ਸੰਗਤਾਂ ਨੇ ਬਹੁਤ ਹੀ ਭਰਮੇ ਹੰਗਾਰੇ 'ਚ ਆ ਕੇ ਇੱਥੇ ਇਹਨਾਂ ਦੇ ਦੀਵਾਨਾਂ ਦਾ ਆਨੰਦ ਮਾਣਿਆ ਅਤੇ ਅੱਜ ਇਹਨਾਂ ਦਾ ਅਖੀਰਲਾ ਦੀਵਾਨ ਆ। ਮਨਜੋਤ ਮਨਜੋਤ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਜੀ, ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਸਾਰੀ ਪ੍ਰਬੰਧਕ ਕਮੇਟੀ, ਸਾਡੇ ਰਾਗੀ ਸਾਹਿਬਾਨਾਂ ਵੱਲੋਂ ਆਪ ਜੀ ਨੂੰ ਅਸੀਂ ਜਿਉਂ ਕਹਿੰਦੇ ਹਾਂ। ਅੱਜ ਭਾਈ ਸਾਹਿਬ ਜੀ ਦਾ ਚੌਥਾ ਬਿਛੀ ਗੁਰਦੁਆਰਾ ਸਾਹਿਬ ਵਿਖੇ ਦੀਵਾਨ ਹੈ ਅਤੇ ਪਿਛਲੇ 3 ਦਿਨ ਦਾ ਆਪਾਂ ਬਹੁਤ ਬਹੁਤ ਜ਼ਿਆਦਾ ਹੀ ਲਾਹਾ ਲਿਆ। ਮੈਂ ਇੱਕ ਪਹਿਲਾਂ ਬੇਨਤੀ ਕਰਨੀ ਹਾਂ, ਕੁਛ ਅੱਜ ਆਪ ਜੀ ਨਾਲ ਗੱਲਾਂ ਸਾਂਝੀਆਂ ਕਰਨੀਆਂ। ਜਦੋਂ ਦੀਵਾਨ ਦੀ ਸਮਾਪਤੀ ਹੋਣੀ ਭਾਈ ਸਾਹਿਬ ਦੇ ਹੁੰਦਿਆਂ, ਜਦੋਂ ਆਪਾਂ ਭਾਈ ਸਾਹਿਬ ਜੀ ਨੂੰ ਤੋਰਨਾ, ਸੰਗਤਾਂ ਦੇ ਚਰਨਾਂ 'ਚ ਬੇਨਤੀ ਆ, ਆਪਾਂ ਜ਼ਰੂਰ ਬੈਠ ਕੇ ਕੁਛ ਗੱਲਾਂ ਕਰਨੀਆਂ। ਸ਼ੁਰੂ ਤੋਂ ਲੈ ਕੇ ਜਦੋਂ ਕਾਮਾ ਗਾਟਾ ਮਾਰੂ ਜਹਾਜ਼ ਕੈਨੇਡਾ ਦੀ ਧਰਤੀ ਤੋਂ ਗਿਆ, ਗੱਲ ਅੱਜ ਹੋਣੀ ਅਕਾਲ ਤਖ਼ਤ ਸਾਹਿਬ ਦੀ। ਉਹ ਦੀਵਾਨ ਦੇ ਐਂਡ ਦੇ ਵਿੱਚ ਜਦੋਂ ਦੀਵਾਨ ਦੀ ਸਮਾਪਤੀ ਹੋਣੀ ਆ, ਅਤੇ ਮੇਰੀ ਹੱਥ ਜੋੜ ਕੇ ਸੰਗਤਾਂ ਦੇ ਚਰਨਾਂ 'ਚ ਬੇਨਤੀ ਆ, ਜਿੱਥੇ ਆਪਾਂ ਬੈਠੇ ਹਾਂ ਅਤੇ ਉਦੋਂ ਵੀ 10 ਮਿੰਟ ਦਾ ਸਮਾਂ ਚਾਹੀਦਾ ਮੈਨੂੰ। ਕਈ ਵਾਰੀ ਮਨ ਦੇ ਵਿੱਚ ਬੜੇ ਖਿਆਲ ਆਉਂਦੇ ਆ, ਮੇਰੀ ਉਮਰ ਅਤੇ ਮੇਰੇ ਹਮ ਉਮਰ ਅਤੇ ਵਡੇਰੇ ਸਾਡੇ, ਹਰ ਸਿੱਖ ਦਾ ਧਿਆਨ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਅਤੇ ਉਹਦੇ ਵੱਲ ਹੀ ਰਹਿੰਦਾ ਵੀ ਅਕਾਲ ਤਖ਼ਤ ਸਾਹਿਬ ਤੋਂ ਜਿਹੜੀ ਕਿ ਇੱਕ ਉਹ ਸਿਰਮੋਰ ਜਥੇਬੰਦੀ ਜਿਸ ਦੀ ਟੱਕਰ ਦਿੱਲੀ ਦੇ ਤਖ਼ਤ ਅਤੇ ਅਕਾਲ ਦੇ ਤਖ਼ਤ ਦੀ ਰਹੀ ਹੈ। ਸਾਰੀ ਦੁਨੀਆ ਨੇ ਜ਼ੋਰ ਲਾਇਆ ਅਕਾਲ ਤਖ਼ਤ ਸਾਹਿਬ ਨੂੰ ਨੀਵਾਂ ਦਿਖਾਉਣਾ, ਪਰ ਮੇਰੇ ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਦੇ ਨਾਲ ਅਕਾਲ ਤਖ਼ਤ ਹਮੇਸ਼ਾ ਚੜ੍ਹਦੀ ਕਲਾ ਚੱਲਿਆ। ਜੇ ਅਕਾਲ ਤਖ਼ਤ ਸਾਹਿਬ ਦੇ ਸਿਸਟਮ ਨੂੰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬੇਨਤੀ ਕਰ ਰਿਹਾ ਸੀ ਵੀ ਸਿੱਖ ਜੀਵਨ ਅਪਣਾਇਆ ਜਾਂਦਾ ਜਾਂ ਥੋਪਿਆ ਜਾਂਦਾ, ਅਤੇ ਮੈਨੂੰ ਅੱਜ ਇਹ ਕਹਿਣ ਦੇ ਵਿੱਚ ਕੋਈ ਝਿਜਕ ਨਹੀਂ। ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਨੇ ਆਪਣੀ ਇਸ ਮੌਜੂਦਾ ਫੇਰੀ ਦੌਰਾਨ ਗੁਰੂ ਸਾਹਿਬਾਨ ਦੇ ਜੀਵਨ ਕਾਲ ਵਿੱਚੋਂ ਮਿਸਾਲਾਂ ਦੇ ਕੇ ਇੱਕ ਸਪਸ਼ਟ ਸਮਝਾਇਆ ਕਿ ਸਿਰ ਵਿੱਚ ਸਵਾਹ ਪਾਉਣ ਵਾਲੇ ਸ੍ਰੀ ਚੰਦ ਜਾਂ ਪ੍ਰਿਥੀ ਵਰਗੇ ਗੁਰੂ ਸਾਹਿਬਾਨ ਦੇ ਵੰਸ਼ ਵਿੱਚੋਂ ਹੋਣ ਦੇ ਬਾਵਜੂਦ ਵੀ ਸਿੱਖੀ ਜੀਵਨ ਨੂੰ ਜਾਚ ਨਹੀਂ ਅਪਣਾ ਸਕੇ। ਸਾਧ ਸੰਗਤ ਜੀ, ਮਰਿਆਦਾ ਦੇ ਮੁੱਦੇ ਉੱਪਰ ਸਾਡੇ ਆਪਣੇ ਸ਼ਹਿਰ ਵਿੱਚ ਹੀ ਵੱਖੋ ਵੱਖਰੀ ਮਰਿਆਦਾ ਸਦਕਾ ਅਨੇਕਾਂ ਮੰਡੀਆਂ ਹਨ। ਕਦੀ ਵੀ ਅੰਟੇਰੀਓ ਖਾਲਸਾ ਦਰਬਾਰ ਡਿਕਸੀ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਜਾਂ ਸੇਵਾਦਾਰਾਂ ਨੇ ਆਪਣਾ ਫੈਸਲਾ ਜਾਂ ਇਸ ਗੁਰਦੁਆਰਾ ਸਾਹਿਬ ਦੇ ਸੇਵਾਦਾਰਾਂ ਵੱਲੋਂ ਕੀਤੀ ਜਾਂਦੀ ਮਰਿਆਦਾ ਜਾਂ ਉੱਥੇ ਆ ਰਹੇ ਪ੍ਰਚਾਰਕਾਂ ਪ੍ਰਤੀ ਵਾਦ ਵਿਵਾਦ ਜਾਂ ਮੁਜ਼ਾਹਰਾ ਕਰਨ ਦੀ ਸੋਚੀ ਤੱਕ ਨਹੀਂ। ਇਹ ਅੱਜ ਗੱਲਾਂ ਕਰਨੀਆਂ ਦੀਵਾਨ ਦੀ ਸਮਾਪਤੀ ਤੋਂ ਬਾਅਦ ਜਦੋਂ ਭਾਈ ਸਾਹਿਬ ਜਾਣ ਤੋਂ ਪਹਿਲਾਂ, ਅੱਜ ਸਿਰਫ ਗੱਲਾਂ ਅਕਾਲ ਤਖ਼ਤ ਸਾਹਿਬ ਕਿਸ ਤਰ੍ਹਾਂ ਹੁਕਮਨਾਮੇ ਜਾਰੀ ਹੋਏ ਹੁੰਦੇ ਆ ਅਤੇ ਸਤਿਗੁਰਾਂ ਅੱਗੇ ਅਰਦਾਸ ਕਰਦੇ ਹਾਂ ਕਿ ਸਤਿਗੁਰ ਜੀਓ ਸਾਡੇ ਇਹਨਾਂ ਜਥੇਦਾਰਾਂ ਨੂੰ ਹਿੰਮਤ ਅਤੇ ਬਲ ਬਖਸ਼। ਇੱਕ ਵੇਲਾ ਸੀ ਜਦੋਂ ਅਕਾਲ ਤਖ਼ਤ ਦਾ ਜਥੇਦਾਰ ਅਕਾਲ ਤਖ਼ਤ ਸਾਹਿਬ ਤੋਂ ਬਾਹਰ ਪੈਰ ਰੱਖਦੇ ਸੀ, ਜਿਸ ਤਰ੍ਹਾਂ ਕਹਿ ਲਓ ਵੀ ਧਰਤੀ ਕੰਬਦੀ ਸੀ। ਪਰ ਅੱਜ ਸਾਡੇ ਜਥੇਦਾਰ ਜੋ ਉਹਨਾਂ ਦਾ ਹਾਲ ਬਾਦਲ ਦੀ ਬੁੱਕਲ 'ਚ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਬੁੱਕਲ 'ਚ ਕਿਸ ਤਰ੍ਹਾਂ ਉਹਨਾਂ ਦਾ ਹੁਕਮ ਹੋਵੇ ਸਾਡੇ ਤਖ਼ਤ ਦਾ ਜਥੇਦਾਰ, ਅਤੇ ਗੁਲਾਮੀ ਇਹ ਮੰਨੀ ਲੀਡਰਾਂ ਦੀ। ਮੈਂ ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਉਹਨਾਂ ਨੂੰ ਜਿਉਂ ਕਹਿੰਦਾ, ਅਤੇ ਹੁਣ ਆਪਾਂ ਉਹਨਾਂ ਦਾ ਦੀਵਾਨ ਬੜੇ ਧਿਆਨ ਨਾਲ ਸੁਣਨਾ। ਅਤੇ ਮੈਂ ਅਖੀਰ ਦੇ ਵਿੱਚ ਇਹੋ ਬੇਨਤੀ ਕਰਨੀ ਆ ਕਿ ਦੀਵਾਨ ਦੀ ਸਮਾਪਤੀ ਹੋਣ ਤੋਂ ਬਾਅਦ ਜਾਇਓ ਕਿ ਭਾਈ ਸਾਹਿਬ ਨੂੰ ਆਪਾਂ ਵਿਦਾਇਗੀ ਵੀ ਦੇਣੀ ਆ, ਸੰਗਤਾਂ ਵੱਲੋਂ ਮਾਣ ਸਨਮਾਨ ਵੀ ਦੇਣਾ, ਅਤੇ ਕੁਛ ਗੱਲਾਂ ਆਪ ਜੀ ਦੇ ਨਾਲ ਕਾਮਾ ਗਾਟਾ ਮਾਰੂ ਤੋਂ ਲੈ ਕੇ ਹੁਣ ਤੱਕ ਕੁਛ ਕਰਨੀਆਂ। ਇੰਨੀਆਂ ਬੇਨਤੀਆਂ ਨਾਲ ਹੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਵਾਹਿਗੁਰੂ ਸਤਨਾਮ ਸਤਨਾਮ ਸ਼੍ਰੀ ਵਾਹਿਗੁਰੂ ਨਾਰਾਇਣ ਨਰਪਤ ਨਮਸ ਕਰੇ ਐਸੇ ਗੁਰ ਕਉ ਬਲ ਬਲ ਜਾਈਏ ਆਪ ਮੁਕਤ ਹੋਏ ਤਰ ਕਵਨ 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 ਗੁਣ ਕਹੀਏ ਅੰਤ ਨਹੀਂ ਕਛੁ ਪਰੈ ਲਾਖ 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 ਕਈ ਕੋਰੇ ਕੋ ਹੈ ਐਸੋ ਵਿਚਾਰ ਬਿਸਮ 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 ਹੀ ਭਈ ਹੈ ਲਾਲ ਗੁਲਾਲ ਰੰਗਾਰੇ ਕਹੁ ਨਾਨਕ ਸੰਤਨ ਰਸ ਆਈ ਹੈ ਜਿਉਂ ਚਾਖ ਗੁੰਗਾ ਆਓ ਕੁਝ ਚਿਰ ਰਲ ਕੇ ਗੁਰਬਾਣੀ ਕੀਰਤਨ ਕਰੀਏ, ਕੋਈ ਰਸਨਾ ਵਾਂਝੀ ਨਾ ਰਵੇ। ਸਾਰੇ ਵੀਰ ਸਾਰੀਆਂ ਭੈਣਾਂ, ਸੰਗਤ ਦਾ ਇਕੱਠ ਕਾਫੀ ਜ਼ਿਆਦਾ ਹੈ, ਜਿੰਨੇ ਕੁ ਦੀਵਾਨ ਹਾਲ ਵਿੱਚ ਬੈਠ ਸਕਦੇ ਹੋ ਦੀਵਾਨ ਹਾਲ 'ਚ ਬੈਠੋ, ਅਤੇ ਜਿਹੜੇ ਨਹੀਂ ਇੱਥੇ ਬੈਠ ਸਕਦੇ ਉਹ ਲੰਗਰ ਹਾਲ ਦੇ ਵਿੱਚ ਬੈਠਿਆ ਜਾ ਸਕਦਾ ਹੈ, ਜਾਂ ਜਿੰਮ ਵਾਲੇ ਪਾਸੇ ਸਕਰੀਨ ਲੱਗੀ ਹੈ ਉੱਥੇ ਬੈਠਿਆ ਜਾ ਸਕਦਾ ਹੈ। ਜਿੱਥੇ ਜਿੱਥੇ ਜਗ੍ਹਾ ਮਿਲੇ ਪਿਆਰ ਨਾਲ ਸਜਨ ਦੀ ਖੇਚਲ ਕਰੀਏ, ਰਲ ਮਿਲ ਕੇ ਪੜ੍ਹੀਏ। ਤਪਤ ਕੜਾ ਬੁਝ ਗਿਆ, ਤਪਤ ਕੜਾਹਾ ਬੁਝ ਗਿਆ, ਸਾਡਾ ਮਨ ਸ਼ਾਂਤ ਹੋ ਗਿਆ, ਸਾਡਾ ਹਿਰਦਾ ਸ਼ਾਂਤ ਹੋ ਗਿਆ। ਕੜਾਹਾ ਸਾਡਾ ਅੰਦਰ ਜਿਹੜਾ ਹਰ ਵੇਲੇ ਤਪਦਾ ਰਹਿੰਦਾ, ਤਪਤ ਕੜਾਹਾ ਬੁਝ ਗਿਆ, ਤਪਤ ਕੜਾਹਾ ਬੁਝ ਗਿਆ, ਤਪਤ ਕੜਾਹਾ ਬੁਝ ਗਿਆ, ਤਪਤ ਕੜਾਹਾ ਬੁਝ ਗਿਆ।
Bye.
ਗਰੀਬ ਨਿਵਾਜ, ਗਰੀਬ ਨਿਵਾਜ ਗੁਸਈਆ ਮੇਰਾ, ਗਰੀਬ ਨਿਵਾਜ ਗੁਸਈਆ ਮੇਰਾ,
ਗਰੀਬ ਨਿਵਾਜ
ਗੁਸਈਆ ਮੇਰਾ,
ਗਰੀਬ ਨਿਵਾਜ ਗੁਸਈਆ ਮੇਰਾ,
ਗਰੀਬ ਨਿਵਾਜ ਗੁਸਈਆ ਮੇਰਾ,
ਗਰੀਬ ਨਿਵਾਜ ਗੁਸਈਆ ਮੇਰਾ।
ਪਾਥੇ ਛਤਰ ਤਰੇ, ਪਾਥੇ ਛਤਰ ਤਰੇ, ਮਾਥੇ ਛਤਰ ਤਰੇ, ਮਾਥੇ ਛਤਰ ਤਰੇ,
ਮਾਥੇ ਛਤਰ ਤਰੇ, ਮਾਥੇ ਛਤਰ ਤਰੇ, ਮਾਥੇ ਛਤਰ ਤਰੇ,
ਮਾਥੇ ਛਤਰ ਤਰੇ, ਮਾਥੇ ਛਤਰ ਤਰੇ, ਮਾਥੇ ਛਤਰ ਤਰੇ, ਮਾਥੇ ਛਤਰ ਤਰੇ। ਨੀਚੇ ਹੈ ਊਚ ਕਰੇ ਨੀਚੇ ਊਚ ਕਰੇ ਮੇਰਾ
ਗੋਬਿੰਦ, ਨੀਚੇ ਊਚ ਕਰੇ ਮੇਰਾ ਗੋਬਿੰਦ,
ਜੀ ਨੀਚੇ ਊਚ ਕਰੇ ਮੇਰਾ ਗੋਬਿੰਦ,
ਨੀਚੇ ਊਚ ਕਰੇ ਮੇਰਾ ਗੋਬਿੰਦ।
ਕਾਹੂ ਤੇ ਨਾ ਡਰੇ, ਕਾਹੂ ਤੇ ਨਾ ਡਰੇ, ਸਤਸੰਗਤ ਜੀ ਇੱਕੇ ਵਾਰੀ ਕਹਿਣ ਤੇ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ
ਖਾਲਸਾ
ਵਾਹਿਗੁਰੂ
ਜੀ ਕੀ ਫਤਿਹ।
ਅੱਜ ਇਸ ਸਮਾਗਮ ਦੇ ਚੌਥੇ ਔਰ ਲਾਸਟ ਦੀਵਾਨ ਵਿੱਚ ਆਪਾਂ ਸਾਰੇ ਹਾਜ਼ਰੀ ਭਰ ਰਹੇ ਹਾਂ। ਪ੍ਰਬੰਧਕਾਂ ਵੱਲੋਂ ਬੇਨਤੀ ਆਈ ਹੈ ਵੀ ਜਿੰਨੀ ਸੰਗਤ ਆ ਰਹੀ ਹੈ ਮੱਥਾ ਟੇਕ ਟੇਕ ਕੇ ਜਿਮ ਹਾਲ ਜਿਹੜਾ ਬਣਿਆ ਉਹਦੇ ਵਿੱਚ ਜਾ ਕੇ ਬੈਠਣ। ਇਹਦੇ ਵਿੱਚ ਕੋਈ ਸ਼ੱਕ ਨਹੀਂ, ਚੰਗਾ ਤੇ ਇਸ ਹਾਲ ਵਿੱਚ ਹੀ ਬਹਿਣਾ ਲੱਗਦਾ ਹੈ, ਆਨੰਦ ਵੀ ਜ਼ਿਆਦਾ ਬਣਦਾ ਹੈ, ਕੀਰਤਨ ਦਾ ਵੀ ਰਸ ਆਉਂਦਾ ਹੈ। ਪਰ ਮਜਬੂਰੀ ਹੈ ਜੀ, ਜਿੰਨੀ ਜਗ੍ਹਾ ਹੈ ਉਹ ਪੂਰੀ ਪੂਰਾ ਹਾਲ ਭਰ ਗਿਆ ਅਤੇ ਇਸ ਕਰਕੇ ਕੋਸ਼ਿਸ਼ ਕਰਿਓ ਮੱਥਾ ਟੇਕ ਟੇਕ ਕੇ ਫਿਰ ਨਾਲ ਦੀ ਨਾਲ ਦੂਸਰੇ ਹਾਲ ਜਿਹੜੇ ਬਣੇ ਨੇ ਉਹਨਾਂ 'ਚ ਬੈਠਿਆ ਜਾਏ। ਆਪਾਂ ਥੋੜ੍ਹਾ ਚਿਰ ਰਲ ਮਿਲ ਕੇ ਵਿਚਾਰ ਕਰੀਏ, ਮਨ ਬਿਰਤੀ ਇਕਾਗਰ ਕਰਕੇ ਬੈਠਣ ਦਾ ਯਤਨ ਕਰਨਾ, ਹਾਜ਼ਰ ਹੋ ਕੇ ਬਹਿਣਾ। ਲਗਾਤਾਰ ਚਾਰ ਦਿਨਾਂ ਤੋਂ ਕਈ ਦੀਵਾਨਾਂ 'ਚ ਹਾਜ਼ਰੀ ਭਰ ਰਹੇ ਹੈ, ਰਾਤ ਵੀ ਆਏ ਸੀ, ਕਈ ਰਾਤ 11 ਵਜੇ ਤੱਕ ਘਰ ਅਪੜੇ ਹੋਣੇ ਹੈ, ਅੱਜ ਫਿਰ ਆਏ ਹੈ। ਅਮਰੀਕਾ ਤੋਂ ਬਹੁਤ ਸੰਗਤ ਆਈ ਹੋਈ ਹੈ, ਨਿਊਯਾਰਕ ਦੇ ਏਰੀਏ ਵਿੱਚੋਂ, ਮਿਸ਼ੀਗਨ ਤੋਂ ਆਈਆਂ ਸੰਗਤਾਂ, ਜਿਨ੍ਹਾਂ ਦੇ ਅੰਦਰ ਪ੍ਰੇਮ ਹੈ ਬਾਰਡਰ ਟੱਪ ਕੇ ਵੀ ਆ ਜਾਂਦੇ, ਅਤੇ ਜਿਨ੍ਹਾਂ ਦੇ ਅੰਦਰ ਪ੍ਰੇਮ ਨਹੀਂ ਉਹਨਾਂ ਨੇ ਕੰਧ ਨਹੀਂ ਟੱਪਣੀ, ਜਿਨ੍ਹਾਂ ਨੇ ਨਹੀਂ ਹਾਜ਼ਰੀ ਭਰਨੀ, ਜਿਨ੍ਹਾਂ ਨੇ ਨਹੀਂ ਆਉਣਾ, ਕਿਉਂਕਿ ਹਰ ਬੰਦਾ ਆਜ਼ਾਦ ਹੈ, ਹਰ ਬੰਦਾ ਆਪਣੀ ਮਰਜ਼ੀ ਦਾ ਮਾਲਕ ਹੈ, ਕੋਈ ਸੁਣੇ ਕੋਈ ਨਾ ਸੁਣੇ, ਮੰਨੇ ਨਾ ਮੰਨੇ, ਹਰ ਇੱਕ ਬੰਦਾ ਆਜ਼ਾਦ ਹੈ ਆਪੋ ਆਪਣੀ ਮਰਜ਼ੀ। ਸੁਣਾਂਗੇ ਸਮਝਾਂਗੇ ਤਾਂ ਜ਼ਿੰਦਗੀ ਸਾਡੀ ਸਵਰਦੀ ਹੈ, ਜੀਵਨ ਸਾਡਾ ਸੋਹਣਾ ਬਣਦਾ ਹੈ। ਨਹੀਂ ਸਮਝਾਂਗੇ, ਨਹੀਂ ਮੰਨਾਂਗੇ, ਘਾਟਾ ਵੀ ਸਾਨੂੰ ਹੀ ਹੈ, ਸਮਝ ਕੇ ਜ਼ਿੰਦਗੀ ਸੋਹਣੀ ਬਣਾ ਲਾਂਗੇ, ਵਾਧਾ ਵੀ ਸਾਡਾ ਹੀ ਹੈ, ਸੋਚਣਾ ਅਸੀਂ ਹੈ। ਕਹਿੰਦੇ ਰੱਬ ਨਹੀਂ ਕਿਸੇ ਤੋਂ ਡਰਦਾ, ਪਰਮਾਤਮਾ ਸਰਬ ਵਿਆਪੀ ਹੈ, ਕੁਦਰਤ ਦੇ ਰੂਪ ਵਿੱਚ ਸਾਰੇ ਪਾਸੇ ਫੈਲਿਆ ਹੋਇਆ, ਉਹਦਾ ਹੀ ਪਸਾਰਾ ਹੈ, ਸਾਰੇ ਪਾਸੇ ਹਰ ਜਗ੍ਹਾ ਹਰ ਥਾਂ ਹੈ। ਅਤੇ ਜਦੋਂ ਅਸੀਂ ਇਹ ਪੜ੍ਹਦੇ ਹਾਂ ਕਿ ਉਹ ਕਿਸੇ ਤੋਂ ਡਰਦਾ ਨਹੀਂ, ਨੀਚਹਿ ਊਚ ਕਰੇ ਮੇਰਾ ਗੋਬਿੰਦ ਕਾਹੂੰ ਤੇ ਨਾ ਡਰਾਏ, ਉਹਨੂੰ ਡਰ ਨਹੀਂ ਕਿਸੇ ਦਾ। ਨੀਚ ਨੂੰ ਜਦੋਂ ਉਹਨੇ ਉੱਚਾ ਚੁੱਕਣਾ ਹੁੰਦਾ ਹੈ ਤਾਂ ਉਹ ਨਹੀਂ ਡਰਦਾ, ਜਿਹੜੇ ਨੀਚ ਨੂੰ ਉੱਚਾ ਕਰਨਾ ਉਹਨੇ ਕਰ ਦੇਣਾ। ਪਰ ਇੱਕ ਗੱਲ ਧਿਆਨ 'ਚ ਰੱਖਿਓ, ਉਹਨੂੰ ਉੱਚਾ ਕਰਨਾ ਹੈ ਉਹਨੂੰ ਤਾਂ ਕੋਈ ਖਤਰਾ ਨਹੀਂ, ਉਹਨੂੰ ਤਾਂ ਕੋਈ ਡਰ ਨਹੀਂ ਵੀ ਇਹ ਉੱਚਾ ਹੋਣਾ ਚਾਹੁੰਦਾ ਹੈ, ਮੈਂ ਤਾਂ ਕਰ ਹੀ ਦੇਣਾ ਹੈ। ਪਰ ਜੇ ਅਗਲਾ ਉੱਚਾ ਨਾ ਹੋਣਾ ਚਾਹੇ ਫਿਰ ਨਹੀਂ ਹੋ ਸਕਦਾ। ਨੀਚਾ ਹੈ ਊਚ ਕਰੇ ਮੇਰਾ ਗੋਬਿੰਦ, ਨੀਚ ਨੂੰ ਉੱਚਾ ਕਰਦਾ ਹੈ ਪਰਮਾਤਮਾ, ਉਹ ਸਰਵ ਵਿਆਪੀ ਜਿਹੜਾ ਲਾਅ ਹੈ, ਨਿਯਮ ਹੈ ਜਿਹੜਾ ਬਣਿਆ ਹੋਇਆ ਕੁਦਰਤ ਦਾ, ਉਹਦੇ ਵਿੱਚ ਜਿਹੜਾ ਬੰਦਾ ਉੱਚਾ ਹੋਣਾ ਚਾਹੇ ਉਹ ਉੱਚਾ ਹੋ ਜਾਂਦਾ, ਡਰ ਥੋੜ੍ਹਾ ਕਿਸੇ ਦਾ। ਮੈਂ ਤੁਹਾਨੂੰ ਬੜੀ ਵਾਰੀ ਇਹ ਐਗਜ਼ੈਂਪਲ ਦਿੰਦਾ ਹੁੰਦਾ ਹੈ, ਵੀਰੋ ਧਿਆਨ ਨਾਲ ਸਮਝੋ, ਇੱਥੇ ਗੱਲ ਜਿਹੜੀ ਉੱਚੇ ਹੋਣ ਦੀ ਚੱਲ ਰਹੀ ਹੈ ਇਹ ਮੱਤ ਉੱਚੀ ਦੀ ਗੱਲ ਹੈ, ਬਾਹਰੋਂ ਨਹੀਂ। ਬੰਦਾ ਉੱਚਾ ਹੋਣ ਦਾ ਮਤਲਬ ਇਹ ਨਹੀਂ, ਇੱਥੇ ਮੱਤ ਉੱਚੀ ਦੀ ਗੱਲ ਹੈ, ਸੋਚ ਉੱਚੀ ਦੀ ਗੱਲ ਹੈ, ਵਿਚਾਰ ਉੱਚੀ ਦੀ ਗੱਲ ਹੈ, ਅਕਲ ਦੀ ਗੱਲ ਹੈ, ਦਿਮਾਗ ਦੀ ਗੱਲ ਹੈ। ਉੱਚਾ ਹੋਣਾ ਮੱਤ ਉੱਚੀ, ਮਨ ਨੀਵਾਂ ਮੱਤ ਉੱਚੀ, ਮੱਤ ਉੱਚੀ ਹੋਣ ਦੀ ਗੱਲ ਹੈ। ਹੁਣ ਮੱਤ ਉੱਚੀ ਉਹਦੀ ਹੋਏਗੀ ਜਿਹੜਾ ਆਪਣੀ ਮੱਤ ਉੱਚੀ ਕਰਨੀ ਚਾਹੁੰਦਾ, ਉਹਨੂੰ ਕਾਹਦਾ ਡਰ ਆ, ਉਹ ਤੇ ਤਿਆਰ ਬੈਠਾ ਵੀ ਤੂੰ ਉੱਚ। ਹੁਣ ਤੁਹਾਡੇ ਚੋਂ ਜਿਹੜਾ ਬੰਦਾ ਵੀ ਐਜੂਕੇਸ਼ਨ ਲੈਣੀ ਚਾਹੁੰਦਾ ਲਵੇ, ਉਹਦੇ ਉੱਤੇ ਉਹਨੇ ਥੋੜ੍ਹਾ ਸਿਸਟਮ ਬਣਾਇਆ ਵੀ ਮੈਂ ਕਿਸੇ ਛੋਟੀ ਜਾਤ ਵਾਲੇ ਨੂੰ ਐਜੂਕੇਸ਼ਨ ਨਹੀਂ ਦੇਣੀ, ਮੈਂ ਇੰਡੀਆ ਵਾਲਿਆਂ ਨੂੰ ਐਜੂਕੇਸ਼ਨ ਨਹੀਂ ਦੇਣੀ, ਮੈਂ ਅਫਰੀਕਾ ਵਾਲਿਆਂ ਨੂੰ ਨਹੀਂ ਦੇਣੀ, ਮੈਂ ਕੈਨੇਡਾ ਵਾਲਿਆਂ ਨੂੰ ਵੀ ਪੜ੍ਹਾਉਣਾ, ਇੱਦਾਂ ਰੱਬ ਦਾ ਨਿਯਮ ਥੋੜ੍ਹਾ ਬਣਿਆ, ਇੱਕ ਲਾਅ ਕੋਈ ਕੁਦਰਤ ਦਾ ਇੱਦਾਂ ਦਾ ਥੋੜ੍ਹਾ ਹੈ। ਉਹ ਤਾਂ ਸਾਡੀ ਮਰਜ਼ੀ ਹੈ, ਉਹ ਤਾਂ ਕਿਸੇ ਨਾਲ ਫਰਕ ਨਹੀਂ ਰੱਖਦਾ, ਉਹਦਾ ਤਾਂ ਕਿਸੇ ਨਾਲ ਕੋਈ ਵੈਰ ਨਹੀਂ। ਜਿਹੜਾ ਕੁਦਰਤ ਦਾ ਕਾਨੂੰਨ ਹੈ ਉਹਦੇ ਉਹਨੂੰ ਤਾਂ ਕਿਸੇ ਦਾ ਕੋਈ ਡਰ ਨਹੀਂ। ਪਰ ਅਗਲਾ ਉੱਚਾ ਹੋ ਨਹੀਂ ਸਕਦਾ ਜਿੰਨਾ ਚਿਰ ਆਪ ਉੱਚਾ ਹੋਣਾ ਨਾ ਚਾਹੇ, ਜਿੰਨਾ ਚਿਰ ਬੰਦਾ ਆਪ ਉੱਚਾ ਹੀ ਨਹੀਂ ਹੋਣਾ ਚਾਹੁੰਦਾ ਉਹ ਉੱਚਾ ਕਿਵੇਂ ਹੋਏਗਾ। ਮੱਤ ਉੱਚੀ ਹੋ ਸਕਦੀ ਹੈ ਜੀ, ਇੱਥੇ ਹੋਈ ਹੈ। ਲੋਕੀ ਕਹਿੰਦੇ ਸੀ ਛੋਟੀਆਂ ਜਾਤਾਂ ਵਾਲੇ ਆ ਯਾਰ, ਇਹ ਬੰਦੇ ਆ ਕਬੀਰ, ਇਹ ਜੁਲਾਇਆ ਘਰ ਜੰਮਿਆ, ਇਹ ਕਿੱਥੇ ਉੱਚਾ ਹੋ ਸਕਦਾ। ਆ ਨਾਮਦੇਵ ਛਿੰਬਿਆ ਘਰ ਜੰਮਿਆ, ਇਹਦੇ ਪੱਲੇ ਕੀ ਹੈ, ਇਹਨੇ ਕਿੱਥੇ ਜਾਣਾ। ਇਸੇ ਤਰ੍ਹਾਂ ਭਗਤ ਰਵਿਦਾਸ ਜੀ ਵਰਗੇ, ਪਰ ਕਹਿੰਦੇ ਜੇ ਉੱਚਾ ਹੋਣਾ ਚਾਹੁੰਦੇ ਸੀ ਤੇ ਉੱਚੇ ਹੋ ਗਏ। ਉਹ ਤੇ ਕਰ ਹੀ ਦਿੰਦਾ ਜਿਹੜਾ ਮਰਜ਼ੀ ਆ ਜਾਏ। ਤੂੰ ਜੱਟਾਂ ਘਰ ਜੰਮਿਆ, ਤੂੰ ਕਿਸੇ ਬਰਾਦਰੀ 'ਚ ਜੰਮਿਆ, ਕਿਸੇ ਦੇਸ਼ ਵਿੱਚ ਜੰਮਿਆ, ਉੱਚਾ ਹੋਣਾ ਚਾਹੁੰਦਾ ਹੋ ਜਾ। ਉਹਦੇ ਨਿਯਮ ਦੇ ਵਿੱਚ ਕੋਈ ਵੈਰ ਨਹੀਂ, ਉਹ ਕਿਸੇ ਨਾਲ ਵੈਰ ਨਹੀਂ ਕਰਦਾ, ਨਾ ਡਰਦਾ ਕਿਸੇ ਤੋਂ ਡਰ ਨਹੀਂ ਉਹਨੂੰ। ਆਹ ਮੇਰੇ ਆਪਣੇ ਨੇ, ਆਹ ਮੇਰੇ ਬਗਾਨੇ ਨੇ, ਡਰ ਕਿਸ ਦਾ, ਉਹਨੇ ਕਿਹੜਾ ਵੋਟਾਂ ਲੈਣੀਆਂ। ਕੁਦਰਤ ਦਾ ਜਿਹੜਾ ਕਾਨੂੰਨ ਬਣਿਆ ਹੈ, ਹੁਣ ਤੁਹਾਡੇ ਚੋਂ ਜਿਹੜਾ ਮਰਜ਼ੀ ਬੰਦਾ ਜਿੰਮ ਕਰੇਗਾ ਉਹਨੂੰ ਡੋਲੇ ਮਿਲ ਜਾਣੇ ਆ, ਨਹੀਂ ਕਰੇਗਾ ਤੇ ਨਹੀਂ ਮਿਲਣਗੇ। ਸਰੀਰ ਨੂੰ ਉੱਚਾ ਕਰਨਾ ਚਾਹੁੰਦਾ, ਫਲਾਉਣਾ ਚਾਹੁੰਦਾ, ਉਹ ਤਾਂ ਵੀ ਤਿਆਰ ਹੈ। ਦਿਮਾਗ ਨੂੰ ਉੱਚਾ ਕਰਨਾ ਚਾਹੁੰਦਾ, ਉਹ ਤੇ ਤਿਆਰ ਹੀ ਬੈਠਾ ਹੈ। ਸਾਡੀ ਤਿਆਰੀ ਚਾਹੀਦੀ ਹੈ, ਕਮੀ ਸਾਡੇ 'ਚ ਹੈ, ਘਾਟ ਸਾਡੇ 'ਚ ਹੈ। ਉੱਚਾ ਹੋਣਾ ਚਾਹਵਾਂਗੇ ਹੋ ਜਾਵਾਂਗੇ, ਪਰ ਪ੍ਰੋਬਲਮ ਇਹ ਹੈ ਕਿ ਬੰਦਾ ਮੱਤ ਉੱਚੀ ਨਹੀਂ ਕਰਨੀ ਚਾਹੁੰਦਾ। ਆਲੇ ਦੁਆਲੇ ਦਿਖਾਵਾ ਕਰਕੇ ਉਹਨੂੰ ਇਹ ਲੱਗਦਾ ਕਿ ਮੈਂ ਉੱਚਾ ਹੋ ਗਿਆ, ਮੈਂ ਵੱਡਾ ਹੋ ਗਿਆ। ਕਈ ਹੁੰਦੇ ਨੀਵੇਂ ਹੀ ਹੈ, ਉਹਨਾਂ ਨੂੰ ਲੱਗਦਾ ਸ਼ਾਇਦ ਮਹਿੰਗੇ ਕੱਪੜੇ ਪਾ ਕੇ ਬੰਦਾ ਮਹਿੰਗਾ ਹੋ ਜਾਂਦਾ, ਮਹਿੰਗਾ ਵਿਆਹ ਕਰਕੇ ਬੰਦਾ ਮਹਿੰਗਾ ਹੋ ਜਾਂਦਾ, ਮਹਿੰਗੇ ਰੈਸਟੋਰੈਂਟ 'ਚ ਖਾਣਾ ਖਾਓ ਬੰਦਾ ਮਹਿੰਗਾ ਮਹਿੰਗਾ ਲੱਗਦਾ, ਮਹਿੰਗੇ ਹੋਟਲ 'ਚ ਰਹੋ ਬੰਦਾ ਮਹਿੰਗਾ ਲੱਗਦਾ। ਪਰ ਨਹੀਂ ਭਾਈ, ਮਹਿੰਗਾ ਉਹ ਆ ਜਿਹਦੀ ਸੋਚ ਮਹਿੰਗੀ ਹੋਵੇ, ਮੱਤ ਉੱਚੀ ਹੋਵੇ। ਜਿਹੜਾ ਬੰਦਾ ਸਸਤਾ ਹੈ ਉਹ ਮਹਿੰਗੇ ਤੋਂ ਮਹਿੰਗੇ ਵਿਆਹ ਕਰਾ ਲਵੇ, ਜਦੋਂ ਉਹਦੇ ਨਾਲ ਤੁਸੀਂ ਗੱਲ ਕਰਨੀ ਹੈ, ਮਹਿੰਗੇ ਤੋਂ ਮਹਿੰਗੇ ਕੱਪੜੇ ਪਾ ਲਵੇ, ਮਹਿੰਗੀ ਤੋਂ ਮਹਿੰਗੀ ਗੱਡੀ ਵਿੱਚ ਆਵੇ, ਮਹਿੰਗਾ ਸਾਰਾ ਕੁਝ ਹੋਵੇ, ਮਹਿੰਗਾ ਘਰ, ਮਹਿੰਗੀਆਂ ਗੱਡੀਆਂ, ਮਾੜਾ ਜਿਹਾ ਗੱਲ ਕਰਕੇ ਵੇਖੋ, ਦਵਾਨੀ ਦੀ ਅਕਲ ਨਹੀਂ ਪਤਾ ਲੱਗ ਜਾਂਦਾ ਵੀ ਉੱਤੋਂ ਉੱਤੋਂ ਹੀ ਬਣਿਆ ਫਿਰਦਾ, ਆਰਟੀਫਿਸ਼ਲ ਹੈ ਸਾਰਾ ਕੁਛ।
ਪੂਰਤੀ ਕਰਦਾ ਬੰਦਾ, ਪਰ ਜਦੋਂ ਮੱਤ ਉੱਚੀ ਹੈ, ਦਿਮਾਗ ਵਾਲਾ ਪਾਸਾ ਖੁੱਲ ਗਿਆ, ਸੋਚ ਉੱਚੀ ਹੋ ਗਈ। ਪਰ ਮੈਂ ਫਿਰ ਅਰਜ਼ ਕਰਦਾ, ਉਹਦਾ ਵੈਰ ਨਹੀਂ ਕਿਸੇ ਨਾਲ, ਇੱਕ ਕੁਦਰਤ ਦਾ ਜਿਹੜਾ ਵਿਧਾਨ ਬਣਿਆ ਉਹਦੇ 'ਚ ਕੋਈ ਵੀ ਉੱਚਾ ਹੋ ਸਕਦਾ, ਚਾਹੇ ਉਹ ਕਬੀਰ ਹੋਵੇ ਜੰਮੇ ਜੁਲਾਇਆ ਕਰ, ਉਹਨੂੰ ਕੋਈ ਫਰਕ ਨਹੀਂ ਪੈਂਦਾ। ਉਹ ਨਹੀਂ ਵੇਖਦਾ ਤੂੰ ਰਵਿਦਾਸ, ਤੂੰ ਤੇ ਜੁੱਤੀਆਂ ਗੰਢਣ ਵਾਲਾ ਬੰਦਾ, ਕਹਿੰਦੇ ਆ ਜਾ। ਉਹ ਥੋੜ੍ਹਾ ਵੇਖਦਾ ਵੀ ਤੂੰ ਛੀਂਬਿਆਂ ਘਰ ਜੰਮਿਆ, ਉਹਨੇ ਕੋਈ ਬਰਾਦਰੀ ਨਹੀਂ ਵੇਖਣੀ, ਉਹਨੇ ਰੰਗ ਨਹੀਂ ਵੇਖਣਾ, ਉਹਨੇ ਕੱਦ ਨਹੀਂ ਵੇਖਣਾ। ਜਿਹੜਾ ਬੰਦਾ ਤੁਹਾਡੇ ਸਾਡੇ 'ਚੋਂ ਕਵੇ ਮੈਂ ਅੱਜ ਸੋਚ ਉੱਚੀ ਕਰਨੀ ਹੈ, ਤਾਂ ਉਹਦੀ ਸੋਚ ਉੱਚੀ ਹੋ ਜਾਂਦੀ ਹੈ, ਵੱਖਰੀ ਹੋ ਜਾਂਦੀ ਹੈ, ਅਲੱਗ ਹੋ ਜਾਂਦੀ ਹੈ, ਉਹਦਾ ਪੁਆਇੰਟ ਆਫ ਵਿਊ ਚੇਂਜ ਹੋ ਜਾਂਦਾ, ਉਹਦਾ ਦਿਮਾਗ ਦਾ ਵਿਕਾਸ ਹੋ ਜਾਂਦਾ। ਕੋਈ ਗਾਵੇ, ਕੋ ਸੁਣਾ, ਇੱਥੇ ਕੋਈ ਹੋਵੇ, ਭਾਵੇਂ ਕੋਈ, ਇਹ ਨਹੀਂ ਵੀ ਇਦਾਂ ਦਾ ਹੀ ਹੋਵੇ, ਨਹੀਂ, ਕੋਈ ਹੋਵੇ, ਕੋਈ ਗਾਵੇ, ਕੋ ਸੁਣਾ, ਹਰ ਨਾਮਾ ਚਿਤ ਲਾਏ, ਕਹੋ ਕਬੀਰ ਸੰਸਾ ਨਹੀਂ ਅੰਤ ਪਰਮਗਤ ਪਾਏ। ਉਹਨੇ ਉੱਚਾ ਹੋਣਾ ਹੀ ਹੋਣਾ, ਉਹਨੇ ਪਰਮ ਗਤੀ ਨੂੰ ਪ੍ਰਾਪਤ ਹੋਣਾ ਹੀ ਹੋਣਾ, ਪਰ ਉਹ ਹੋਏਗਾ ਜਿਹੜਾ ਹੋਣਾ ਚਾਹੁੰਦਾ। ਨਾ ਉਹਦਾ ਕਿਸੇ ਨਾਲ ਵੈਰ ਹੈ, ਨਾ ਉਹ ਕਿਸੇ ਤੋਂ ਡਰਦਾ, ਉਹਦੇ ਲਈ ਸਾਰੇ ਬਰਾਬਰ ਹੈ, ਉਹਦੇ ਲਈ ਕੋਈ ਆਪਣਾ ਬਗਾਨਾ, ਕੋਈ ਮਿੱਤਰ ਦੁਸ਼ਮਣ ਹੈ ਹੀ ਨਹੀਂ। ਤਾਂ ਕਰਕੇ ਇਹ ਉਹਦਾ ਵਿਧਾਨ ਹੈ, ਅਤੇ ਜਿਹੜਾ ਉੱਚਾ ਹੋਣਾ ਚਾਹੇਗਾ ਹੋ ਜਾਏਗਾ। ਜਲਦੀ ਜਲਦੀ ਮੱਥਾ ਟੇਕ ਟੇਕ ਕੇ, ਜਲਦੀ ਜਲਦੀ ਜਿੰਨੀ ਛੇਤੀ ਟਿਕਾਅ ਬਣ ਜਾਏ ਓਨਾ ਹੀ ਚੰਗਾ, ਜਿੰਨੀ ਛੇਤੀ ਟਿਕਾਅ ਬਣਾ ਲਓਗੇ ਓਨਾ ਆਨੰਦ ਵੀ ਬਣੇਗਾ। ਤਾਂ ਕਰਕੇ ਮੈਂ ਅਰਜ਼ ਕਰਦਾ ਕਿ ਟਿਕਾਅ ਬਣਾ ਕੇ ਰੱਖਿਓ। ਐਸੀ ਲਾਲ ਤੁਝ ਬਿਨ ਕੌਣ ਕਰੇ। ਲਾਲ ਕਹਿੰਦੇ ਆ ਪਰਮਾਤਮਾ ਨੂੰ, ਰੱਬ ਨੂੰ, ਅਤੇ ਆਪਾਂ ਰਾਤ ਇਸ ਟੌਪਿਕ 'ਤੇ ਬੜਾ ਖੁੱਲ੍ਹ ਕੇ ਗੱਲ ਕੀਤੀ ਸੀ ਵੀ ਰੱਬ ਹੈ ਕੀ। ਆਪਣਾ ਡੇਢ ਦੋ ਘੰਟੇ ਰਾਤ ਇਸੇ ਗੱਲ 'ਤੇ ਹੀ ਲੱਗੇ ਸੀ। ਪਰਮਾਤਮਾ ਹੀ ਹੈ, ਅਨਕ ਭਾਂਤ ਹੋਏ ਪਸਰਿਆ ਨਾਨਕ ਇੱਕ ਅੰਕਾਰ। ਉਹ ਹਰ ਜਗ੍ਹਾ ਨਿਯਮ ਦੇ ਰੂਪ ਵਿੱਚ ਪਸਰਿਆ ਹੋਇਆ, ਫੈਲਿਆ ਹੋਇਆ, ਇੱਕ ਵਿਧਾਨ ਦੇ ਰੂਪ ਵਿੱਚ ਨੈਚੁਰਲ ਐਕਟ ਬਣ ਕੇ ਸਾਰੇ ਪਾਸੇ ਹੈ, ਸਾਰੇ ਥਾਵਾਂ 'ਤੇ ਹੈ। ਉਹਦੀਆਂ ਰਿਕੁਆਇਰਮੈਂਟਸ ਨੇ, ਉਹਦੀਆਂ ਸ਼ਰਤਾਂ ਨੇ, ਪੂਰੀਆਂ ਕਰੀ ਜਾਂਦਾ ਬੰਦਾ ਪ੍ਰਾਪਤ ਕਰ ਲੈਂਦਾ, ਜਿਹੜਾ ਸ਼ਰਤਾਂ ਪੂਰੀਆਂ ਨਹੀਂ ਕਰਦਾ ਉਹ ਰਹਿ ਜਾਂਦਾ। ਉਹਦੀਆਂ ਸ਼ਰਤਾਂ ਨੇ ਉਹ ਪੂਰੀਆਂ ਕਰਨੀਆਂ ਪੈਂਦੀਆਂ, ਜਿਹੜਾ ਜਿਹੜਾ ਸ਼ਰਤਾਂ ਪੂਰੀਆਂ ਕਰੀ ਜਾਂਦਾ ਉਹ ਪ੍ਰਾਪਤ ਕਰ ਲੈਂਦਾ, ਦੂਜੇ ਰਹਿ ਜਾਂਦੇ ਆ। ਹੁਣ ਐਸੀ ਲਾਲ, ਇਹੋ ਜਿਹੀ ਖੇਡ ਤੇਰੇ ਬਿਨਾਂ ਨਹੀਂ ਵੇਖੀ ਕਿਤੇ। ਐਸੀ ਲਾਲ ਤੁਝ ਬਿਨ ਕੋਈ ਕੌਣ ਕਰੇ। ਅਸੀਂ ਤਾਂ ਮੇਰ ਤੇਰ ਕਰਦੇ ਹਾਂ, ਇਹਨੂੰ ਮੈਂ ਦੇਣਾ, ਇਹਨੂੰ ਮੈਂ ਨਹੀਂ ਦੇਣਾ, ਆਹ ਮੇਰਾ ਆਹ ਤੇਰਾ। ਪਰ ਕਹਿੰਦੇ ਤੂੰ ਤੇ ਇੱਦਾਂ ਦਾ ਤਾਂ ਵੇਖਿਆ ਹੀ ਕੋਈ ਨਹੀਂ। ਜਿੰਨੇ ਵੀ ਬੰਦੇ ਅੱਜ ਸਾਡੇ 'ਚ, ਕੋਈ ਵੀ ਬੰਦਾ ਜਾਏ ਆਖੇ ਮੈਂ ਬੋਡੀ ਬਣਾਉਣੀ ਹੈ, ਤੂੰ ਤਾਂ ਹਰੇਕ ਨੂੰ ਹੀ ਦਾਤ ਦੇ ਦਿੰਦਾ ਜਿਹੜਾ ਜਾਏਗਾ। ਤੇਰੇ ਜਿੱਤੇ ਤੇਰ ਮੇਰ ਹੈ ਹੀ ਨਹੀਂ। ਮੇਰੀ ਤਿਆਰੀ ਹੋਵੇ, ਤੂੰ ਤਾਂ ਤਿਆਰ ਬੈਠਾ। ਠਾਕੁਰ ਕਰ ਤਲ ਧਰਿਆ, ਸਭ ਨਿਧਾਨ ਦਸ ਅਸ਼ਟ ਸਿਧਾਨ, ਠਾਕੁਰ ਕਰ ਤਲ ਧਰਿਆ। ਕਹਿੰਦੇ ਐਂ ਮੰਨ ਕੇ ਚੱਲੋ ਜਿਵੇਂ ਹੱਥ ਦੀ ਤਲੀ 'ਤੇ ਟਿਕਾ ਕੇ ਬੈਠਾ ਵੀ ਆ ਜਾ, ਲੈ ਜਾ ਚੁੱਕ ਕੇ, ਪਰ ਚੱਕਣਾ ਤਾਂ ਤੈਨੂੰ ਪੈਣਾ ਨਾ, ਮੈਂ ਤਾਂ ਰੈਡੀ ਹਾਂ। ਮੇਰੇ ਇੱਦਾਂ ਦੇਣ ਵਿੱਚ ਦੇਰੀ ਥੋੜ੍ਹਾ, ਤੂੰ ਆ ਕੇ ਲੈ ਜਾ ਚੁੱਕ ਕੇ, ਮੈਂ ਤਾਂ ਰੈਡੀ ਬੈਠਾ, ਮੈਂ ਦੇਰ ਨਹੀਂ ਲਾਉਣੀ। ਤੇਰੇ ਆਉਣ 'ਚ ਦੇਰੀ ਹੋ ਸਕਦੀ ਹੈ, ਤੇਰੀ ਮਿਹਨਤ ਵਿੱਚ ਦੇਰੀ ਹੋ ਸਕਦੀ ਹੈ, ਪਰ ਮੈਂ ਤਾਂ ਦੇ ਹੀ ਦੇਣਾ। ਇਹੋ ਜਿਹਾ ਨਹੀਂ ਕੋਈ ਵੇਖਿਆ। ਮੈਂ ਕਹਿ ਰਿਹਾ ਜਿਹੜਾ ਕੁਦਰਤੀ ਵਿਧਾਨ ਬਣਿਆ, ਜਿਹੜਾ ਨਿਯਮ ਬਣਿਆ, ਇਹਦੇ ਵਰਗਾ ਕਿਹੜਾ। ਇੱਥੇ ਤੇਰ ਮੇਰ ਹੈ ਹੀ ਕੋਈ ਨਹੀਂ। ਮੈਂ ਮਿੱਠਾ ਵੱਧ ਖਾਣਾ ਤੇ ਸ਼ੂਗਰ ਮੈਨੂੰ ਵੀ ਹੋਣੀ ਆ। ਵੀਰਾ, ਮੈਂ 20 ਸਾਲ ਦਾ ਕੀਰਤਨ ਕਰਦਾ, 20 ਸਾਲ ਦਾ ਗੁਰਦੁਆਰੇ 'ਚ ਵਿਚਰਦਾ, 20 ਸਾਲ ਤੋਂ ਸਾਨੂੰ ਹੋ ਗਏ ਅੰਮ੍ਰਿਤ ਛਕਾਉਂਦਿਆਂ ਨੂੰ, ਪਰ ਜੇ ਮੈਂ ਮਿੱਠਾ ਖਾਣਾ ਤੇ ਸ਼ੂਗਰ ਮੈਨੂੰ ਵੀ ਹੋਣੀ ਹੈ, ਤੇ ਤੂੰ ਖਾਣਾ ਤੇ ਤੈਨੂੰ ਵੀ ਹੋਣੀ ਹੈ। ਜੇ ਮੈਂ ਸਿਹਤ ਦਾ ਧਿਆਨ ਰੱਖਣਾ ਤੇ ਮੇਰੇ ਲਈ ਵੀ ਵਿਧਾਨ ਇੱਕੋ ਹੀ ਹੈ। ਕਮਾਲ ਦੀ ਗੱਲ ਇਹ ਹੈ, ਜੇ ਤੂੰ ਧਿਆਨ ਰੱਖੇਗਾ ਤੇ ਤੇਰੇ ਲਈ ਵੀ ਇੱਕੋ ਹੀ ਹੈ, ਕੋਈ ਫਰਕ ਨਹੀਂ ਉਹਦਾ। ਉਹ ਇਹ ਕਹਿੰਦਾ ਹੀ ਨਹੀਂ ਵੀ ਤੂੰ 20 ਸਾਲ ਦਾ ਕੀਰਤਨ ਕਰਦਾ, ਉਹਦੇ ਲਈ ਮੈਂ ਕੋਈ ਖਾਸ ਨਹੀਂ, ਉਹਦੇ ਲਈ ਮੈਂ ਕੋਈ ਵੱਖਰਾ ਨਹੀਂ, ਉਹਦੇ ਲਈ ਸਾਰੇ ਇੱਕੋ ਜਿਹੇ ਆ। ਸੋ ਇਸ ਕਰਕੇ ਐਸੀ, ਇਹੋ ਜਿਹੀ, ਐਸੀ ਲਾਲ, ਲਾਲ ਕਹੀਏ ਪਰਮਾਤਮਾ, ਚ ਪਿਆਰ ਨਾਲ ਕਿਹਾ ਲਾਲ, ਜਿਵੇਂ ਮਾਵਾਂ ਆਪਣੇ ਪੁੱਤ ਨੂੰ ਕਈ ਵਾਰੀ ਲਾਲ ਕਹਿੰਦੀਆਂ, ਮੇਰਾ ਚੰਨ, ਮੇਰਾ ਹੀਰਾ, ਮੇਰਾ ਲਾਲ, ਇੱਦਾਂ ਮਾਵਾਂ ਕਈ ਵਾਰੀ ਕਹਿੰਦੀਆਂ, ਇੱਦਾਂ ਕਿਹਾ। ਐਸੀ ਲਾਲ ਤੁਝ ਬਿਨ ਕੌਣ ਕਰੇ। ਗਰੀਬ ਨਵਾਜ ਗੁਸਈਆਂ ਮੇਰਾ ਮੱਥ ਹੈ ਛਤਰ ਤਰ ਹੈ। ਜੇ ਮੈਂ ਗਰੀਬੀ ਚੱਕਣੀ ਚਾਹੂੰ ਤੇ ਚੱਕੀ ਜਾਊ ਵੀਰੋ, ਗਰੀਬੀ ਅੰਦਰ ਦੀ ਗਰੀਬੀ, ਅਕਲ ਵਾਲੀ ਗਰੀਬੀ, ਬਾਹਰਲੀ ਗਰੀਬੀ ਦੀ ਗੱਲ ਨਹੀਂ। ਬਾਹਰ ਤੇ ਆਪਾਂ ਆਪਾਂ ਸ਼ਬਦ ਪੜ੍ਹਦੇ ਹੀ ਹਾਂ, ਬਾਹਰ ਦੀ ਗਰੀਬੀ ਦੀ ਗੱਲ ਨਹੀਂ। ਬਾਹਰੋਂ ਵੇਖਣ ਨੂੰ ਤੇ ਬੜੇ ਬੰਦੇ ਵਧੀਆ ਲੱਗਦੇ ਆ, ਪਰ ਅਕਲ ਵਾਲੇ ਪਾਸਿਓਂ, ਸਮਝ ਵਾਲੇ ਪਾਸਿਓਂ, ਦਿਮਾਗ ਵਾਲੇ ਪਾਸਿਓਂ ਅਮੀਰੀ ਹੋਣੀ ਚਾਹੀਦੀ ਸੀ। ਬਾਹਰੋਂ ਤੇ ਬੰਦਾ ਬਸਤਾ ਟੁੱਟੀ ਝੌਂਪੜੀ ਚੀਰ ਸਭ ਛਿੰਨਾ, ਬਾਹਰੋਂ ਤੇ ਬੰਦਾ ਛੱਪੜੀ 'ਚ ਰਹਿੰਦਾ ਹੋਵੇ, ਕੱਪੜੇ ਪਾਟੇ ਹੋਏ ਪਾਏ ਹੋਣ, ਬਸਤਾ ਟੁੱਟੀ ਝੌਂਪੜੀ ਚੀਰ ਸਭ ਛਿੰਨਾ, ਜਾਤ ਨਾ ਪੱਤ ਨਾ ਆਦਰੋ ਉਦਿਆਨ ਪਰਮਿੰਨਾ, ਮਿੱਤਰ ਨਾ ਇੱਠ ਤਨ ਰੂਪਹੀਣ ਕਿਛ ਸਾਕ ਨਾ ਸਿੰਨਾ, ਪਰ ਜੇ ਅਕਲ ਵਾਲਾ ਹੈ ਰਾਜਾ ਸਗਲੀ ਸ੍ਰਿਸ਼ਟ ਕਾ, ਹਰ ਨਾਮ ਮਨ ਪਿੰਨਾ। ਕਹਿੰਦੇ ਰਾਜਾ ਹੈ ਉਹ ਜਿਹਦੀ ਸੋਚ ਰਾਜਿਆਂ ਵਾਲੀ ਹੈ, ਜਿਹਦੀ ਸੋਚ ਵੱਡੀ ਹੈ। ਜ਼ਰੂਰੀ ਨਹੀਂ ਹੁੰਦਾ ਕਿ ਬੰਦਾ ਬਾਹਰੋਂ ਵੀ ਓਨਾ ਹੀ ਅਮੀਰ ਹੋਵੇ। ਮੈਂ ਬੜੀ ਵਾਰੀ ਗੱਲ ਕੀਤੀ ਹੈ, ਆਨੰਦਪੁਰ ਸਾਹਿਬ ਦਾ ਕਿਲ੍ਹਾ ਹੈ ਨਾ ਜਿਹੜਾ, ਜੇ ਉਸ ਕਿਲ੍ਹੇ ਦੇ ਸਾਹਮਣੇ ਬਾਹਰੀ ਵੇਖੋਗੇ ਤੇ ਬਾਦਸ਼ਾਹਾਂ ਦੇ ਕਿਲ੍ਹੇ ਵੱਡੇ ਹੈ, ਜੇ ਫੌਜਾਂ ਦੀ ਗਿਣਤੀ ਵੇਖੋਗੇ ਉਹਨਾਂ ਕੋਲ ਜ਼ਿਆਦਾ, ਧਿਆਨ ਇੱਧਰ ਰੱਖਿਓ, ਜੇ ਘੋੜਿਆਂ ਦੀ ਗਿਣਤੀ ਵੇਖੋਗੇ ਉਹਨਾਂ ਕੋਲ ਜ਼ਿਆਦਾ ਹੈ, ਹੀਰੇ ਜਵਾਹਰਾਤ ਸੋਨਾ ਚਾਂਦੀ ਜੇ ਇਹਨਾਂ ਚੀਜ਼ਾਂ ਨੂੰ ਵੇਖੀਏ ਤੇ ਇਹ ਉਹਨਾਂ ਕੋਲ ਜ਼ਿਆਦਾ। ਪਰ ਜਿੱਥੇ ਸਮਝ ਦਾ ਪੱਧਰ ਵੇਖੋਗੇ, ਸੋਚ ਦਾ ਪੱਧਰ ਵੇਖੋਗੇ, ਵਿਚਾਰਾਂ ਦਾ ਪੱਧਰ ਵੇਖੋਗੇ, ਉੱਥੇ ਕਲਗੀ ਵਾਲੇ ਦਾ ਮੁਕਾਬਲਾ ਕੋਈ ਨਹੀਂ। ਉਹਨਾਂ ਰਾਜਿਆਂ ਮਹਾਰਾਜਿਆਂ ਨੂੰ ਮਹਿਲਾਂ 'ਚ ਤੇ ਰਹਿਣਾ ਆਉਂਦਾ, ਪਰ ਕੰਡਿਆਂ 'ਤੇ ਨਹੀਂ ਪੈਣਾ ਆਉਂਦਾ। ਇੰਨੀ ਫਲੈਕਸੀਬਿਲਟੀ ਹੈ ਨਹੀਂ ਮਾਇੰਡ ਵਿੱਚ ਵੀ ਇੱਕਦਮ ਆਪਣੇ ਆਪ ਨੂੰ ਮਹਿਲ ਦੇ ਬਰਾਬਰ ਵੀ ਬਣਾ ਲੈਣ ਤੇ ਜੇ ਕੰਡਿਆਂ 'ਤੇ ਪੈਣਾ ਪੈ ਜੇ ਕੰਡਿਆਂ 'ਤੇ ਵੀ ਆ ਜਾਣ। ਐਸੀ ਫਲੈਕਸੀਬਿਲਟੀ ਹੈ ਨਹੀਂ, ਹਰ ਇੱਕ ਕੋਲ ਥੋੜ੍ਹਾ ਹੁੰਦੀ ਹੈ। ਹਰ ਬੰਦਾ ਉਸਤਤ ਸੁਣ ਸਕਦਾ, ਵਿਰੋਧ ਨਹੀਂ ਝੱਲ ਸਕਦਾ, ਬੱਲੇ ਬੱਲੇ ਵੇਖ ਸਕਦਾ। ਜਿਹਨ ਘਟਾ ਹੋਵੇ, ਇੱਕ ਗੱਲ ਮਾੜੀ ਹੋ ਜੇ, ਬੰਦਾ ਡੋਲ ਜਾਂਦਾ, ਘਬਰਾ ਜਾਂਦਾ। ਮਹਿਲਾਂ 'ਚ ਰਹਿਣ ਦਾ ਚੱਜ ਹਰ ਇੱਕ ਨੂੰ ਹੁੰਦਾ, ਛੱਪਰੀਆਂ 'ਚ ਰਹਿਣ ਦਾ ਚੱਜ ਨਹੀਂ ਹਰ ਇੱਕ ਨੂੰ ਹੁੰਦਾ, ਕਿਤੇ ਨਾ ਕਿਤੇ ਮਨ ਘਬਰਾ ਜਾਂਦਾ। ਇਹੀ ਸਿੱਖਣਾ, ਮੈਨੂੰ ਵੀ ਸਿਖਾ ਦੇ ਬਾਜਾਂ ਵਾਲਿਆ, ਹੱਸ ਹੱਸ ਦੁੱਖ ਝੱਲਣੇ, ਦੁੱਖ ਝੱਲਣੇ ਸਿਖਾ, ਮੁਸੀਬਤਾਂ ਵਿੱਚ ਰਹਿਣਾ ਸਿਖਾ। ਮੈਂ ਤੇਰੇ ਤੋਂ ਇਹ ਸਿੱਖਾਂ ਵੀ ਕੰਡਿਆਂ 'ਤੇ ਕਿਵੇਂ ਹੱਸ ਸਕਦਾ ਬੰਦਾ, ਬੱਚੇ ਸ਼ਹੀਦ ਹੋ ਜਾਣ ਫਿਰ ਵੀ ਚੜ੍ਹਦੀ ਕਲਾ 'ਚ ਕਿਵੇਂ ਰਿਹਾ ਜਾ ਸਕਦਾ। ਅਸੀਂ ਇਹ ਸਿੱਖਣਾ ਤੁਹਾਡੇ ਤੋਂ, ਤੁਹਾਨੂੰ ਵੇਖ ਕੇ ਅਸੀਂ ਇਹ ਸਮਝਣਾ। ਮੈਂ ਫਿਰ ਅਰਜ਼ ਕਰਦਾ, ਕੈਨੇਡਾ 'ਚ ਬੰਦਾ ਸੁਖੀ ਰਹਿ ਸਕਦਾ ਹੈ, ਇੰਡੀਆ 'ਚ ਜਾ ਕੇ ਮਤਲਬ ਆਪਣੇ ਆਪ ਨੂੰ ਫਲੈਕਸੀਬਲ ਰੱਖਣਾ। ਅੱਜ ਡਿਪੋਰਟ ਹੋ ਗਿਆ, ਫਿਰ ਕੋਈ ਨਹੀਂ, ਫਿਰ ਕੀ ਹੋ ਗਿਆ। ਜੇ ਨਾ ਬੱਚਾ ਹੋਇਆ ਕੋਈ ਨਹੀਂ, ਫਿਰ ਕੀ ਹੋਇਆ। ਧੀ ਪੁੱਤ ਕੋਈ ਫਰਕ ਨਹੀਂ। ਅੱਜ ਕੋਈ ਮੇਰੇ ਨਾਲ ਦਾ, ਮੈਂ ਪਰਸੋਂ ਵੀ ਕਿਹਾ ਸੀ, ਇੰਸ਼ੋਰੈਂਸ ਕਰਾਈ ਹੈ ਮੈਂ, ਗੱਡੀ ਮੇਰੀ ਕੋਈ ਚੋਰੀ ਹੋ ਗਈ ਇੰਸ਼ੋਰੈਂਸ ਕਵਰ ਕਰ ਲੈਂਦੀ ਹੈ, ਮੇਰੇ ਘਰ ਨੂੰ ਅੱਗ ਲੱਗ ਗਈ ਇੰਸ਼ੋਰੈਂਸ ਕਵਰ ਕਰ ਲੈਂਦੀ, ਮੇਰੀ ਸਿਹਤ ਨੂੰ ਪ੍ਰੋਬਲਮ ਹੋ ਗਈ, ਮੇਰੇ ਵੱਡੇ ਤੋਂ ਵੱਡਾ ਆਪਰੇਸ਼ਨ ਹੋ ਗਿਆ ਉਹਦੇ ਵਾਸਤੇ ਵੀ ਇੰਸ਼ੋਰੈਂਸ ਕਵਰ ਕਰ ਲੈਂਦੀ। ਪਰ ਮੇਰੀ ਦਿਮਾਗੀ ਤਿਆਰੀ ਹੈ, ਸਾਰੀਆਂ ਚੀਜ਼ਾਂ ਦੀ ਤੁਹਾਡੀ ਸਾਡੀ ਤਿਆਰੀ ਹੈ, ਅਤੇ ਜੇ ਮੇਰੀ ਘਰ ਵਾਲੀ ਮਰ ਗਈ, ਇੱਕਦਮ ਜਵਾਨ ਹੈ ਅਤੇ ਛੱਡ ਕੇ ਚਲੀ ਗਈ, ਉਹਦੇ ਲਈ ਮੇਰੀ ਤਿਆਰੀ ਹੈ। ਮੇਰਾ ਪੁੱਤ ਚਲਿਆ ਗਿਆ ਛੱਡ ਕੇ, ਉਹਦੀ ਤਿਆਰੀ ਹੈ। ਮੇਰੀ ਮਾਂ ਇੱਕਦਮ ਅਟੈਕ ਨਾਲ ਸਵੇਰ ਨੂੰ ਉੱਠੀ ਹੋਈ ਨਾ, ਅਤੇ ਉਹਦੀ ਵੀ ਮੇਰੀ ਤਿਆਰੀ ਹੈ। ਉਦੋਂ ਤੇ ਮੈਂ ਇੱਦਾਂ ਚੀਕਾਂ ਮਾਰਨੀਆਂ ਨੇ ਜਿੱਦਾਂ ਨਿਆਣੇ ਰੋਂਦੇ ਆ। ਬਸ ਇਹ ਜਿਹੜੀ ਤਿਆਰੀ ਹੈ, ਇਹਨੂੰ ਸਿੱਖੀ ਕਹਿੰਦੇ ਆ। ਮੇਰੀ ਮਹਿਲ ਵਿੱਚ ਬਹਿਣ ਦੀ ਤਿਆਰੀ ਵੀ ਹੋਵੇ, ਮੇਰੀ ਕੰਡਿਆਂ ਤੇ ਪੈਣ ਦੀ ਤਿਆਰੀ ਵੀ ਹੋਵੇ, ਮੇਰੀ ਮਾਂ ਦੇ ਪਿਤਾ ਦੇ ਮੋਢਿਆਂ ਤੇ ਚੜ੍ਹਨ ਦੀ ਤਿਆਰੀ ਵੀ ਹੋਵੇ, ਪਰ ਮੈਨੂੰ ਮੋਢਿਆਂ ਤੇ ਚੱਕਣ ਦੀ ਵੀ ਮੇਰੀ ਤਿਆਰੀ ਹੋਵੇ। ਇਹ ਹੈ ਸਿੱਖੀ। ਗੁਰ ਕਿਰਪਾ ਜਿਹੇ ਨਰਕੋ ਕੀਨੀ, ਗਿਆਨ ਜਦੋਂ ਬੰਦੇ ਦੀ ਜ਼ਿੰਦਗੀ 'ਚ ਆਉਂਦਾ ਤਹਿ ਇਹ ਜੁਗਤ, ਉਹਦੇ ਮੈਥਡ ਸਮਝ ਆਉਂਦਾ ਹੈ, ਹਰ ਇੱਕ ਦੇ ਨਹੀਂ ਆਉਂਦਾ। ਮੈਥਡ ਜੁਗਤ ਟਕਨੀਕ ਢੰਗ, ਤਹਿ ਇਹ ਜੁਗਤ ਜੁਗਤ ਉਹਦੇ ਸਮਝ ਆਉਂਦੀ, ਇਹ ਸਮਝਣੀ ਹੈ। ਮੈਨੂੰ ਇੱਥੇ ਅਮਰੀਕਾ ਦੱਸਿਆ ਸੀ, ਕਹਿੰਦੇ 2 ਘੰਟੇ ਕੰਮ ਤੋਂ ਲੇਟ ਹੋ ਗਈ ਬੀਬੀ, ਗੋਰੀ ਸੀ ਕੋਈ, 2 ਘੰਟੇ ਤੇ 2 ਘੰਟੇ ਕੰਮ ਤੋਂ ਲੇਟ ਆਈ, ਆਪਣਾ ਕੰਮ ਲੱਗ ਪਈ ਕਰਨ। ਕਹਿੰਦੇ ਉਹਦੀ ਸ਼ਿਫਟ ਸ਼ੁਰੂ ਹੁੰਦੀ ਸੀ, 2 ਘੰਟੇ ਲੇਟ ਆਈ, ਉਹਨੂੰ ਦੂਜੀ ਨੇ ਪੁੱਛਿਆ ਅੱਜ 2 ਘੰਟੇ ਲੇਟ ਕਿਉਂ ਹੈ, ਅੱਗੇ ਤੇ ਰੋਜ਼ ਟਾਈਮ ਤੇ ਕੰਮ ਤੇ ਆਉਂਦੀ ਹੈ। ਉਹ ਕਹਿਣ ਲੱਗੀ ਮੇਰੀ ਬੇਟੀ ਦੀ ਡੈਥ ਹੋ ਗਈ ਸੀ, ਉਹਦੇ ਫਿਊਨਰਲ ਤੋਂ ਆਈ ਹੈ। ਆਪਣੀ ਬੇਟੀ ਨੂੰ ਆਪਣੀ ਬੇਟੀ ਦੇ ਸੰਸਕਾਰ ਤੋਂ ਬਾਅਦ ਆਈ ਹੈ, ਇਹ ਕਹਿ ਲਓ ਆਪਣੀ ਧੀ ਨੂੰ ਦੱਬ ਕੇ ਆਈ ਹੈ, ਪਰ ਕੰਮ ਤੇ ਫਿਰ ਵੀ ਆ ਗਈ। ਕਿਸੇ ਨੂੰ ਕੈਂਸਰ ਹੋਇਆ ਵੇਖਿਓ ਚੀਕਾਂ ਮਾਰਦਾ, ਦੂਜੇ ਨੂੰ ਵੇਖਿਓ ਕੈਂਸਰ ਹੋਇਆ, ਉਹ ਕਹਿੰਦਾ ਕੋਈ ਨਹੀਂ। ਕਈ ਬੰਦੇ ਕਾਇਮ ਨੇ ਯਾਰ, ਕੱਲ ਬਜ਼ੁਰਗਾਂ ਨੂੰ ਮਿਲਦਾ ਸੀ ਇੱਕੋ ਹੀ ਘਰ, ਹੁਣ ਇਕੱਲਾ ਬੰਦਾ ਰਹਿਣ ਵਾਲਾ, ਘਰ ਵਾਲੀ ਚੜ੍ਹਾਈ ਕਰ ਗਈ ਜੀ, ਮੈਂ ਹੱਸਦਾ ਸੀ, ਮੈਂ ਬਾਪੂ ਜੀ ਰੋਟੀ ਕਿੱਥੋਂ ਖਾਂਦੇ, ਬਸ ਫਰੋਜ਼ਨ ਮਿਲ ਜਾਂਦਾ ਜੀ, ਉਹ ਸਬਜ਼ੀਆਂ ਸੁਬਜ਼ੀਆਂ ਕਰ ਲਈਦੀਆਂ। ਮੈਂ ਕਿਹਾ ਰੋਟੀ ਫਰੂਟ ਹੈਗਾ ਖਾ ਲਈਦਾ, ਰੋਟੀ ਦੁੱਧ ਪੀ ਲਈਦਾ, ਇਕੱਲੇ ਹੀ ਰਹੀਦਾ। ਤੇ ਮਨ ਇੰਨਾ ਕਾਇਮ ਹੈ, 80 ਸਾਲ ਦੀ ਏਜ ਹੈ, ਕਹਿੰਦੇ 90 ਸਾਲ ਤੱਕ ਤੇ ਕੰਮ ਕਰਨਾ ਹੈ, ਜੇ ਮੈਂ ਅਜੇ ਤੇ ਕਰਾਂਗੇ 90 ਸਾਲ ਤੱਕ ਤੇ ਕੰਮ ਕਰਾਂਗੇ ਨਾ, ਪਰ ਮਨ ਇੰਨਾ ਕਾਇਮ ਹੈ। ਇੱਥੇ 20 ਸਾਲ ਦੇ ਬੰਦੇ ਕਈ ਵੇਖੇ ਹੈ, ਘਬਰਾਏ ਡਰੇ ਕੀ ਬਣੇਗਾ ਜੀ ਜ਼ਿੰਦਗੀ ਦਾ, ਪਤਾ ਨਹੀਂ ਜੀ ਕਿੱਦਾਂ ਚੱਲਣੀ। ਪਰ ਇੱਕ ਬੰਦੇ 90-90 ਸਾਲ ਤੱਕ 80+ ਹੋ ਕੇ ਵੀ ਬੰਦੇ ਕਹਿੰਦੇ ਆ ਨਹੀਂ ਅਜੇ ਬੜਾ ਕੁਝ ਕਰਨਾ, ਅਜੇ ਬੜਾ ਕੁਝ ਹੈ। ਇਹ ਹੈ ਕੌਨਫੀਡੈਂਸ। ਤੇ ਮੇਰਾ ਬਾਬਾ ਇਹ ਸਿਖਾਉਂਦਾ, ਮੇਰੇ ਗੁਰੂ ਗ੍ਰੰਥ ਸਾਹਿਬ ਇਹ ਸਿਖਾਉਂਦੇ ਹੈ, ਵੀਰੋ ਇਹ ਤਕਨੀਕ ਸਿੱਖੋ, ਗੁਰ ਕਿਰਪਾ ਜਿਹ ਨਰਕੋ ਕੀਨੀ ਤਹ ਇਹ ਜੁਗਤ ਪਛਾਨੀ, ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉ ਪਾਨੀ ਸੰਗ ਪਾਨੀ। ਇੱਕਮਿਕ ਹੋਣਾ ਇਹ ਕਹਿੰਦੇ ਹੈ, ਨੈਚੁਰ ਕੁਦਰਤ ਨੈਚੁਰਲ ਐਕਟ ਨਾਲ ਇੱਕਮਿਕ ਹੋਣਾ, ਲਾਅ ਆਫ ਨੇਚਰ ਨਾਲ ਇੱਕਮਿਕ ਹੋਣਾ। ਉਹਨੂੰ ਇੱਕਮਿਕ ਹੋਣ ਦਾ ਮਤਲਬ ਹੈ ਮਰਨਾ ਸੀ ਯਾਰ, ਮਾਨ ਹੈ ਇੱਕਮਿਕਾਂ, ਕੋਈ ਗੱਲ ਨਹੀਂ, ਮਰਨਾ ਸੀ ਮੇਰੇ ਪਿਓ ਨੇ, ਮੈਂ ਇੱਕਮਿਕਾਂ, ਮੈਂ ਵੀ ਮਰਨਾ ਸੀ, ਸਿਸਟਮ ਹੈ, ਮੇਰੇ ਨਾਲ ਵੱਖਰਾ ਕੀ ਹੋ ਗਿਆ, ਸਭ ਨਾਲ ਹੀ ਹੁੰਦਾ, ਮੇਰੇ ਨਾਲ ਵੱਖਰਾ ਕੀ ਹੋ ਗਿਆ। ਆਪਣੇ ਆਪ ਨੂੰ ਇੱਕਮਿਕ ਕਰਨਾ ਵੀ ਉਹਦਾ ਉਹਦਾ ਨਿਯਮ ਹੈ, ਉਹਦਾ ਹੁਕਮ ਹੈ, ਉਹਦੇ ਉਹਦਾ ਇੱਕ ਵਿਧਾਨ ਬਣਿਆ, ਉਹਦੇ ਵਿੱਚ ਹੀ ਮੈਂ ਹਾਂ ਬਸ। ਫਿਰ ਬੰਦਾ ਪਰਵਾਹ ਨਹੀਂ ਕਰਦਾ। 9ਵੇਂ ਪਾਤਸ਼ਾਹ ਦਾ ਵਚਨ ਹੈ, ਸਾਰਾ ਸੁਣੋ, ਜੋ ਨਰ ਦੁੱਖ ਮਹਿ ਦੁੱਖ ਨਹੀਂ ਮੰਨੈ, ਦੁੱਖ ਆਏਗਾ ਪਰ ਦੁੱਖ ਨੂੰ ਮੰਨੇ ਨਾ। ਇਹ ਸਿੱਖਣਾ। ਤੇ ਜਦੋਂ ਤੁਸੀਂ ਇਹਨਾਂ ਪੰਕਤੀਆਂ ਨੂੰ ਗੁਰੂ ਗੋਬਿੰਦ ਸਿੰਘ ਦੇ ਜੀਵਨ ਤੇ ਲਾ ਕੇ ਵੇਖੋਗੇ, ਤੁਸੀਂ ਕਹਿਣਾ ਇਹਨੂੰ ਕਹਿੰਦੇ ਗੁਰਬਾਣੀ ਨੂੰ ਕਮਾਉਣਾ। ਪਾਠ ਕਰਨਾ, ਪਾਠ ਪੜ੍ਹਨਾ ਹੋਰ ਹੁੰਦਾ, ਪਾਠ ਨੂੰ ਕਰ ਲੈਣਾ ਜ਼ਿੰਦਗੀ 'ਚ। ਪਾਠ ਪੜ੍ਹਦੀ ਤਾਂ ਦੁਨੀਆ ਹੀ ਹੈ, ਪਰ ਪਾਠ ਨੂੰ ਕਰਨਾ, ਜੋ ਪਾਠ 'ਚ ਕਿਹਾ ਉਹਨੂੰ ਕਰਨਾ, ਪ੍ਰੈਕਟੀਕਲ। ਤੇ ਆਹ ਸ਼ਬਦ ਪੜ੍ਹ ਕੇ ਵੇਖੋ ਇੱਦਾਂ ਦੇ, ਤੇ ਉਦੋਂ ਗੁਰੂ ਗੋਬਿੰਦ ਸਿੰਘ ਦਾ ਜੀਵਨ ਵੇਖੋ, ਤੁਹਾਨੂੰ ਲੱਗਣਾ ਆਹ ਸ਼ਬਦ ਐਂ ਕਮਾਇਆ, ਆਹ ਕਰ ਰਹੇ ਆ ਜੋ ਲਿਖਿਆ ਗੁਰੂ ਅਰਜਨ ਦੇਵ ਜੀ ਨੇ, ਗੁਰੂ ਤੇਗ ਬਹਾਦਰ ਸਾਹਿਬ ਨੇ, ਆਹ ਕਰ ਰਹੇ, ਇਹਨੂੰ ਕਰਨਾ ਕਹਿੰਦੇ ਆ, ਕਰਿਆ ਆਪਣੀ ਜ਼ਿੰਦਗੀ 'ਚ। ਤੇ ਅਸੀਂ ਵੀ ਕਰਨਾ, ਹੌਸਲੇ 'ਚ ਰਹਿਣਾ, ਕੌਨਫੀਡੈਂਸ ਵਿੱਚ ਰਹਿਣਾ, ਆਤਮ ਵਿਸ਼ਵਾਸ ਆਪਣਾ ਬਣਾ ਕੇ ਰੱਖਣਾ, ਹਰ ਹਾਲਤ ਆਪਣੇ ਆਪ ਨੂੰ ਕਾਇਮ ਰੱਖਣਾ, ਜੋ ਮਰਜ਼ੀ ਹੋਵੇ ਦੁਨੀਆ ਵਿੱਚ ਹਰ ਇੱਕ ਨੂੰ ਸਰਵਾਈਵ ਕਰਨ ਵਾਸਤੇ ਕੁਛ ਨਾ ਕੁਛ ਕਰਨਾ ਹੀ ਪੈਂਦਾ। ਬੜੇ ਹਾਰਡ ਵਰਕ ਕਰਦੇ ਆਪਾਂ ਤੇ ਕੁਛ ਵੀ ਨਹੀਂ ਵੀਰੋ, ਪੰਛੀਆਂ ਨੂੰ ਵੇਖੋ, ਸਨੋਹ ਦੇ ਵਿੱਚ ਕਿੱਦਾਂ ਆਪਣੇ ਬੱਚਿਆਂ ਨੂੰ ਪਾਲੀ ਜਾਂਦੇ, ਕਿੱਦਾਂ ਸੰਭਾਲ ਕਰਦੇ ਆਪਣੇ ਆਪ। 3-3 ਮਹੀਨੇ ਭੁੱਖੇ ਰਹਿੰਦੇ ਜਾਨਵਰ, 5-5 ਮਹੀਨੇ ਬਰਫਾਂ ਦੇ ਵਿੱਚ, ਇਦਾਂ ਦੇ ਜਾਨਵਰ ਵੀ ਹੈ, ਇੱਕ ਵਾਰੀ ਖਾ ਲਿਆ 6-6 ਮਹੀਨੇ ਸਨੋਹ ਪੈ ਜਾਂਦੀ ਹੈ, ਖਾਣਾ ਹੀ ਨਹੀਂ ਮਿਲਦਾ, ਐਂ ਸੁੱਕ ਜਾਂਦੇ ਹੈ। ਫਿਰ ਜਦੋਂ ਬਾਹਰ ਨਿਕਲਦੇ ਹੈ ਹਰਿਆਵਲ ਹੁੰਦੀ ਹੈ, ਫਿਰ ਬਾਹਰ ਆਉਂਦੇ ਹੈ, ਫਿਰ 6 ਮਹੀਨੇ ਖਾਂਦੇ ਹੈ, ਫਿਰ ਦੱਬ ਜਾਂਦੇ ਹੈ ਥੱਲੇ, ਫਿਰ ਆਉਂਦੇ ਹੈ, ਇੱਦਾਂ ਹੀ 20-20 ਸਾਲ ਉਮਰਾਂ ਭੋਗ ਜਾਂਦੇ ਹੈ। ਅਤੇ ਤਕਲੀਫਾਂ ਆਉਂਦੀਆਂ ਕਿਹਨੂੰ ਨਹੀਂ, ਮੁਸੀਬਤਾਂ ਆਉਂਦੀਆਂ ਕਿਹਨੂੰ ਨਹੀਂ। ਦੱਸਦੇ ਹੈ ਕਹਿੰਦੇ ਬਾਜ ਹੈ ਨਾ, ਜਿਹੜਾ ਬਾਜ ਉਹਦੀ ਉਮਰ ਹੁੰਦੀ ਹੈ 70 ਸਾਲ ਤੱਕ, ਪਰ 35 ਸਾਲ ਤੇ ਬਾਜ ਮਰ ਸਕਦਾ ਹੈ। 35 ਸਾਲ ਤੇ ਜਾ ਕੇ ਜਿਹੜਾ ਬਾਜ ਹੁੰਦਾ ਹੈ ਉਹਦੇ ਨਾਖੁਨ ਨੇ ਜਿਹੜੇ ਬਹੁਤ ਲੰਮੇ ਹੋ ਜਾਂਦੇ ਹੈ, ਮੁੜ ਜਾਂਦੇ ਹੈ, ਧਿਆਨ ਨਾਲ ਸੁਣਿਓ, ਉਹਦੇ ਨਹੂੰ ਹੈ ਜਿਹੜੇ ਮੁੜ ਜਾਂਦੇ ਹੈ, ਲੰਬੇ ਹੋ ਜਾਂਦੇ ਹੈ, ਚੁੰਝ ਹੈ ਜਿਹੜੀ ਉਹ ਸ਼ਿਕਾਰ ਕਰ ਕਰਕੇ ਚੁੰਝ ਵੀ ਮੁੜ ਜਾਂਦੀ ਹੈ। ਤੇ 35 ਸਾਲ ਦੀ ਉਮਰ ਵਿੱਚ ਜਾ ਕੇ ਬਾਜ ਦੇ ਜਿਹੜੇ ਖੰਭ ਹੈ ਉਹ ਵੀ ਇੰਨੇ ਸੰਘਣੇ ਹੋ ਜਾਂਦੇ ਹੈ, ਉਹਨੂੰ ਉੱਡਣਾ ਔਖਾ ਹੋ ਜਾਂਦਾ। ਪਹਿਲੀ ਗੱਲ, ਸ਼ਿਕਾਰ ਮਗਰ ਉੱਡਿਆ ਨਹੀਂ ਜਾਂਦਾ, ਖੰਭ ਸੰਘਣੇ ਹੈ, ਜੇ ਉੱਡ ਲਵੇ ਤੇ ਪੰਜਿਆਂ ਤੋਂ ਹੁਣ ਫੜਿਆ ਨਹੀਂ ਜਾਂਦਾ ਸ਼ਿਕਾਰ, ਕਿਉਂਕਿ ਪੰਜੇ ਨਹੂੰ ਬੜੇ ਲੰਬੇ ਹੋ ਗਏ, ਪੰਜੇ ਵੱਡੇ ਹੋ ਗਏ। ਤੇ ਜੇ ਫੜ ਲਵੇ ਫਿਰ ਉਹ ਤੋਂ ਚੀਰਿਆ ਨਹੀਂ ਜਾਂਦਾ ਕਿਉਂਕਿ ਉਹਦੀ ਚੁੰਝ ਨਹੀਂ ਕੰਮ ਕਰਦੀ, ਉਹ ਮੁੜ ਗਈ। ਫਿਰ ਕਰਦਾ ਕੀ ਹੈ, ਕਹਿੰਦੇ ਬਾਜ 35 ਸਾਲ ਤੇ ਭੁੱਖਾ ਮਰ ਸਕਦਾ ਸੀ, ਪਰ ਬਾਜ ਕੀ ਕਰਦਾ ਹੈ, ਕਹਿੰਦੇ ਉਹ ਜਾਂਦਾ ਉੱਥੇ ਪੱਥਰਾਂ ਦੇ ਉੱਪਰ ਜਾ ਕੇ ਜ਼ੋਰ ਜ਼ੋਰ ਦੇ ਨਾਲ ਆਪਣੇ ਆਪ ਨੂੰ ਪਟਕਦਾ, ਆਪਣੇ ਖੰਭ ਤੋੜਦਾ। ਚੁੰਝ ਦੇ ਨਾਲ ਪਹਿਲਾਂ ਇਕੱਲਾ ਇਕੱਲਾ ਖੰਭ ਪੱਟਦਾ, ਕਿੰਨੀ ਤਕਲੀਫ ਹੁੰਦੀ ਹੈ, ਤੇ ਖੰਭ ਪੱਟਣ ਤੋਂ ਬਾਅਦ ਫਿਰ ਆਪਣਾ ਜ਼ੋਰ ਜ਼ੋਰ ਨਾਲ ਪੰਜੇ ਜਿਹੜੇ ਆ ਉਹ ਨਹੁੰ ਜਿਹੜੇ ਆ ਕੱਢਦਾ ਬਾਹਰ, ਉਹ ਨਹੁੰ ਕੱਢਦਾ ਇਕੱਲਾ ਇਕੱਲਾ, ਉਹ ਨਹੁੰ ਨਿਕਲਦੇ ਆ, ਫਿਰ ਆਪਣੀ ਚੁੰਝ ਤੋੜਦਾ ਪੱਥਰ ਤੇ ਮਾਰ ਮਾਰ ਕੇ, ਉਹਦੀ ਚੁੰਝ ਟੁੱਟਦੀ ਹੈ, ਖੰਭ ਟੁੱਟ ਤੋੜ ਦਿੰਦਾ, ਪੰਜੇ ਤੋੜ ਦਿੰਦਾ, ਉਹ ਆਪਣੇ ਆਪਣੀ ਚੁੰਝ ਤੋੜ ਦਿੰਦਾ ਸਾਰਾ ਕੁਝ, ਤੇ ਫਿਰ ਉਹ ਖੰਭ ਵੀ ਨਵੇਂ ਆਉਂਦੇ ਆ, ਆਉਂਦੇ ਪੰਜੇ ਵੀ ਨਵੇਂ ਆਉਂਦੇ ਆ, ਨੱਖੋਂ ਦੁਬਾਰਾ ਆ ਜਾਂਦੇ ਆ, ਉਹਦੀ ਚੁੰਝ ਵੀ ਦੁਬਾਰਾ ਆਉਂਦੀ ਹੈ, ਤੇ 35 ਸਾਲ ਉਮਰ ਫਿਰ ਭੋਗਦਾ। ਪਰ ਤੰਗ ਕਿੰਨਾ ਹੋ ਸਕਦਾ ਹੋਇਆ, ਤਕਲੀਫ ਤੇ ਹੁੰਦੀ ਹੈ, ਅਗਲੇ 35 ਸਾਲ ਤੇ ਕੱਢੇ ਹੀ ਨਾ, ਅਗਲੇ ਤੇ ਮਰ ਜਾਏ ਉਹਦੇ ਭੁੱਖਾ ਹੀ, 35 ਸਾਲ ਚ ਮਰ ਸਕਦਾ ਪਰ 70 ਜਿਉਂ ਜਾਂਦਾ। ਆਪਣੇ ਆਪ ਨੂੰ ਕਿੰਨੀ ਤਕਲੀਫ ਦਿੰਦਾ, ਦੁੱਖ ਦਿੰਦਾ, ਇਹ ਤੇ ਹੋਏਗਾ, ਪਰ ਸਵਾਦ ਤਾਂ ਜੇ ਦੁੱਖਾਂ ਨੂੰ ਮੰਨੀਏ ਨਾ, ਪਰਵਾਹ ਨਾ ਕਰੀਏ, ਜਿਵੇਂ ਨੌਵੇਂ ਪਾਤਸ਼ਾਹ ਦਾ ਬਚਨ, ਲਓ ਜੋ ਨਰ ਦੁੱਖ ਮੈਂ,
ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁਖ ਸੁਨੇਹਰ ਪੈ ਨਹੀਂ ਜਾਗੇ, ਕੰਚਨ ਮਾਟੀ ਮਾਨੈ, ਨਹਿ ਨਿੰਦਿਆ ਨਹਿ ਉਸਤਤ ਜਾਗੇ, ਲੋਭ ਮੋਹ ਅਭਿਮਾਨਾ ਹਰਖ ਸੋਗ ਤੇ ਰਹਿ ਨਿਆਰੋ, ਨਾਹੀ ਮਾਨ ਅਪਮਾਨਾ, ਆਸਾ ਮਨਸਾ ਸਗਲ ਤਿਆਗੈ, ਜਗ ਤੇ ਰਹਿ ਨਿਰਾਸਾ, ਕਾਮ ਕ੍ਰੋਧ ਦੇਹ ਪਰਸੈ ਨਾਹਨ ਤੇ ਕੱਟ ਬ੍ਰਹਮ ਨਿਵਾਸਾ, ਗੁਰ ਕਿਰਪਾ ਦੇਹ ਨਰ ਕਉ ਕੀਨੀ, ਤੇਹ ਜੁਗਤ ਪਛਾਨੀ, ਨਾਨਕ ਲੀਨ ਭਇਓ ਕੋ ਬਿੰਦ ਸਿਓ, ਜੋ ਪਾਨੀ ਸੰਗ ਪਾਨੀ।
ਉਹਨੂੰ ਇਹ ਮੈਥਡ ਸਮਝ ਆਉਂਦਾ ਜਿਹਦੇ ਤੇ ਗੁਰੂ ਦੀ ਕਿਰਪਾ ਹੋਈ। ਗੁਰੂ ਦੀ ਕਿਰਪਾ, ਗੁਰੂ ਗੁਰਬਾਣੀ ਤੋਂ ਗਿਆਨ ਲੈਣਾ, ਇਹੀ ਗੁਰੂ ਤੋਂ ਕਿਰਪਾ ਕਰਾਉਣੀ ਹੁੰਦੀ ਹੈ। ਗੁਰੂ ਦੀ ਕਿਰਪਾ, ਮੈਂ ਅਕਲ ਵਾਲਾ ਬਣ ਜਾਂ, ਗਿਆਨਵਾਨ ਹੋ ਜਾਂ, ਸਮਝਦਾਰ ਹੋ ਜਾਂ, ਸਮਝ ਮੈਨੂੰ ਲੈਣੀ ਪੈਣੀ ਹੈ, ਗਿਆਨ ਮੈਨੂੰ ਲੈਣਾ ਪੈਣਾ ਹੈ, ਤੇ ਇੰਨੀ ਮੱਤ ਉੱਚੀ ਕਰੋ ਵੀਰੋ, ਮੁਸ਼ਕਲਾਂ ਨਿੱਕੀਆਂ ਨਿੱਕੀਆਂ ਹੋ ਜਾਣ, ਪ੍ਰੋਬਲਮਾਂ ਤੁਹਾਡੀਆਂ ਉਦੋਂ ਛੋਟੀਆਂ ਛੋਟੀਆਂ ਹੋ ਜਾਣਗੀਆਂ ਜਿੱਦਣ ਤੁਸੀਂ ਵੱਡੇ ਹੋ ਜਾਓਗੇ, ਤੇ ਜਿੰਨਾ ਚਿਰ ਤੁਸੀਂ ਛੋਟੇ ਹੋ ਉਹਨਾਂ ਚਿਰ ਮੁਸ਼ਕਲਾਂ ਬਹੁਤ ਵੱਡੀਆਂ ਵੱਡੀਆਂ ਹੋ ਜਾਣਗੀਆਂ, ਹਰ ਮੁਸ਼ਕਲ ਬੜੀ ਵੱਡੀ ਵੱਡੀ ਲੱਗੇਗੀ। ਆਹ ਵੀ ਹੋ ਗਿਆ, ਅੱਛਾ ਫਿਰ ਇਹ ਹੋ ਗਿਆ, ਫਿਰ ਆਹ ਹੋ ਗਿਆ, ਤੇ ਜਦੋਂ ਤੁਸੀਂ ਆਪ ਵੱਡੇ ਹੋ ਗਏ ਫਿਰ ਮੁਸ਼ਕਲਾਂ ਵੱਡੀਆਂ ਨਹੀਂ ਲੱਗਦੀਆਂ, ਨੋਰਮਲ ਹੋ ਜਾਂਦਾ ਜੀ, ਆਦਤ ਪੈ ਗਈ। ਪਹਿਲਾਂ ਪਹਿਲਾਂ ਉਹਨਾਂ ਦੇ ਫੁਕਾਰਿਆਂ ਤੇ ਆਉਂਦਾ ਸੀ ਰੋਸ ਜਿਹਾ, ਜਦੋਂ ਅਸੀਂ ਛੋਟੇ ਹਾਂ, ਅਸੀਂ ਛੋਟੇ ਹਾਂ, ਜਦੋਂ ਪਹਿਲਾਂ ਪਹਿਲਾਂ ਉਹਨਾਂ ਦੇ ਫੁਕਾਰਿਆਂ ਤੇ ਆਉਂਦਾ ਸੀ ਰੋਸ ਜਿਹਾ, ਹੁਣ ਸਾਨੂੰ ਸੱਪਾਂ ਦੀਆਂ ਸਿਰੀਆਂ ਤੇ ਨੱਚਣ ਦੀ ਆਦਤ ਪੈ ਗਈ। ਕਦੋਂ? ਜਦੋਂ ਬੰਦਾ ਚੱਲਦਾ ਰਹਿੰਦਾ, ਚੱਲਦਾ ਰਹਿੰਦਾ, ਚੱਲਦਾ ਰਹਿੰਦਾ, ਫਿਰ ਦੁੱਖ ਤੇ ਕੁਛ ਵੀ ਨਹੀਂ ਲੱਗਦੇ। ਤਾਂ ਹੀ ਤੇ ਮੈਂ ਕਹਿੰਦਾ ਵੀ ਜੇ ਪੌਣੇ 9 ਸਾਲ ਦੀ ਉਮਰ ਵਿੱਚ ਬਿਨਾਂ ਧੜ ਤੋਂ ਇਕੱਲੇ ਸੀਸ ਨੂੰ ਤੁਸੀਂ ਥਾਲ ਵਿੱਚ ਪਿਆ ਇੱਦਾਂ ਵੇਖ ਲਓਗੇ, ਇਦੋਂ ਵੱਡਾ ਦੁੱਖ ਦੁਨੀਆ ਦੇਏਗੀ। ਜੇ ਗੁਰੂ ਗੋਬਿੰਦ ਸਿੰਘ ਨੂੰ ਕਹਿਣਾ ਵੀ ਗੁਰੂ ਗੋਬਿੰਦ ਸਿੰਘ ਕਿਹਨੇ ਬਣਾਇਆ, ਗੁਰੂ ਗੋਬਿੰਦ ਸਿੰਘ ਮੁਸੀਬਤਾਂ ਨੇ ਬਣਾਇਆ, ਦੁੱਖਾਂ ਨੇ ਬਣਾਇਆ ਗੁਰੂ ਗੋਬਿੰਦ ਸਿੰਘ, ਉਹ ਤਾਂ ਏਡੀ ਵੱਡੀ ਹਸਤੀ ਬਣਦੇ, ਤਾਂ ਏਡੀ ਪਰਸਨੈਲਿਟੀ ਹੈ, ਤਕਲੀਫਾਂ ਨੇ ਬਣਾਇਆ ਗੁਰੂ ਗੋਬਿੰਦ ਸਿੰਘ। ਪੌਣੇ 9 ਸਾਲ ਦੀ ਉਮਰ ਵਿੱਚ ਪਿਤਾ ਦਾ ਸੀਸ ਆਉਣਾ, ਉਹ ਏਡਾ ਵੱਡਾ ਦੁੱਖ ਝੱਲ ਲਿਆ ਆਪਣੇ ਉੱਤੇ, ਇਹ ਹੈ ਗੁਰੂ ਗੋਬਿੰਦ ਸਿੰਘ ਦੀ ਪਰਸਨੈਲਿਟੀ ਦੀ ਪਹਿਲੀ ਨੀਂਹ। ਏਦਾਂ ਪਰਸਨੈਲਿਟੀ ਬਣਦੀ ਹੈ, ਜਿਹਦੀ ਜ਼ਿੰਦਗੀ 'ਚ ਦੁੱਖ ਨਹੀਂ ਆਇਆ ਕਿੱਦਾਂ ਉਹਦੀ ਘਾੜਤ ਘੜੀ ਜਾਣੀ। ਕਿੱਦਾਂ ਉਹ ਕੋਈ ਪਰਸਨੈਲਿਟੀ ਬਣ ਸਕਦਾ? ਉਹਨਾਂ ਦੇ ਮਾਰਨੀਆਂ ਚੀਕਾਂ ਮਾੜਾ ਜਿਹਾ ਕੋਈ ਘਰ 'ਚ ਪ੍ਰੋਬਲਮ ਪੈ ਗਈ, ਪਹਿਲਾਂ ਰੋਣ ਬਹਿ ਜਾਣਾ। ਪਰ ਵੇਖੋ ਗੁਰੂ ਸਾਹਿਬ ਦੀ ਇਹ ਪਰਸਨੈਲਿਟੀ ਕਿਵੇਂ ਪੈਦਾ ਹੁੰਦੀ ਹੈ। ਇਹ ਤਕਲੀਫਾਂ 'ਚ ਹੀ ਘਾੜਤ ਘੜੀ ਜਾਂਦੀ ਹੈ ਭਰਾਵੋ, ਦੁੱਖਾਂ ਦੇ ਵਿੱਚ ਹੀ ਇਹ ਘਾੜਤ ਘੜੀ ਜਾਂਦੀ ਹੈ। ਕਿ ਉਹਨੂੰ ਕਮਾ ਕਮਾ ਕੇ ਪ੍ਰੈਕਟਿਸ ਕਰ ਕਰਕੇ ਕਰ ਕਰਕੇ ਤੇ ਦੁੱਖ ਨੇ ਤੇ ਗੁਰੂ ਗੋਬਿੰਦ ਸਿੰਘ ਹੈ, ਦੁੱਖਾਂ ਨੂੰ ਝੱਲਦੇ ਨੇ ਤਾਂ ਗੁਰੂ ਗੋਬਿੰਦ ਸਿੰਘ ਹੈ। ਤੇ ਮੈਂ ਕਿੰਨੀ ਵਾਰੀ ਕਿਹਾ ਪਿਤਾ ਦਾ ਆਉਣਾ ਸੀਸ ਕੱਢ ਦਿਓ ਗੁਰੂ ਗੋਬਿੰਦ ਸਿੰਘ ਦੀ ਜ਼ਿੰਦਗੀ ਚੋਂ, ਗੁਰੂ ਗੋਬਿੰਦ ਸਿੰਘ ਦੀ ਜ਼ਿੰਦਗੀ ਚੋਂ ਆਨੰਦਪੁਰ ਦਾ ਛੱਡਣਾ ਕੱਢੋ, ਗੁਰੂ ਗੋਬਿੰਦ ਸਿੰਘ ਦੀ ਜ਼ਿੰਦਗੀ ਚੋਂ ਚਮਕੌਰ ਦੀ ਗੜੀ ਕੱਢੋ, ਪਰਿਵਾਰ ਦਾ ਵਿਛੋੜਾ ਕੱਢੋ, ਛੋਟੇ ਸਾਹਿਬਜ਼ਾਦਿਆਂ ਦਾ ਨੀਹਾਂ 'ਚ ਚਿਣ ਦੇਣਾ ਕੱਢ ਦਿਓ, ਤੇ ਗੁਰੂ ਗੋਬਿੰਦ ਸਿੰਘ ਦਾ ਮਾਛੀਵਾੜ ਦੇ ਜੰਗਲ ਕੱਢ ਦਿਓ, ਮਾਰਿਆ ਛੁਰਾ ਕੱਢ ਦਿਓ, ਤੇ ਮਗਰ ਕੀ ਰਹਿ ਗਿਆ? ਤਕਲੀਫਾਂ ਨੇ ਤੇ ਝੱਲਦੇ ਨੇ ਤਾਂ ਹੀ ਤੇ ਗੁਰੂ ਗੋਬਿੰਦ ਸਿੰਘ, ਨਹੀਂ ਤੇ ਕਿੰਨੇ। ਅਗਲਾ ਕਹਿੰਦਾ ਕਿਵੇਂ ਪਰਸਨੈਲਿਟੀ ਦਾ ਪਤਾ ਲੱਗੇ, ਕੋਈ ਕਿੰਨੀ ਕੁ ਤਾਕਤ ਦਾ ਮਾਲਕ ਹੈ ਤਾਂ ਪਤਾ ਕਿਵੇਂ ਲੱਗੇ? ਜਿੰਨੀਆਂ ਮੁਸੀਬਤਾਂ ਆਉਂਦੀਆਂ ਉਨਾ ਹੀ ਗੁਰੂ ਗੋਬਿੰਦ ਸਿੰਘ ਹੈ, ਉਹਨਾਂ ਨੂੰ ਝੱਲਦੇ ਹੈ, ਉਹੀ ਗੁਰੂ ਗੋਬਿੰਦ ਸਿੰਘ ਬਣਦੇ ਹੈ। ਕਿੱਡੀ ਮਹਾਨ ਪਰਸਨੈਲਿਟੀ ਉਹਨਾਂ ਨੇ ਡਿਵੈਲਪ ਕੀਤੀ, ਤੇ ਤੁਸੀਂ ਵੀ ਕਰਨੀ ਹੈ, ਅਸੀਂ ਵੀ ਕਰਨੀ ਹੈ। ਅਸੀਂ ਆਪਣੇ ਬਾਪੂ ਦੀ, ਗੁਰੂ ਗੋਬਿੰਦ ਸਿੰਘ ਦੀ, ਮੈਂ ਉੱਤੋਂ ਤੇ ਗਾਤਰਾ ਪਾ ਲਿਆ, ਉਹਨਾਂ ਦੀ ਰੀਸ ਕਰ ਲਈ, ਮੈਂ ਪੱਗ ਤੇ ਬੰਨ ਲਈ, ਮੈਂ ਦਾੜੀ ਤੇ ਰੱਖ ਲਈ, ਮੈਂ ਚੋਲਾ ਤੇ ਪਾ ਲਿਆ, ਪਰ ਪੱਗ ਦੇ ਥੱਲੇ ਉਹ ਦਿਮਾਗ ਹੈ ਨਹੀਂ ਮੇਰੇ ਕੋਲ, ਮੇਰੇ ਕੋਲ ਉਹ ਉੱਚੀ ਮੱਤ ਹੈ ਨਹੀਂ ਜੋ ਗੁਰੂ ਗੋਬਿੰਦ ਸਿੰਘ, ਉਹ ਬਹਾਦਰੀ, ਉਹ ਦਲੇਰੀ, ਉਹ ਜਜ਼ਬਾ, ਉਹ ਦੁੱਖਾਂ ਨੂੰ ਝੱਲਣ ਵਾਲੀ ਗੱਲ ਹੈ ਨਹੀਂ ਸਾਡੇ 'ਚ। ਪੱਗ ਤੇ ਮੈਂ ਬੜੀ ਵੱਡੀ ਬੰਨਦਾ, ਇੱਦੂ ਵੱਡੀ ਬੰਨ ਲੈਂਦਾ ਵਾਂ, ਪਰ ਥੱਲੇ ਉਹ ਉੱਚੀ ਮੱਤ ਹੈ। ਪਰ ਉੱਚੀ ਮੱਤ ਹੋ ਸਕਦੀ ਹੈ ਜੇ ਉੱਚੀ ਕਰਨੀ ਚਾਹੋ, ਹੋ ਸਕਦੀ ਹੈ। ਜੇ ਅਸੀਂ ਆਪਣੇ ਆਪ ਨੂੰ ਅੱਗੇ ਲਿਜਾਣਾ ਚਾਹੁੰਦੇ ਹਾਂ ਤੇ ਹੋ ਸਕਦਾ, ਤਿਆਰ ਹੋ ਜਾਓ। ਉਹ ਤੇ ਤਿਆਰ ਬੈਠਾ ਹੈ, ਤੁਸੀਂ ਤਿਆਰ ਹੋ ਜਾਓ। ਉਹ ਤੇ ਤਿਆਰ, ਉਹ ਤੇ ਦੇਰ ਲਾਉਂਦਾ ਹੀ ਨਹੀਂ। ਭਗਤ ਰਵਿਦਾਸ ਜੀ ਦਾ ਬਚਨ ਹੈ, ਕਹਿੰਦੇ ਉਹ ਸਭ ਸਰਦਾ, ਉਹ ਸਭ ਕੁਛ ਕਰ ਸਕਦਾ, ਉਹਨੂੰ ਸਭ ਸਰਦਾ। ਲਓ ਸਾਰੇ ਪੜਾਂਗੇ ਰਲ ਕੇ। ਐਸੀ ਐਸੀ ਲਾ ਐਸੀ ਐਸੀ ਲਾ ਐਸੀ ਐਸੀ ਲਾ ਤੁਝ ਬਿਨ ਕੌਣ ਕਰੇ,
ਤੁਝ ਬਿਨ ਕੌਣ ਕਰੇ
ਐਸੀ ਐਸੀ ਲਾ। ਪੜੋ 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 ਪੜੋ
ਐਸੀ ਐਸੀ ਲਾ ਤੁਝ ਬਿਨ ਕੌਣ ਕਰੇ,
ਤੁਝ ਬਿਨ ਕੌਣ ਕਰੇ ਐਸੀ ਐਸੀ ਲਾਲ,
ਐਸੀ ਐਸੀ ਲਾਲ ਤੁਝ ਬਿਨ ਕੌਣ ਕਰੇ, ਤੁਝ ਬਿਨ
ਨਿਵਾਜ ਗੁਸਈਆਂ ਮੇਰਾ, ਨਿਵਾਜ ਗੁਸਈਆਂ ਮੇਰਾ,
ਨਿਵਾਜ ਗੁਸਈਆਂ ਮੇਰਾ, ਨਿਵਾਜ ਗੁਸਈਆਂ
ਨਿਵਾਜ ਗੁਸਈਆਂ ਮੇਰਾ, ਨਿਵਾਜ ਗੁਸਈਆਂ ਮੇਰਾ,
ਨਿਵਾਜ ਗੁਸਈਆਂ ਮੇਰਾ, ਨਿਵਾਜ ਗੁਸਈਆਂ ਮੇਰਾ,
ਨਿਵਾਜ ਗੁਸਈਆਂ ਮੇਰਾ, ਪਾਤਰ ਤਰੈ ਮਾਥੇ ਛਤਰ ਤਰੈ ਤੁਝ ਬਿਨ ਕੌਣ ਕਰੈ ਤੁਝ ਬਿਨ ਕੌਣ ਕਰੈ ਐਸੀ ਐਸੀ ਲਾਲ ਐਸੀ ਐਸੀ ਲਾਲ ਤੁਝ ਬਿਨ ਕੌਣ
ਪੜੋ ਰੱਜ ਕੇ ਐਸੀ ਜੀ ਐਸੀ ਤੁਝ ਬਿਨ ਰੱਜ ਕੇ ਪੜੋ ਜੀ ਗੱਜ ਕੇ ਤੁਝ ਬਿਨ ਐਸੀ ਐਸੀ ਲਾ ਤੁਝ ਬਿਨ ਕੌਣ ਭੈਣਾ ਪੜੋ ਸਾਰੇ ਐਸੀ ਐਸੀ ਜੀ ਐਸੀ ਤੁਝ ਬਿਨ ਕਰੇ ਤੁਝ ਬਿਨ ਕੌਣ ਐਸੀ ਲਾ ਤੁਝ ਬਿਨ ਕੌਣ ਕਰੇ ਗਰੀਬ ਨਵਾਜ ਗੁਸਈਆ ਮੇਰਾ ਮਾਥੈ ਛਤਰ ਤਰੈ ਜਾਂ ਕੀ ਛੋਤ ਜਗਤ ਕੋ ਲੱਗੈ ਤਾਂ ਪਰ ਤੂੰ ਹੀ ਤਰੈ ਕਹਿੰਦੇ ਜਿਨ੍ਹਾਂ ਤੋਂ ਲੋਕੀ ਭਿੱਟ ਮੰਨਦੇ ਸੀ ਵੀ ਇਹਦਾ ਮੇਰੇ ਤੇ ਪਰਛਾਵਾਂ ਨਾ ਪੈ ਜਾਏ ਉਹਨਾਂ ਨੂੰ ਵੀ ਤੂੰ ਉੱਚੇ ਕਰ ਦਿੱਤਾ ਅਗਲੇ ਕਹਿੰਦੇ ਸੀ ਪਰਛਾਵਾਂ ਨਾ ਪਵੇ ਏਦਾਂ ਏਦਾਂ ਲੋਕੀ ਭਿੱਟ ਮੰਨਦੇ ਸੀ ਜਾਂ ਕੀ ਛੋਤ ਜਗਤ ਕੋ ਲੱਗੈ ਤਾਂ ਪਰ ਤੂੰ ਹੀ ਤਰੈ ਨੀਚੇ ਊਚ ਕਰੇ ਮੇਰਾ ਗੋਬਿੰਦ ਕਾਹੂ ਤੇਨਾ ਡਰੈ ਤੇ ਕਹਿੰਦੇ ਫਿਰ ਐਗਜੈਂਪਲ ਦੇ ਕੇ ਕਹਿੰਦੇ ਵੇਖੋ ਨਾਮਦੇਵ ਕਬੀਰ ਤਲੋਚਨ ਸਦਨਾ ਸਹਿਣ ਤਰੈ ਕਹਿੰਦੇ ਵੇਖੋ ਕਿੱਥੇ ਪਹੁੰਚ ਗਏ ਕਿੱਥੇ ਪਹੁੰਚ ਕੇ ਕਿੱਡੇ ਉੱਚੇ ਹੋ ਗਏ ਮਹਿਲ ਥੋੜਾ ਬਣ ਗਏ ਉਹਨਾਂ ਦੇ ਮਹਿਲ ਬਣਨ ਉੱਚੇ ਹੋਣਾ ਥੋੜਾ ਕਹਿੰਦੇ ਉਹਨਾਂ ਦੇ ਕੋਲ ਸੋਨਾ ਚਾਂਦੀ ਹੀਰੇ ਜਵਾਹਰਾਤ ਆ ਗਏ ਤਾਂ ਉੱਚੇ ਹੋ ਗਏ ਨਾ ਜੀ ਨਾ ਕਬੀਰ ਜੀ ਕੋਲ ਆਏ ਨਾ ਭਗਤ ਰਵਿਦਾਸ ਜੀ ਕੋਲ ਆਏ ਦੁਨੀਆਂ ਦਾ ਸਰਮਾਇਆ ਥੋੜਾ ਸੀ ਕੀ ਸੀ ਉਹਨਾਂ ਕੋਲ ਸਮਝ ਰਾਜੇ ਮਹਾਰਾਜੇ ਡਰਦੇ ਸੀ ਜਿੱਦਣ ਕਬੀਰ ਜੀ ਦੀ ਅੱਖ ਚੱਕ ਪੈ ਗਈ ਜਿੱਦਣ ਉਹਨਾਂ ਨੇ ਕੁਝ ਪੁੱਛ ਲਿਆ ਜਵਾਬ ਨਹੀਂ ਆਉਣਾ ਉਹਨਾਂ ਦੀ ਸੋਚ ਤੋਂ ਉਹਨਾਂ ਦੇ ਵਿਚਾਰਾਂ ਤੋਂ ਡਰਦੇ ਚਾਹੇ ਕਬੀਰ ਜੀ ਸੀ ਚਾਹੇ ਭਗਤ ਰਵਿਦਾਸ ਜੀ ਸੀ ਤਾਂ ਹੀ ਤੇ ਅਗਲੇ ਧੱਕਾ ਕਰਦੇ ਹੈ ਗੁਰੂ ਅਰਜਨ ਦੇਵ ਜੀ ਤੋਂ ਕਿਉਂ ਬਾਦਸ਼ਾਹਤ ਡਰਦੀ ਹੈ ਉਸ ਵੇਲੇ ਦੇ ਰਾਜੇ ਮਹਾਰਾਜੇ ਬਾਦਸ਼ਾਹ ਕਹਿੰਦੇ ਹੈ ਤਵੀ ਤੇ ਪਾਉਣਾ ਦੇਗ ਚ ਉਬਾਲਾਂਗੇ ਕਿਉਂ ਖਤਰਾ ਕਿਸ ਗੱਲ ਦਾ ਹੈ ਖਤਰਾ ਇਸ ਗੱਲ ਦਾ ਹੈ ਇਹਦੀ ਸਮਝ ਦਾ ਪੱਧਰ ਬੜਾ ਉੱਚਾ ਹੈ ਇਹਦੀ ਸੋਚ ਦਾ ਪੱਧਰ ਬੜਾ ਉੱਚਾ ਹੈ ਜਿੰਨੇ ਆਲੇ ਦੁਆਲੇ ਵਾਲੇ ਹੈ ਜਦੋਂ ਉਹਨਾਂ ਦੇ ਵਿੱਚ ਗੱਲ ਹੋ ਰਹੀ ਹੈ ਉਹ ਬੜੇ ਉੱਚੇ ਹੋ ਰਹੇ ਆ ਦਿਮਾਗ ਖੁੱਲ ਰਹੇ ਆ ਉਹਨਾਂ ਦੇ ਜਿਵੇਂ ਇਹ ਤਿੱਖਾ ਹੈ ਇਹਨੇ ਕਈ ਤਿੱਖੇ ਕਰ ਦੇਣੇ ਆ ਜਿਵੇਂ ਇਹਦੀ ਸੋਚ ਦਾ ਪੱਧਰ ਉੱਚਾ ਹੈ ਇਦਾਂ ਲੋਕਾਂ ਦੀ ਸੋਚ ਦਾ ਪੱਧਰ ਉੱਚਾ ਹੋ ਜਾਣਾ ਵਿਚਾਰਾਂ ਦਾ ਪੱਧਰ ਉੱਚਾ ਹੋ ਜਾਣਾ ਇਸ ਕਰਕੇ ਖਤਰਾ ਹੈ ਕਹਿੰਦੇ ਨੀਹਾਂ 'ਚ ਚਿਣਾਂਗੇ ਇਸ ਕਰਕੇ ਖਤਰਾ ਕਹਿੰਦੇ ਦੇਗ 'ਚ ਉਬਾਲਾਂਗੇ ਇਸ ਕਰਕੇ ਖਤਰਾ ਕਹਿੰਦੇ ਤਵੀਆਂ ਤੇ ਪਾਵਾਂਗੇ ਇਸ ਕਰਕੇ ਖਤਰਾ ਕਹਿੰਦੇ ਦੇਗਾਂ 'ਚ ਉਬਾਲਾਂਗੇ ਇਸ ਕਰਕੇ ਖਤਰਾ ਵੀ ਹਾਥੀਆਂ ਦੇ ਥੱਲੇ ਸੁੱਟਾਂਗੇ ਹਾਥੀਆਂ ਥੱਲੋਂ ਕੁਚਲੇ ਜਾਵਾਂਗੇ ਇਹਨਾਂ ਨੂੰ ਕੁਚਲ ਦਿੱਤਾ ਜਾਏ ਹਾਥੀਆਂ ਥੱਲੇ ਸਿੱਟ ਕੇ ਉਹ ਇਸੇ ਕਰਕੇ ਕੀਤਾ ਜਾ ਰਿਹਾ ਉਹਦਾ ਪਤਾ ਵੀ ਜਿਹੜਾ ਦਿਮਾਗੀ ਵਿਕਾਸ ਹੈ ਉਹਦਾ ਕੋਈ ਮੁਕਾਬਲਾ ਨਹੀਂ ਆਹ ਖੁੱਲ ਗਿਆ ਤਾਂ ਕਰਕੇ ਵੀਰੋ ਭਰਾਵੋ ਜਿਹੜਾ ਬੰਦਾ ਚਾਹੁੰਦਾ ਆਪਣੇ ਆਪ ਨੂੰ ਖੁੱਲ੍ਹਣਾ ਉਹ ਖੁੱਲ੍ਹ ਸਕਦਾ ਵਿਕਾਸ ਹੋ ਸਕਦਾ ਤੇ ਜਦੋਂ ਜਹਿਦ ਆਪ ਕਰਨੀ ਪੈਣੀ ਹੈ ਜਿਵੇਂ ਆਪਾਂ ਸ਼ਬਦ ਪੜ੍ਹਦੇ ਹਾਂ ਨਾ ਜਿਹੜਾ ਸ਼ੁਰੂ 'ਚ ਆਪਾਂ ਸ਼ਬਦ ਪੜ੍ਹਿਆ ਤਪਤ ਕੜਾਹਾ ਬੁੱਝ ਗਿਆ ਗੁਰਸੀਤਲ ਨਾਮ ਦੀ ਆਵਣ ਜਾਣ ਰਹੇ ਹੋ ਆਉਣੀ ਜਾਣੀ ਮੁੱਕ ਗਈ ਆਉਣੀ ਜਾਣੀ ਦਾ ਅਰਥ ਹੁੰਦਾ ਭਟਕਣਾ ਮੈਂ ਕੱਲ੍ਹ ਵੀ ਗੱਲ ਕੀਤੀ ਸੀ ਕੋਈ ਬੰਦਾ ਆਵੇ ਦਰਬਾਰ 'ਚ ਫਿਰ ਬਾਹਰ ਨੂੰ ਚਲਿਆ ਜਾਏ ਫਿਰ ਆਏ ਫਿਰ ਜਾਏ ਫਿਰ ਆਏ ਫਿਰ ਜਾਏ ਆਪਾਂ ਕਿਉਂ ਭਟਕਦਾ ਫਿਰਦਾ ਹੁਣ ਇੱਥੇ ਆਪਾਂ ਟਿਕ ਕੇ ਬੈਠੇ ਹਾਂ, ਇੱਕ ਬੰਦਾ ਆਵੇ ਉੱਠ ਕੇ ਫਿਰ ਤੁਰ ਜਾਵੇ, ਫਿਰ ਆਏ ਫਿਰ ਤੁਰ ਜਾਵੇ, ਆਪਾਂ ਕਹਾਂਗੇ ਭਟਕਦਾ ਫਿਰਦਾ ਬੈਠਾ ਨਹੀਂ ਜਾਂਦਾ ਟਿਕ ਕੇ। ਆਉਣੀ ਜਾਣੀ ਦਾ ਮਤਲਬ ਹੁੰਦਾ ਭਟਕਣਾ, ਆਵਣ ਜਾਣ ਰਹੇ ਹੋ, ਕਹਿੰਦੇ ਹੁਣ ਆਉਣੀ ਜਾਣੀ ਮਤਲਬ ਭਟਕਣਾ ਮੁੱਕ ਗਈ, ਤਪਤ ਕੜਾਹਾ ਬੁੱਝ ਗਿਆ, ਗੁਰਸੀਤਲ ਨਾਮ ਦੀ ਹੈ। ਕਹਿੰਦੇ ਗਿਆਨ ਦਿੱਤਾ ਗੁਰੂ ਨੇ, ਅਕਲ ਦਿੱਤੀ, ਮਨ ਦੀ ਭਟਕਣਾ ਮੁੱਕੀ। ਜਦੋਂ ਉਹ ਅਕਲ ਨੂੰ ਪ੍ਰੈਕਟੀਕਲ ਕਰਕੇ ਵੇਖਿਆ ਤੇ ਜ਼ਿੰਦਗੀ ਸੋਹਣੀ ਬਣ ਗਈ। ਜਦੋਂ ਗੁਰੂ ਦੇ ਗਿਆਨ ਨੂੰ ਜ਼ਿੰਦਗੀ ਵਿੱਚ ਲਾਗੂ ਕਰਕੇ ਵੇਖਿਆ ਤੇ ਜ਼ਿੰਦਗੀ ਸੋਹਣੀ ਬਣ ਗਈ, ਸਵਾਦ ਆ ਗਿਆ ਜ਼ਿੰਦਗੀ ਜਿਉਣ ਦਾ। ਹੁਣ ਆਉਣੀ ਜਾਣੀ ਮੁੱਕ ਗਈ ਤੇ ਸ਼ੁਰੂ ਵਾਲੀਆਂ ਪੰਕਤੀਆਂ ਆਪਾਂ ਪੜ੍ਹਦੇ ਹੁੰਦੇ ਹਾਂ, ਫੂਟੋ ਆਂਡਾ ਭਰਮ ਕਾ ਮਨ ਹੈ ਭਇਓ ਪ੍ਰਕਾਸ਼। ਲੋ ਸੁਣੋ ਇੱਕ ਵਾਰ,
ਫੂਟੋ ਆਂਡਾ ਭਰਮ ਕਾ ਮਨ ਹੈ ਭਇਓ ਪ੍ਰਕਾਸ਼, ਕਾਟੀ ਬੇਰੀ ਪਗੈ ਤੇ ਗੁਰ ਕੀ ਨੀ ਬੰਦ ਖਲਾਸ।
ਧਿਆਨ ਨਾਲ ਆ ਗੱਲ ਸੁਣਿਓ, ਸਮਝਣ ਦੀ ਖੇਚਲ ਕਰਿਓ। ਕਹਿੰਦੇ ਆਂਡਾ ਫੁੱਟ ਗਿਆ ਭਰਮਾਂ ਦਾ, ਜਿਵੇਂ ਇੱਕ ਚੂਚਾ, ਛੋਟਾ ਜਿਹਾ ਚੂਚਾ, ਉਹ ਆਂਡੇ ਦੇ ਵਿੱਚ ਕੈਦ ਹੁੰਦਾ ਹੈ, ਫਸਿਆ ਹੁੰਦਾ ਹੈ, ਉਹਦਾ ਵਿਕਾਸ ਹੋ ਰਿਹਾ ਹੁੰਦਾ ਹੈ, ਤੇ ਇੱਕ ਦਿਨ ਇਦਾਂ ਦਾ ਆਉਂਦਾ ਹੈ ਉਹ ਆਂਡੇ ਦੇ ਵਿੱਚੋਂ ਬਾਹਰ ਆਉਂਦਾ ਤੋੜ ਕੇ। ਕਹਿੰਦੇ ਇਦਾਂ ਹੀ ਅਸੀਂ ਭਰਮਾਂ ਦੇ ਵਿੱਚ ਜਕੜੇ ਹੋਏ ਸੀ, ਭਰਮਾਂ 'ਚ ਜਕੜਿਆ ਸੀ ਸਾਡਾ ਦਿਮਾਗ, ਐਂ ਕਰੋ ਰੱਬ ਖੁਸ਼ ਹੁੰਦਾ, ਐਂ ਕਰੋ ਰੱਬ ਨੂੰ ਪ੍ਰਾਪਤ ਕਰੋ, ਆਹ ਕਰੋ ਆਹ ਕਰੋ ਆਹ ਕਰੋ, ਕਹਿੰਦੇ ਇੱਦਾਂ ਜਕੜਿਆ ਪਿਆ ਸੀ ਦਿਮਾਗ, ਖੁੱਲ੍ਹ ਨਹੀਂ ਸੀ ਰਿਹਾ, ਵਿਕਾਸ ਨਹੀਂ ਸੀ ਕਰਦਾ। ਕਈ ਬੰਦਿਆਂ ਦੇ ਅੰਦਰ ਸਵਾਲ ਖੜ੍ਹੇ ਹੁੰਦੇ ਹੈ ਪਰ ਡਰਾ ਦਿੱਤਾ ਜਾਂਦਾ, ਤੂੰ ਸਵਾਲ ਨਾ ਕਰ, ਤੂੰ ਸ਼ੰਕਾ ਨਹੀਂ ਕਰ ਸਕਦਾ, ਤੂੰ ਬੋਲ ਨਹੀਂ ਸਕਦਾ, ਤੂੰ ਚੁੱਪ ਰਹਿ। ਜੀ ਤੇ ਬੜਾ ਕੁਝ ਕਰਦਾ, ਅੰਦਰ ਸਵਾਲ ਤੇ ਪੈਦਾ ਹੁੰਦੇ ਹੈ। ਕਹਿੰਦੇ ਜਕੜਿਆ ਪਿਆ ਸੀ ਬੰਦਾ, ਪਰ ਜਿਵੇਂ ਚੂਚਾ ਅੰਡੇ ਦੇ ਵਿੱਚ ਸੀ ਤੇ ਜੱਦੋ ਜਹਿਦ ਕਰਦਾ, ਹੱਥ ਪੈਰ ਮਾਰਦਾ, ਮੈਂ ਇਹਨੂੰ ਤੋੜ ਕੇ ਬਾਹਰ ਆਵਾਂ। ਏਦਾਂ ਹੀ ਕਹਿੰਦੇ ਆਲੇ ਦੁਆਲੇ ਸਾਡੇ ਜਾਲ ਪਾਇਆ ਹੋਇਆ ਭਰਮਾਂ ਦਾ, ਜਿਹਦੇ ਚੋਂ ਬੰਦੇ ਨੂੰ ਦਿਮਾਗ ਨਿਕਲ ਨਹੀਂ ਦਿੱਤਾ ਜਾਂਦਾ, ਵੱਖਰਾ ਸੋਚਣ ਨਹੀਂ ਦਿੱਤਾ ਜਾਂਦਾ, ਜਕੜਿਆ ਹੋਇਆ ਸਾਡਾ ਦਿਮਾਗ। ਤੇ ਆਂਡਾ ਜਿਵੇਂ ਆਂਡੇ 'ਚ ਚੂਚਾ ਕੈਦ ਹੁੰਦਾ ਹੈ, ਇੱਦਾਂ ਅਸੀਂ ਕੈਦੀ ਬਣੇ ਹੋਏ ਹਾਂ। ਇੱਥੇ ਕਈ ਬੰਦਿਆਂ ਨੂੰ ਵੇਖੀਦਾ ਵੱਖਰਾ ਸੋਚਣਾ ਵੀ ਨਹੀਂ ਚਾਹੁੰਦੇ, ਦੂਜੇ ਪਾਸੇ ਦੀ ਗੱਲ ਸੁਣਨੀ ਵੀ ਨਹੀਂ ਚਾਹੁੰਦੇ, ਸੋਚਣਾ ਵੀ ਨਹੀਂ ਚਾਹੁੰਦੇ, ਇੰਨੇ ਕੈਦੀ ਬਣ ਚੁੱਕੇ ਹੈ। ਜਿੱਦਾਂ ਦਾ ਸੁਣਾਇਆ ਜਕੜ ਦਿੱਤਾ ਸਾਨੂੰ, ਦਿਮਾਗੀ ਵਿਕਾਸ ਰੁਕ ਗਿਆ, ਬਿਲਕੁਲ ਰੁਕਿਆ ਪਿਆ ਦਿਮਾਗੀ ਵਿਕਾਸ। ਤੇ ਸਤਿਗੁਰੂ ਜੀ ਕਹਿੰਦੇ ਹੈ ਉਹ ਭਰਮਾਂ ਦਾ ਜਿਹੜਾ ਜਿਵੇਂ ਹੁਣ ਚੂਚਾ ਹੈ ਉਹਨੂੰ ਉਹ ਬਾਹਰੋਂ ਨਹੀਂ ਉਹਦੇ ਆਂਡੇ ਆਂਡੇ ਨੂੰ ਤੋੜਿਆ ਜਾਂਦਾ, ਚੂਚਾ ਆਪਣੇ ਆਪ ਆਂਡੇ ਨੂੰ ਤੋੜ ਕੇ ਬਾਹਰ ਨਿਕਲਦਾ, ਤੇ ਕਈ ਵਿੱਚ ਹੀ ਮਰ ਜਾਂਦੇ ਹੈ, ਆਂਡਾ ਟੁੱਟਦਾ ਹੀ ਨਹੀਂ। ਮੁਰਗੀਆਂ ਪਹਿਲਾਂ ਪਿੰਡਾਂ 'ਚ ਲੋਕੀ ਘਰਾਂ 'ਚ ਰੱਖਦੇ ਸੀ ਨਾ, ਤੇ ਜੇ 20-25 ਮੁਰਗੀਆਂ ਰੱਖੀਆਂ ਤੇ ਉਹਨਾਂ ਵਿੱਚੋਂ 20-25 ਆਂਡੇ ਰੱਖੇ ਹੈ ਮੁਰਗੀ ਦੇ ਥੱਲੇ, 20 ਆਂਡੇ ਰੱਖੇ ਹੈ ਤੇ 15 ਕੁ ਚੂਚੇ ਨਿਕਲਦੇ ਸੀ, 5 ਕੁ ਵਿੱਚ ਹੀ ਮਰ ਜਾਂਦੇ ਸੀ, ਉਹ ਬਾਹਰ ਆਉਂਦੇ ਹੀ ਨਹੀਂ ਸੀ। ਆਂਡਾ ਤੋੜਿਆ ਨਹੀਂ ਜਾਂਦਾ, ਚੂਚੇ ਨੂੰ ਆਪੇ ਜੱਦੋ ਜਹਿਦ ਕਰਕੇ ਤੋੜਨਾ ਪੈਂਦਾ, ਆਪੇ ਨਿਕਲਣਾ ਪੈਂਦਾ। ਤੇ ਆਹ ਜਿਹੜਾ ਸਾਡਾ ਦਿਮਾਗ ਜਕੜਿਆ ਪਿਆ, ਐਂ ਕਰੋ ਰੱਬ ਖੁਸ਼ ਹੋਏਗਾ, ਇੱਦਾਂ ਕਰੋ ਇੱਦਾਂ ਕਰੋ, ਆਪ ਗੁਰਬਾਣੀ ਨੂੰ ਸਮਝ ਕੇ ਇਹ ਭਰਮ ਚੋਂ ਨਿਕਲਣਾ ਪੈਣਾ। ਇਹ ਭਰਮ ਮਾਧਵੇ ਕਿਆ ਕਹੀਏ, ਭਰਮ ਐਸਾ ਜੈਸਾ ਮਾਨੀਏ ਹੋਏ ਨਾ ਤੈਸਾ ਲੋਗਾ, ਭਰਮ ਨਾ ਭੁੱਲੋ ਭਾਈ, ਭਰਮ ਭਰਮ ਇਹ ਭਰਮ 'ਚ ਨਾ ਭੁੱਲੇ ਰਹਿ ਜਿਓ ਕਿਤੇ, ਵੀ ਰੱਬ ਕੋਈ ਵੱਖਰਾ ਮੈਂ ਕੋਈ ਵੱਖਰਾ ਨਹੀਂ, ਖਾਲਕ ਖਲਕ ਖਲਕ ਮੈਂ ਖਾਲਕ ਪੂਰ ਰਹਿਓ ਸਰਬ ਠਾਈ, ਫਰੀਦਾ ਖਾਲਕ ਖਲਕ ਮੈਂ ਖਲਕ ਵਸੈ ਰੱਬ ਮਾਹੇ, ਮੰਦਾ ਕਿਸ ਨੂੰ ਆਖੀਏ ਜਾਂ ਤਿਸ ਬਿਨ ਕੋਈ ਮਾਹੇ। ਆਪਾਂ ਰਾਤ ਵਾਰ ਵਾਰ ਇਸ ਵਿਸ਼ੇ ਤੇ ਗੱਲ ਕੀਤੀ ਕਿ ਇਹ ਭਰਮ ਹੈ ਜਿਹੜਾ ਇਹ ਤੈਨੂੰ ਆਪੇ ਕੱਢਣਾ ਪੈਣਾ, ਆਪੇ ਤੋੜਨਾ ਪੈਣਾ, ਇਹ ਜੱਦੋ ਜਹਿਦ ਕਰਨੀ ਪੈਣੀ ਹੈ। ਤੇ ਜਦੋਂ ਤੂੰ ਇਹ ਕਰਨ ਵਾਸਤੇ ਤੁਰਿਆ ਉਹਦੀ ਤਾਕਤ ਤੇਰੇ ਨਾਲ ਹੈ, ਫਿਰ ਜਦੋਂ ਤੂੰ ਤੁਰਨਾ ਹੈ ਨਾ ਉਹ ਨਾਲ ਖੜਾ ਤੇਰੇ, ਇਹ ਜੱਦੋ ਜਹਿਦ ਸਾਨੂੰ ਆਪ ਕਰਨੀ ਪੈਣੀ ਹੈ। ਤੇ ਜਿਵੇਂ ਉਹ ਚੂਚਾ ਆਪਣੇ ਆਪ ਬਾਹਰ ਨਿਕਲਦਾ ਹੈ ਤੇ ਸਾਨੂੰ ਵੀ ਇਹ ਭਰਮਾਂ ਦੇ ਜਾਲ ਚੋਂ ਬਾਹਰ ਨਿਕਲਣਾ ਪੈਣਾ ਹੈ। ਤੇਰਾ ਤਾਂ ਨਹੀਂ ਆਹ ਕੰਮ ਬਣਿਆ ਤੂੰ ਆਹ ਨਹੀਂ ਕੀਤਾ, ਤੇਰਾ ਆਹ ਕੰਮ ਤਾਂ ਨਹੀਂ ਬਣਿਆ ਤੂੰ ਉੱਥੇ ਮੱਥਾ ਨਹੀਂ ਟੇਕਿਆ, ਤੂੰ ਆਹ ਤੇਰਾ ਕੰਮ ਤਾਂ ਨਹੀਂ ਬਣਿਆ ਤੂੰ ਇੱਦਾਂ ਹੋ ਗਿਆ, ਇੱਦਾਂ ਦੀਆਂ ਗੱਲਾਂ ਸਾਡੇ ਦਿਮਾਗ 'ਚ ਵਾੜੀਆਂ ਹੋਈਆਂ। ਪਰ ਆਪਣੇ ਦਿਮਾਗ ਦਾ ਵਿਕਾਸ ਆਪ ਕਰਨਾ ਪੈਣਾ, ਸੋਚਣਾ ਪੈਣਾ। ਅੱਜ ਕੱਲ੍ਹ ਵੀਰੋ ਭਰਾਵੋ ਬਹੁਤ ਸਾਇੰਸ ਨੇ ਤਰੱਕੀ ਕਰ ਲਈ ਹੈ, ਗਿਆਨ ਕੁਦਰਤ ਦਾ ਅੱਖ ਦਾ ਸਮਝ ਕੇ ਦਿਮਾਗ ਚਲਾ ਕੇ ਕਿਸੇ ਬੰਦੇ ਨੇ ਕੈਮਰਾ ਬਣਾ ਦਿੱਤਾ ਤੇ ਕੈਮਰੇ ਲੱਗੇ ਆ ਸਟਰੀਟਾਂ ਦੇ ਉੱਤੇ, ਥਾਂ ਥਾਂ ਉੱਤੇ ਕੈਮਰੇ ਲੱਗੇ, ਐਡਾ ਕੁ ਕੈਮਰਾ ਹੈ, ਵੱਡੀਆਂ ਵੱਡੀਆਂ ਗੱਡੀਆਂ ਐ ਲੈਣ 'ਚ ਚੱਲ ਰਹੀਆਂ, ਉਹਦੇ ਤੋਂ ਡਰ ਰਹੇ? ਇਹ ਗਿਆਨ ਦਾ ਡਰ ਹੈ, ਦਿਮਾਗ ਦਾ ਡਰ ਹੈ, ਦਿਮਾਗ ਦਾ ਪੁਜਾਰੀ ਵਾਲਾ ਜਿਹੜਾ ਧਰਮ ਹੈ ਨਾ, ਢਾਂਚਾ ਜਿਹੜਾ ਬਣਾਇਆ ਉਹਦੇ ਤੋਂ ਨਹੀਂ ਡਰਦੇ। ਅਗਲੇ ਐ ਰੱਖ ਕੇ ਨਾ ਪੋਥੀ ਤੇ ਹੱਥ, ਜੋ ਕਹਾਂਗਾ ਸੱਚ ਕਹਾਂਗਾ, ਸੱਚ ਤੋਂ ਬਿਨਾਂ ਮੈਂ ਕੁਝ ਨਹੀਂ ਕਹਾਂਗਾ, ਸਭ ਕੁਝ ਮੁੱਕਰ ਜਾਂਦੇ ਹੈ, ਧਰਮ ਤੋਂ ਨਹੀਂ ਡਰਦੇ। ਪਰ ਦਿਮਾਗੀ ਗਿਆਨ ਹੈ ਜਿਹੜਾ, ਇਹਦੇ ਤੋਂ ਡਰਦੇ ਆ। ਜਦੋਂ ਕੈਮਰਾ ਹੁਣ ਤੁਹਾਡੇ 'ਚ, ਜਦੋਂ ਵਕੀਲ ਨੂੰ ਕਹਿੰਦੇ ਜਾ ਕੇ ਵੀ ਚਲਾਣ ਕੱਟਤਾ ਚੱਲ ਜੱਜ ਕੋਲ, ਉਹ ਕਹਿੰਦਾ ਠੀਕ ਹੈ ਚੱਲਦੇ ਹਾਂ, ਕਿੰਨੇ ਵੇਖਿਆ ਪੁਲਿਸ ਵਾਲੇ ਨੇ? ਪੁਲਿਸ ਵਾਲਾ ਹੁਣ ਇੱਕ ਵਾਰੀ ਆਊ, ਦੋ ਵਾਰੀ ਆਊ ਤੁਹਾਡੇ ਵਾਸਤੇ, ਹੁਣ ਰੋਜ਼ ਥੋੜ੍ਹਾ ਤੇਰੇ ਲਈ ਕਚਹਿਰੀ 'ਚ ਆਉਣ ਲੱਗਿਆ, ਪਤਾ ਵੀ ਮੈਂ ਮਾਫ਼ ਹੋ ਜਾਣਾ, ਹੁਣ ਪੁਲਿਸ ਵਾਲੇ ਨੇ ਥੋੜ੍ਹਾ ਰੋਜ਼ ਗਵਾਹੀ ਦੇਣ ਆਉਣਾ ਵੀ ਮੈਂ ਵੇਖਿਆ ਸੀ ਇਹਨੇ ਗੱਡੀ ਕ੍ਰੋਸ ਕੀਤੀ ਸੀ, ਦੂਜੀ ਤਰੀਕ ਪੈ ਗਈ, ਪੁਲਿਸ ਵਾਲੇ ਨੇ ਆਉਣਾ ਹੀ ਨਹੀਂ। ਪਰ ਜੇ ਵਕੀਲ ਕੋਲ ਜਾ ਕੇ ਕਹੋ ਵੀ ਫੋਟੋ ਖਿੱਚ ਲਈ ਸੀ ਕੈਮਰੇ 'ਚ ਆ ਗਿਆ, ਉਹ ਵਕੀਲ ਕਹਿੰਦਾ ਹੁਣ ਤਾਂ ਭਾਈ ਭੁਗਤਣਾ ਹੀ ਪੈਣਾ ਚਲਾਣ ਤੈਨੂੰ, ਹੁਣ ਤਾਂ ਫੋਟੋ ਆ ਗਈ ਤੇਰੀ। ਬੰਦੇ ਨਾਲੋਂ ਵੱਧ ਆ ਜਿਹੜੇ ਲੈਣਾ 'ਚ ਤੋਂ ਤੁਰੇ ਜਾਂਦੇ ਆ, ਸਿੱਧੇ ਹੋ ਕੇ ਤੁਰਦੇ ਆ, ਇਹ ਦਿਮਾਗੀ ਗਿਆਨ ਦਾ ਡਰ ਹੈ, ਇਹ ਦਿਮਾਗੀ ਵਿਕਾਸ ਦਾ ਡਰ ਹੈ। ਜਿਨ੍ਹਾਂ ਨੇ ਆ ਕੈਮਰੇ ਬਣਾ ਕੇ ਫਿੱਟ ਕੀਤੇ ਹੋਏ ਆ ਨਾ, ਧਰਮ ਤੋਂ ਨਹੀਂ ਡਰ ਰਿਹਾ ਬੰਦਾ, ਬੰਦੇ ਦੇ ਦਿਮਾਗ ਤੋਂ ਡਰ ਲੱਗਦਾ, ਤੇ ਦਿਮਾਗ ਦੇ ਵਿੱਚੋਂ ਨਿਕਲੇ ਆ ਇਹ ਕੈਮਰੇ, ਇਹ ਗਿਆਨ। ਉਹ ਜਿਹਨੇ ਕੱਢਿਆ ਉਹ ਵੀ ਗਿਆਨ, ਜੋ ਬਾਹਰ ਪਿਆ ਸਾਰੇ ਦਾ ਸਾਰਾ, ਉਹ ਕਿਵੇਂ ਸਮਝ ਕੇ ਦਿਮਾਗ ਨੂੰ ਚਲਾ ਕੇ ਗਿਆਨ। ਇਸੇ ਕਰਕੇ ਗੁਰੂ ਸਾਹਿਬ ਨੇ ਕਿਹਾ ਸੀ ਸਰਬ ਵਿਆਪੀ ਹੈ ਉਹ ਸਤਿਗੁਰ ਮੇਰਾ, ਸਦਾ ਸਦਾ ਨਾ ਆਵੇ ਨਾ ਜਾਏ। ਗੁਰਬਾਣੀ ਸਤਿਗੁਰੂ ਨਾਲ ਜੋੜਦੀ ਹੈ, ਜਿਹੜਾ ਕਦੇ ਜੰਮਦਾ ਨਹੀਂ, ਕਦੇ ਮਰਦਾ ਨਹੀਂ, ਕਦੇ ਆਉਂਦਾ ਨਹੀਂ, ਕਦੇ ਜਾਂਦਾ ਨਹੀਂ, ਹਰ ਥਾਂ ਹਰ ਜਗ੍ਹਾ ਸਰਬ ਵਿਆਪੀ ਹੈ। ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ, ਉਹ ਅਵਿਨਾਸੀ ਪੁਰਖ ਹੈ ਸਭ ਮੈਂ ਰਹਿਆ ਸਮਾਏ। ਅਗਲੇ ਨੇ ਐਂ ਸਿੱਧੇ ਕਰਕੇ ਤੋਰ ਲਏ। ਪਤਾ ਲੱਗ ਗਿਆ ਇਹਨਾਂ ਦੇਸ਼ਾਂ ਵਾਲਿਆਂ ਨੂੰ ਵੀ, ਸਾਇੰਸ ਨੂੰ ਪਤਾ ਲੱਗ ਗਿਆ ਧਰਮ ਵਾਲੀ ਗੱਲ ਰਹੀ, ਇਹਨੇ ਮੁੱਕਰ ਜਾਣਾ। ਕਿੰਨੇ ਕੁ ਧਰਮੀ ਹੈ ਜੀ ਜਿਨ੍ਹਾਂ ਨੇ ਸੱਚ ਬੋਲਣਾ ਜਾ ਕੇ ਵੀ ਹਾਂਜੀ ਮੈਂ ਕ੍ਰੋਸ ਕਰ ਗਿਆ ਸੀ, ਮੇਰੇ ਤੋਂ ਗਲਤੀ ਹੋਈ ਸੀ, ਧਰਮ ਤੋਂ ਨਹੀਂ ਡਰਦੇ। ਅਗਲਾ ਕਹਿੰਦਾ ਦਿਮਾਗ ਦੇ ਨਾਲ ਕਾਢ ਕੱਢੋ, ਇਹਨੂੰ ਫੜਨਾ ਪੈਣਾ ਤਾਂ। ਅਗਲਾ ਤੁਸੀਂ ਛੱਡੋ ਯਾਰ ਕੈਮਰਿਆਂ ਦੀ ਗੱਲ ਕਰਦੇ ਹੋ, ਲੋਕੀ ਗੁਰੂ ਗ੍ਰੰਥ ਸਾਹਿਬ ਦੇ ਅੱਗੋਂ ਗੋਲਕਾਂ ਚੱਕ ਕੇ ਲੈ ਜਾਂਦੇ ਆ, ਤੇ ਗੁਰਦੁਆਰਿਆਂ ਵਿੱਚ ਵੀ ਗੋਲਕਾਂ ਦੇ ਉੱਤੇ ਐਂ ਸਿੱਧਾ ਕੈਮਰਾ ਲਾਇਆ ਹੋਇਆ, ਐਂ ਕਰਕੇ ਵੀ ਹਰ ਗੋਲਕ ਦੇ ਉੱਤੇ ਲੱਗਿਆ। ਇੰਡੀਆ 'ਚ ਵੇਖ ਲਓ, ਇੱਥੇ ਵੇਖ ਲਓ, ਹਰ ਜਗ੍ਹਾ ਕੈਮਰਾ ਲੱਗਿਆ ਹੋਇਆ, ਹਰ ਦੁਕਾਨ ਵਿੱਚ। ਪਹਿਲਾਂ ਦੁਕਾਨ ਵਿੱਚ ਲੱਗਿਆ ਹੁੰਦਾ ਸੀ, ਉੱਤੇ ਪਿੱਛੇ ਇੰਡੀਆ 'ਚ ਵੇਖਦੇ ਹੁੰਦੇ ਸੀ ਨਾ, ਲਿਖਿਆ ਹੁੰਦਾ ਸੀ ਗਾਹਕ ਜਿਹੜਾ ਹੈ ਇਹ ਰੱਬ ਦਾ ਰੂਪ ਹੈ, ਭਗਵਾਨ ਦਾ ਰੂਪ ਹੈ। ਤੇ ਹੁਣ ਉੱਤੇ ਲਿਖਿਆ ਹੁੰਦਾ ਆਪ ਕੈਮਰੇ ਕੀ ਨਜ਼ਰ ਮੇਂ ਹੈ। ਤੇ ਪਹਿਲਾਂ ਤੇ ਫੀਲਿੰਗ ਇਹ ਆਉਂਦੀ ਹੁੰਦੀ ਸੀ ਵੀ ਅਸੀਂ ਦੇਵਤੇ ਹਾਂ, ਗਾਹਕ ਰੱਬ ਦਾ। ਹੁਣ ਆਉਂਦਾ ਵੀ ਤੂੰ ਕੈਮਰਾ, ਹੁਣ ਐਂ ਲੱਗਦਾ ਵੀ ਚੋਰ ਆ। ਪਹਿਲਾਂ ਹੀ ਲਿਖਿਆ ਵੀ ਕੈਮਰਾ ਹੈ ਅੱਗੇ, ਫੀਲਿੰਗ ਇੱਦਾਂ ਆਉਂਦੀ ਹੈ। ਪਹਿਲਾਂ ਹੁੰਦਾ ਸੀ ਵੀ ਗ੍ਰਾਹਕ ਦੇਵਤਾ ਭਗਵਾਨ ਹੈ, ਗਾਹਕ ਰੱਬ ਦਾ ਰੂਪ ਹੈ। ਹੁਣ ਐਂ ਕੈਮਰੇ ਫਿੱਟ ਕਰਤੇ, ਦਿਮਾਗੀ ਵਿਕਾਸ ਹੋ ਗਿਆ, ਖੁੱਲ ਗਿਆ ਦਿਮਾਗ। ਅੱਗੇ ਅੱਗੇ ਆਉਣਾ ਜੀ, ਇਹ ਸਾਹਿਬ ਮੇਰਾ ਨੀਤ ਨਵਾਂ ਸਦਾ ਸਦਾ। ਗੁਰੂ ਸਾਹਿਬ ਨੇ ਖੁੱਲੀ ਰੱਖਤੀ, ਉਹ ਇਹ ਕੁੰਡੀ ਖੁੱਲੀ ਰੱਖਤੀ। ਮਹਾਰਾਜ ਕਿੰਨਾ ਕਹਿ ਕਹਿੰਦੇ ਅੰਤ ਥੋੜ੍ਹਾ ਹੈ, ਇਹ ਤੇ ਸਤਿਗੁਰ ਮੇਰਾ ਸਦਾ ਸਦਾ ਹੀ ਹੈ, ਜੋ ਆਉਣਾ ਹੈ ਸਾਰੇ ਲਈ ਬੂਹਾ ਖੋਲ ਕੇ ਗਏ ਹੈ, ਲਿਮਿਟ ਨਹੀਂ ਰੱਖੀ। ਐਡਾ ਵੱਡਾ ਕਰਤਾ ਸਤਿਗੁਰੂ, ਗਿਆਨ ਇੰਨਾ ਵੱਡਾ ਕਰਤਾ, ਮਹਾਰਾਜ ਲਿਮਿਟ ਹੈ ਕੋਈ ਇੰਨਾ ਕਹਿ? ਕਹਿੰਦੇ ਨਾ, ਇਹ ਤੇ ਪਤਾ ਹੀ ਨਹੀਂ ਕਿੰਨਾ ਕਹਿ, ਕੋਈ ਅੰਤ ਥੋੜ੍ਹਾ ਹੈ। ਉਹ ਬੂਹਾ ਖੁੱਲਾ ਛੱਡ ਕੇ ਗਏ ਹੈ, ਜਿੰਨੀ ਮਰਜ਼ੀ ਸਾਇੰਸ ਆ ਜਾਏ, ਜਿੰਨੀ ਮਰਜ਼ੀ ਕਾਢਾਂ ਕੱਢ ਲੈਣ, ਕੱਢਦੇ ਰਹਿਣ। ਗੁਰੂ ਸਾਹਿਬ ਜਦੋਂ ਕਹਿ ਹੀ ਬੇਅੰਤ ਗਏ, ਬੇਅੰਤ ਹੀ ਕੋਈ ਨਹੀਂ, ਬੇਅੰਤ ਕਹਿ ਗਏ, ਜਿੰਨਾ ਮਰਜ਼ੀ ਆਈ ਜਾਵੇ ਲਿਮਿਟ ਹੈ ਹੀ ਨਹੀਂ ਕਿਤੇ, ਵੀ ਇੰਨਾ ਕਹਿ, ਐਡਾ ਕਹਿ। ਕਹਿੰਦੇ ਅੰਤ ਹੀ ਕੋਈ ਨਹੀਂ, ਬੇਅੰਤ ਹੈ, ਨਵੇਂ ਤੋਂ ਨਵਾਂ ਆ ਰਿਹਾ ਤੇ ਆਉਂਦਾ ਰਹਿਣਾ। ਬਸ ਅਸੀਂ ਇਸ ਰਾਹ ਤੇ ਤੁਰਨ ਵਾਲੇ ਹੋਈਏ। ਮੇਰੇ ਸਾਹਿਬ ਤੂੰ ਮੈਂ ਮਾਨ ਨਿਮਾਣੀ, ਤੂੰ ਹੈ ਮੇਰੇ ਸਾਹਿਬ ਤੂੰ ਮੈਂ ਮਾਨ ਨਿਮਾਣੀ। ਮੈਨੂੰ ਸਮਝ ਨਹੀਂ ਮੇਰੇ ਵਿੱਚ ਕਮੀ ਹੈ, ਮੇਰੇ ਵਿੱਚ ਘਾਟ ਹੈ। ਆਹ ਵੀ ਸ਼ਬਦ ਇੱਕ ਬਹੁਤ ਪਿਆਰਾ, ਆਪਾਂ ਥੋੜ੍ਹਾ ਸੁਣਦੇ ਹਾਂ। ਮੈਨੂੰ ਤਾਂ ਇਹ ਸੀ ਵੀ ਸੰਗਤ ਆ ਜਾਏਗੀ, 2 ਵਜੇ ਤੱਕ ਸਾਰੇ ਟਿਕ ਕੇ ਬਹਿ ਜਾਣਗੇ, ਆਪਾਂ ਕੋਈ ਗੱਲ ਸ਼ੁਰੂ ਕਰੀਏ, ਜਿੰਨਾ ਚਿਰ ਮੱਥਾ ਟਿਕਦਾ ਉਹਨਾਂ ਚਿਰ ਟਿਕਾ ਨਹੀਂ ਬਣਦਾ। ਪਰ ਕੋਈ ਨਹੀਂ, ਅਜੇ ਆਉਣ ਵਾਲੀ ਸੰਗਤ ਬਹੁਤ ਹੈ। ਮੈਨੂੰ ਲੱਗਦਾ ਜਿੰਨੇ ਦਰਬਾਰ 'ਚ ਬੈਠੇ ਆ, ਜਿਹੜੇ ਹਿਸਾਬ ਨਾਲ ਆਈ ਜਾਂਦੇ ਆ, ਇਸ ਹਿਸਾਬ ਨਾਲ ਤਾਂ ਇੰਨੀ ਜਗ੍ਹਾ ਹੋਰ ਚਾਹੀਦੀ ਹੈ ਸੰਗਤ ਨੂੰ ਬਿਠਾਉਣ ਵਾਸਤੇ। ਬਹੁਤ ਚਾਅ ਨਾਲ, ਬੜੇ ਪਿਆਰ ਨਾਲ ਦੂਰੋਂ ਨੇੜਿਓਂ ਆ ਰਹੇ, ਧੰਨਵਾਦ ਸਾਰਿਆਂ ਦਾ। ਆਓ ਆਪਾਂ ਸ਼ਬਦ ਸੁਣਦੇ ਹਾਂ ਤਾਂ ਜੋ ਥੋੜ੍ਹਾ ਜਿਹਾ ਮਾਹੌਲ ਉੱਦਾਂ ਦਾ ਬਣਿਆ ਰਹਿੰਦਾ ਨਾਲ।
ਮੇਰੇ ਸਾਹਿਬ, ਮੇਰੇ ਸਾਹਿਬ, ਅਰਦਾਸ ਕਰੀ ਪ੍ਰਭ ਆਪਣੇ ਆਗੇ, ਸੁਣ ਸੁਣ ਜੀਵਾਂ ਤੇਰੀ ਬਾਣੀ।
ਅਰਦਾਸ ਕਰੀ ਪ੍ਰਭ ਆਪਣੇ ਆਗੇ, ਸੁਣ ਸੁਣ ਜੀਵਾਂ ਤੇਰੀ ਬਾਣੀ।
ਮੇਰੇ ਸਾਹਿਬ, ਵਿਸਰੈ ਸੋ ਮਰ ਜਾਏ।
ਤੁਧ ਚਿਤ ਆਏ ਮਹਾਨੰਦਾਂ, ਜਿਸ ਵਿਸਰੈ ਸੋ ਮਰ ਜਾਏ।
ਦਿਆਲ ਹੋਵੇ ਜਿਸ ਉਪਰ ਕਰਤੇ, ਸੋ ਤੁਧ ਸਦਾ
ਸਾਹਿਬ।
अपने आके सुन सुन जीवा तेरी बाणी
अरदास करी प्रभु अपने
जुड़ के सुनो जुड़ के आले दुआले ना ध्यान लेके हाजिर हो के सुनो प्रेजेंट विच आओ प्रेजेंट मूवमेंट नू इंजॉय करो बिल्कुल हाजिर हो
चरण तूड़ तेरे जन की हो तेरे दर्शन को बल जाई
चरण तूड़ तेरे जन की हो तेरे दर्शन को बल जाई
अमृत बचन दायुर तारी तो कृपा ते संग पाई
अमृत बचन दायुर तारी तो कृपा ते संग पाई
मेरे साहिब मेरे साहिब
Thank you.
कर जोड़ मांगो एक दाना साहिब तुठे पावा
दोए कर जोड़ मांगो एक दाना साहिब तुठे पावा
दोए कर जोड़ तुठे पावा
दोए कर जोड़ मांगो एक दाना साहिब तुठे पावा
सास सास नानक आराद आठ पहर अरदास करी प्रभ अपने आग सुन सुन जीवा तेरी बाणी
अरदास करी प्रभ अपने आग सुन सुन जीवा तेरी
जिंदगी जीवन दा चा सुन सुन जीवा तेरी बाणी तेरा ज्ञान सुना मैं जीवना ही ता आया अकल वाला होया ते स्वाद ही होना आया किन्ने बंदे है बेअकली विच ही रहे है कहिंदे नरक भोगदे आ अज्ञानता नरक है ते ज्ञान स्वर्ग है जे सीधे सीधी गल कहनी होवे भी नरक ते स्वर्ग की है अकल नाल जिउणा स्वर्ग है बेअकली नरक है ते जदों तो तेरे ज्ञान नाल जुड़े हैं समझ लई है अकल लई है उदों तो जिंदगी जिउण दा स्वाद आया सतगुर होए दयाल तां शरदा पूरी है सतगुर होए दयाल ना कबहू झूरी है सतगुर होए दयाल तां दुख ना जानी है ਕਹਿੰਦੇ ਦੁੱਖ ਆਉਂਦੇ ਬੜੇ ਆ ਹੁਣ ਜਾਣਦੇ ਹੀ ਨਹੀਂ ਅਸੀਂ ਦੁੱਖਾਂ ਨੂੰ ਏਦਾਂ ਕਾਇਮ ਹੋ ਗਏ ਅੰਦਰੋਂ ਦਿਮਾਗੀ ਵਿਕਾਸ ਹੋ ਗਿਆ ਮਾਇੰਡ ਡਿਵੈਲਪ ਹੋ ਗਿਆ ਹੁਣ ਦੁੱਖ ਆਉਂਦੇ ਬਹੁਤ ਹੈ ਪਰ ਜਾਣਦੇ ਜੂਣਦੇ ਕੁਛ ਨਹੀਂ ਸਤਿਗੁਰ ਹੋਏ ਦਿਆਲ ਤਾਂ ਦੁੱਖ ਨਾ ਜਾਣੀ ਹੈ ਸਤਿਗੁਰ ਹੋਏ ਦਿਆਲ ਤਾਂ ਹਰ ਰੰਗ ਮਾਣੀ ਹੈ ਹਰੀ ਰੰਗ ਆਲੇ ਦੁਆਲੇ ਹਰੀ ਦੇ ਰੰਗ ਹੀ ਨੇ ਸਾਰੇ, ਪਰ ਮਾਣ ਕਿਉਂ ਨਹੀਂ ਰਹੇ? ਕਿਉਂਕਿ ਅਕਲ ਨਹੀਂ, ਸਮਝ ਨਹੀਂ। ਪਰ ਜਦੋਂ ਤੋਂ ਆਲੇ ਦੁਆਲੇ ਵੇਖਿਆ ਗਿਆਨ ਆਇਆ, ਸਮਝ ਆਈ ਹੈ, ਤੇ ਸਤਿਗੁਰ ਹੋਏ ਦਿਆਲ ਤਾਂ ਹਰ ਰੰਗ ਮਾਣੀਏ, ਸਤਿਗੁਰ ਹੋਏ ਦਿਆਲ ਤਾਂ ਨਵ ਨਿਧ ਪਾਈਏ, ਸਤਿਗੁਰ ਹੋਏ ਦਿਆਲ ਤਾਂ ਸੱਚ ਸਮਾਈ, ਸਤਿਗੁਰ ਹੋਏ ਦਿਆਲ ਤਾਂ ਜਮ ਕਾ ਡਰ ਕੇ ਹਾਂ। ਵਕਾਰਾਂ ਦਾ ਕਾਹਦਾ ਡਰ ਹੈ, ਜਮ ਹੁਣ ਨਹੀਂ ਕੁਛ ਕਹਿੰਦੇ, ਤੇਰੀ ਸ਼ਰਨ ਤੇਰੇ ਪਰਵਾਸੇ ਪੰਚ ਦੁਸ਼ਟ ਲੈ ਸਾਧੇ, ਇਹ ਤੇ ਸਾਧ ਲੈ। ਅਕਲ ਹੋਣ ਕਰਕੇ, ਸਮਝ ਹੋਣ ਕਰਕੇ ਜਿਹੜਾ ਕਾਮ ਤੰਗ ਕਰਦਾ ਉਸੇ ਐਨਰਜੀ ਨੂੰ ਸਹੀ ਵਰਤਦਾ ਬੰਦਾ। ਇਹ ਅਸੀਂ ਕਹਿੰਦੇ ਹਾਂ ਪੰਜ ਚੋਰ ਹੈ, ਪੰਜ ਤੰਗ ਕਰਦੇ ਆ, ਪੰਜ ਵਿਕਾਰ ਹੈ ਵੀਰੋ। ਔਗਣ ਉਹਨਾਂ ਦੇ ਆ ਜਿਨ੍ਹਾਂ ਕੋਲ ਗਿਆਨ ਨਹੀਂ, ਗਿਆਨ ਵਾਲਿਆਂ ਵਾਲਿਆਂ ਦੇ ਤੇ ਇਹ ਗੁਣ ਨੇ, ਅਗਿਆਨੀ ਦੇ ਇਹ ਔਗਣ ਨੇ। ਇਹ ਪੰਜ ਨੇ, ਗਿਆਨਵਾਨ ਵਾਲੇ ਦੇ ਇਹੀ ਗੁਣ ਬਣ ਜਾਂਦੇ ਆ, ਮੂਰਖ ਦੇ ਇਹੀ ਔਗਣ ਬਣ ਜਾਂਦੇ ਆ। ਹੁਣ ਆਪਾਂ ਕਹਿੰਦੇ ਹਾਂ ਕ੍ਰੋਧ ਹੈ, ਲੋਭ ਹੈ, ਮੋਹ ਹੈ, ਅਗਿਆਨੀ ਹੈ। ਮਾੜਾ ਜਿਹਾ ਆਹ ਪੈਸਾ ਇਕੱਠੋ, ਹੋਰ ਇਕੱਠਾ ਕਰ ਲਓ, ਹੋਰ ਇਕੱਠਾ ਕਰ ਲਓ, ਹੋਰ ਇਕੱਠਾ ਕਰ ਲਓ, ਦਸ ਦਸ ਘਰ ਬਣਾਈ ਫਿਰਦੇ ਆ, ਪਤਾ ਹੀ ਨਹੀਂ ਜ਼ਿੰਦਗੀ ਕਿੱਧਰ ਨੂੰ ਲੰਘ ਗਈ, ਜ਼ਿੰਦਗੀ ਮਾਣ ਕੇ ਨਹੀਂ ਵੇਖੀ। ਇਹ ਲੋਭ ਹੈ, ਇਹ ਖਤਰਨਾਕ ਹੈ। ਪਰ ਇੱਕ ਲੋਭ ਉਹ ਹੈ, ਮੈਂ ਵੱਧ ਤੋਂ ਵੱਧ ਪੜ੍ਹਨਾ, ਮੈਂ ਹੋਰ ਐਜੂਕੇਸ਼ਨ ਲੈਣੀ ਹੈ, ਮੈਂ ਹੋਰ ਬਾਣੀ ਪੜ੍ਹਾਂ, ਮੈਂ ਹੋਰ ਗਿਆਨ ਪ੍ਰਾਪਤ ਕਰਾਂ, ਮੈਂ ਹੋਰ ਸਮਝ ਪ੍ਰਾਪਤ ਕਰਾਂ। ਇਹ ਵੀ ਤਾਂ ਲੋਭ ਹੀ ਹੈ, ਇਹ ਲੋਭ ਦਾ ਸ਼ੁੱਧ ਰੂਪ ਹੈ। ਅਕਲ ਵਾਲੇ ਦਾ ਇਹੀ ਲੋਭ ਗੁਣ ਹੈ ਤੇ ਮੂਰਖ ਦਾ ਇਹੀ ਲੋਭ ਔਗਣ ਹੈ, ਉਹਦਾ ਔਗਣ ਬਣ ਗਿਆ। ਇਸੇ ਤਰ੍ਹਾਂ ਗੁੱਸਾ ਹੈ, ਕ੍ਰੋਧ ਹੈ, ਜੇ ਬੰਦਾ ਮੂਰਖ ਹੈ, ਅਗਿਆਨੀ ਹੈ, ਤੇ ਉਹਦਾ ਕ੍ਰੋਧ ਹੈ ਜਿਹੜਾ, ਉਹਦਾ ਔਗਣ ਹੈ। ਕਿਸੇ ਨੇ ਕੁਝ ਕਹਿ ਦਿੱਤਾ, ਉਹਦੇ ਸਿਰ 'ਚ ਮਾਰਿਆ ਕੁਝ ਚੱਕ ਕੇ, ਗੁੱਸਾ ਚੜ ਗਿਆ। ਮੈਂ ਇੰਡੀਆ ਵਿੱਚ ਗੱਲ ਕਰਦਾ ਹੁੰਦਾ, ਨੌਜਵਾਨ ਨੂੰ ਕਹਿੰਦਾ ਤੇਰਾ ਕੁਛ ਨਹੀਂ ਬਣ ਸਕਦਾ, ਉਹਦੇ ਤਾਏ ਨੇ, ਕਿਸੇ ਸ਼ਰੀਕ ਨੇ, ਕਿਸੇ ਨੇ ਗੱਲ ਕੀਤੀ, ਉਹ ਮੁੰਡਿਆ ਤੇਰਾ ਕੁਝ ਨਹੀਂ ਬਣ ਸਕਦਾ, ਤੁਹਾਡਾ ਨਹੀਂ ਕੁਝ ਹੋ ਸਕਦਾ। ਇੱਕ ਨੂੰ ਇੰਨਾ ਚੜਿਆ ਗੁੱਸਾ, ਉਹਨੇ ਉਹਦੇ ਸਿਰ 'ਚ ਮਾਰਿਆ ਕੁਝ ਚੱਕ ਕੇ, ਜੇਲ੍ਹ 'ਚ ਬੈਠਾ ਹੈ। ਤੇ ਇੱਕ ਮੁੰਡੇ ਨੂੰ ਜਦੋਂ ਕਿਸੇ ਸ਼ਰੀਕ ਨੇ ਬੋਲੀ ਮਾਰੀ ਤੇਰਾ ਕੁਛ ਨਹੀਂ ਬਣ ਸਕਦਾ, ਕਹਿੰਦਾ ਕੋਈ ਨਹੀਂ। ਉਹ ਪੜ੍ਹਦਾ ਰਿਹਾ, ਮਿਹਨਤ ਕਰਕੇ ਕੈਨੇਡਾ ਆਇਆ, ਪੀ ਆਰ ਹੋਇਆ, 3-4 ਸਾਲਾਂ ਬਾਅਦ ਪੱਕਾ ਹੋਇਆ। ਉਸੇ ਸ਼ਰੀਕ ਨੂੰ ਮਿਲਦਾ, ਉਸੇ ਬੰਦੇ ਨੂੰ ਮਿਲ ਕੇ ਕਹਿੰਦਾ ਹੋਸ ਕਿਵੇਂ ਆ ਤਾਇਆ, ਪਹੁੰਚ ਗਿਆ ਕੈਨੇਡਾ, ਹੁਣ ਮੇਰੇ ਮਾਂ ਪਿਓ ਵੀ ਜਾਣਗੇ। ਇਹ ਵੀ ਗੁੱਸਾ ਹੀ ਸੀ, ਉੱਥੇ ਨਹੀਂ ਕੱਢਿਆ ਗੁੱਸਾ, ਕਹਿੰਦਾ ਖੜ ਜਾ, ਹੁਣ ਤੈਨੂੰ ਕੁਛ ਕਰਕੇ ਵਿਖਾਵਾਂਗੇ। ਇਹ ਵੀ ਗੁੱਸਾ ਹੀ ਹੈ। ਜਦੋਂ ਗੁਰੂ ਨਾਨਕ ਬਾਰੇ ਕਿਹਾ, ਕਹਿੰਦੇ ਪੁੱਤਰ ਬੇਦੀਆਂ ਦਾ, ਕਲਿਆਣ ਦਾਸ ਮਹਿਤਾ ਦਾ ਪੁੱਤਰ ਹੈ ਨਾਨਕ, ਅਖੇ ਜਨੇਊ ਨਹੀਂ ਪਾਉਂਦਾ। ਕਿੰਨਿਆਂ ਬੰਦਿਆਂ ਨੇ ਜਨੇਊ ਨਹੀਂ ਪਾਇਆ, ਹਿੰਦੂ ਅੱਜ ਬੜੇ ਨੇ ਜਿਹੜੇ ਨਹੀਂ ਜਨੇਊ ਪਾਉਂਦੇ। ਪਰ ਪੰਗਾ ਉਦੋਂ ਹੋਇਆ ਜਦੋਂ ਗੁੱਸਾ ਕਰਕੇ ਉਸ ਬ੍ਰਾਹਮਣ ਨੇ ਜਗ੍ਹਾ ਜਗ੍ਹਾ ਰੌਲਾ ਪਾ ਦਿੱਤਾ, ਨਾਨਕ ਦਾ ਮੁੰਡਾ ਵਿਗੜ ਗਿਆ, ਵਾਹਿਗੁਰੂ ਕਲਿਆਣ ਦਾਸ ਜੀ ਦਾ ਮੁੰਡਾ ਵਿਗੜ ਗਿਆ, ਪਟਵਾਰੀ ਦਾ ਪੁੱਤ ਵਿਗੜ ਗਿਆ, ਜਨੇਊ ਨਹੀਂ ਪਾਉਂਦਾ, ਅੱਗੋਂ ਗੱਲਾਂ ਕਰਦਾ, ਅੱਗੋਂ ਐਂ ਕਹਿੰਦਾ। ਉਹਨੇ ਰੌਲਾ ਪਾ ਦਿੱਤਾ, ਬਾਬਾ ਜੀ ਨੂੰ ਵੀ ਆਇਆ ਅੰਦਰ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਕੋਈ ਨਹੀਂ, ਫਿਰ ਹੁਣ ਮੈਂ ਇਕੱਲਾ ਹੀ ਨਹੀਂ, ਬੜੇ ਹੋਣਗੇ, ਅਕਲ ਲੈਣਗੇ, ਸਮਝ ਲੈਣਗੇ, ਕਈਆਂ ਨੇ ਲਾ ਦੇਣਾ। ਆਖੋ ਸਤਨਾਮ। ਉਹ ਗੁੱਸਾ ਸੀ ਅੰਦਰ, ਪਰ ਇੱਦਾਂ ਹੀ ਨਹੀਂ ਉਹਦੇ ਮਾਰਿਆ ਸਿਰ 'ਚ ਕੁਝ ਚੱਕ ਕੇ, ਕਹਿੰਦੇ ਖੜ ਜਾ, ਵੇਟ ਕਰ ਲੈ ਥੋੜ੍ਹੀ ਜੀ, ਖੜ ਜਾ ਜੇ। ਗੁਰੂ ਗੋਬਿੰਦ ਸਿੰਘ ਨੇ ਵੀ ਕੱਢਿਆ, ਪਰ ਤਰੀਕਾ ਹੈ, ਗਿਆਨੀ ਦਾ ਤੇ ਗੁਣ ਹੈ, ਅਗਲਾ ਅੰਦਰ ਰੱਖਦਾ ਹੈ, ਕਹਿੰਦੇ ਇਹਨੂੰ ਡਿਲੀਵਰ ਕਿਵੇਂ ਕਰਨਾ। ਸਹਿਨਸ਼ੀਲਤਾ ਸਭ ਤੋਂ ਵੱਡਾ ਗੁਣ ਹੁੰਦਾ ਬੰਦੇ ਦਾ, ਫਿਰ ਉਹ ਚੀਜ਼ ਨੂੰ ਕੱਢਣਾ ਕਿੱਦਾਂ ਹੈ, ਉਹਨੂੰ ਡਿਲੀਵਰ ਕਿੱਦਾਂ ਕਰਨਾ। ਸਾਡੇ ਵਰਗਾ ਬੰਦਾ ਤੇ ਫੱਟ ਸਿਰ ਪਾੜ ਦਿੰਦਾ ਅਗਲੇ ਦਾ, ਅਗਲਾ ਕਹਿੰਦਾ ਫਟਾਫਟ ਖਤਮ ਕਰ ਦੇ, ਤੂੰ ਇੰਨੀ ਕਹਿ ਕਿਵੇਂ ਗਿਆ। ਤੇ ਕਈ ਇਹੋ ਜਿਹੇ ਹੁੰਦੇ ਨੇ, ਆਪਣਾ ਕੰਮ ਕਰੀ ਜਾਂਦੇ ਆ, ਅਗਲੇ ਨੂੰ ਬੋਲਣ ਜੋਗਾ ਹੀ ਨਹੀਂ ਛੱਡਦੇ, ਬੋਲਣ ਜੋਗਾ ਹੀ ਨਹੀਂ ਰਹਿੰਦਾ ਅਗਲਾ। ਬਸ ਇਹ ਉਹੀ, ਬਸ ਮੈਂ ਬੇਨਤੀ ਕਰਦਾ ਵੀ ਗਿਆਨ, ਇਹ ਪੰਜੇ ਗਿਆਨ ਵਾਲਿਆਂ ਦੇ ਗੁਣ ਨੇ, ਤੇ ਜਿਹੜਾ ਮੂਰਖ ਹੈ ਉਹਦੇ ਇਹ ਪੰਜੇ ਹੀ ਔਗਣ ਨੇ, ਅਗਿਆਨੀ ਦੇ ਔਗਣ ਨੇ। ਇਹ ਐਨਰਜੀ ਹੈ ਜੀ, ਇਹ ਮਾੜਾ ਨਹੀਂ ਹੈ ਕੁਛ ਵੀ। ਇਹ ਕਹੀਏ ਵੀ ਕਾਮ ਕ੍ਰੋਧ ਲੋਭ ਮੋਹ ਹੰਕਾਰ ਮਾੜਾ ਹੈ, ਜੀ ਪਰਮਾਤਮਾ ਦਾ ਪੈਦਾ ਕੀਤਾ ਇੱਥੇ ਕੁਛ ਵੀ ਮਾੜਾ ਨਹੀਂ ਹੈ, ਵਰਤੋਂ ਮਾੜੀ ਹੈ, ਇਹ ਵਰਤੋਂ ਮਾੜੀ ਹੈ। ਅਕਲ ਲੈ ਲਓ, ਇਹ ਪੰਜਾਂ ਨੂੰ ਕਾਬੂ ਪਾ ਕੇ ਰੱਖੋ। ਐਨਰਜੀ ਤੇ ਚਾਹੀਦੀ ਹੈ, ਇਹ ਪੰਜੇ ਐਨਰਜੀ ਹੈ, ਗੁੱਸਾ ਤੇ ਚਾਹੀਦਾ, ਕਿਉਂ ਮਾੜਾ ਕਿੱਥੋਂ ਹੈ, ਪਰ ਤਰੀਕਾ ਵਧੀਆ ਹੋਵੇ ਇਹਨੂੰ ਕੱਢਣਾ ਕਿੱਦਾਂ। ਕਮਲਾ ਬੰਦਾ ਹੋਰ ਤਰ੍ਹਾਂ ਗੁੱਸਾ ਕੱਢਦਾ, ਸਿਆਣਾ ਫਿਰ ਹੋਰ ਤਰੀਕੇ ਸਿਰ ਕੱਢਦਾ। ਇਹ ਸਾਰਾ ਕੁਝ ਹੀ ਪੰਜੇ ਚੀਜ਼ਾਂ, ਕੋਈ ਮਾੜਾ ਕੁਛ ਵੀ ਨਹੀਂ ਇੱਥੇ। ਤਾਂ ਹੀ ਤੇ ਗੁਰੂ ਸਾਹਿਬ ਕਹਿੰਦੇ ਅਕਲ ਲੈ ਲੈ, ਤੇਰੀ ਸ਼ਰਨ ਤੇਰੇ ਪ੍ਰਵਾਸੇ, ਪੰਜ ਦੁਸ਼ਟ ਲੈ ਸਾਧੇ ਸਾਧੇ ਜਾਣ। ਇਹ ਜਦੋਂ ਸੱਚਾ ਗਿਆਨ ਜ਼ਿੰਦਗੀ ਚ ਆਉਂਦਾ, ਇਹ ਪੰਜੇ ਤੇਰੇ ਸੇਵਕ ਬਣ ਜਾਂਦੇ ਆ। ਪੰਜ ਦੂਤ ਦੁੱਧ ਵਸ ਕੀਤੇ, ਇਹ ਤੇ ਵਸ ਚ ਨੇ, ਪਰ ਉਹਨਾਂ ਦੇ ਜਿਹੜੇ ਅਕਲ ਵਾਲੇ ਆ, ਜਿਹੜੇ ਸਮਝ ਵਾਲੇ। ਤਾਂ ਕਰਕੇ ਆਪਾਂ ਪੜ੍ਹਦੇ ਸੀ ਵੀ ਫੂਟੋ ਆਂਡਾ ਭਰਮ ਕਾ, ਅਸੀਂ ਤੇ ਜਗੜਿਆ ਪਿਆ ਸੀ, ਦਿਮਾਗ ਸਾਡਾ ਡੈੱਡ ਹੋਏ ਪਏ ਸੀ, ਬੁੱਧੂ ਸੀ, ਪਸ਼ੂ ਬਣੇ ਹੋਏ ਸੀ। ਇੱਥੇ ਬੈਠੇ ਬੰਦੇ ਕਈ ਏਦਾਂ ਦੇ ਹੈ, ਕੈਨੇਡਾ ਚ ਬੈਠੇ ਇੰਡੀਆ 11,000 ਭੇਜਦੇ ਆ, ਹੁਕਮਨਾਮਾ ਡਾਕ ਰਾਹੀਂ ਬਾਬੇ ਭੇਜ ਦਿੰਦੇ, ਕਹਿੰਦੇ ਹੋ ਗਿਆ ਤੇਰਾ ਪਾਠ। ਇੱਥੇ ਬੈਠੀਆਂ ਬੀਬੀਆਂ ਕਈ ਘਰ ਵਾਲਿਆਂ ਤੋਂ ਚੋਰੀ ਪੈਸੇ ਭੇਜ ਦਿੰਦੀਆਂ, ਕਹਿੰਦੇ $200 ਹੀ ਹੈ, ਕੀ ਫਰਕ ਪੈਣ ਲੱਗੇ, ਸਾਡਾ ਪਾਠ ਚੱਲੀ ਜਾਂਦਾ ਉੱਥੇ। ਤੇ 200 ਬੀਬੀਓ ਹੋਰ ਭੇਜਿਆ ਕਰੋ, ਬਾਬਾ ਜੀ ਆਪਣੇ ਚੇਲਿਆਂ ਨੂੰ ਕਹਿ ਕੇ ਰੋਟੀ ਵੀ ਸਾਡੀ ਤੁਸੀਂ ਵੀ ਖਾ ਲਿਆ ਕਰੋ, ਵੀ ਸਾਨੂੰ ਤੇ ਰੋਟੀ ਖਾਣ ਦੀ ਲੋੜ ਹੀ ਨਾ ਪਵੇ, ਬਿਜੀ ਜ਼ਿਆਦਾ ਰਹਿੰਦੇ ਆ, ਕੰਮ ਜ਼ਿਆਦਾ, ਹਰ ਵੇਲੇ ਬਿਜੀ ਰਹੀਦਾ, ਰੋਟੀ ਵੀ ਸਾਡੇ ਬੰਨੇ ਦੀ ਖਾ ਲਓ, $200 ਹੋਰ ਭੇਜ ਦਿਓ, ਤੁਹਾਡੇ ਥਾਂ ਤੇ ਰੋਟੀ ਖਾ ਸਕਦਾ ਕੋਈ ਵੀ, ਭੁੱਖ ਤੁਹਾਡੀ ਮਿਟ ਜੇ, ਰੋਟੀ ਇੰਡੀਆ ਖਾਏ, ਕੋਈ ਬੋਲੋ ਭੈਣੋ ਦੱਸੋ, ਇੰਡੀਆ ਖਾਵੇ ਰੋਟੀ ਤੇ ਭੁੱਖ ਤੁਹਾਡੀ ਮਿਟ ਜੇ, ਹੋ ਸਕਦਾ? ਤੇ ਫਿਰ ਪਾਠ ਕਰਨਗੇ ਇੰਡੀਆ ਤੇ ਲੱਗ ਤੁਹਾਨੂੰ ਜਾਣਾ, ਇਹ ਕਿਵੇਂ ਹੋ ਸਕਦਾ? ਇਹਦਾ ਮਤਲਬ ਕੋਈ ਸਾਨੂੰ ਬੁੱਧੂ ਬਣਾ ਰਿਹਾ ਹੈ, ਕੋਈ ਸਾਨੂੰ ਕਮਲਾ ਕਰ ਰਿਹਾ ਹੈ, ਕੋਈ ਹੈ ਜਿਹੜਾ ਸਾਨੂੰ ਵਰਤ ਗਿਆ, ਇਹ ਵਰਤ ਰਹੇ ਨੇ ਸਾਨੂੰ। ਭਰਮਾਂ ਦਾ ਐਸਾ ਜਾਲ ਪਾਇਆ ਹੈ, ਐਸਾ ਫਸਾਇਆ ਹੈ, ਬੰਦਾ ਨਿਕਲ ਨਹੀਂ ਪਾ ਰਿਹਾ। ਤੇ ਜਦੋਂ ਅਕਲ ਆਈ, ਫੂਟੋ ਆਂਡਾ ਭਰਮ ਕਾ ਮਨਹਿ ਭਇਓ ਪ੍ਰਗਾਸ, ਤੇ ਬੇੜੀ ਮੇਰੀ, ਮੇਰੇ ਤੇ ਪੈਰ ਜਕੜੇ ਪਏ ਸੀ, ਬੇੜੀਆਂ ਪਾ ਕੇ ਖੁੱਲਣ ਹੀ ਨਹੀਂ ਸੀ ਦਿੰਦੇ। ਕਾਟੀ ਬੇਰੀ ਪਗੈ ਤੇ ਗੁਰਕੀਨੀ ਬੰਦ ਖਲਾਸ, ਕਹਿੰਦੇ ਬੰਦ ਖਲਾਸੀ, ਆਜ਼ਾਦ ਹੋ ਗਏ। ਉਡਾਰੀਆਂ ਲੱਗ ਪਏ ਮਾਰਨ, ਸੁਰਤ ਜਿਹੜੀ ਸੀ ਉਡਾਰੀਆਂ ਮਾਰਨ ਲੱਗ ਪਈ, ਜਿਹੜਾ ਦਿਮਾਗ ਚੱਲਦਾ ਹੀ ਨਹੀਂ ਸੀ ਹੁਣ ਹਰ ਚੀਜ਼ ਸੋਚਣ ਲੱਗ ਪਿਆ। ਹੁਣ ਇੱਕ ਪਾਸਾ ਨਹੀਂ ਦਿਸਦਾ, ਇੱਕ ਵਿਊ ਨਹੀਂ, ਸਾਰਾ ਕੁਛ ਵੇਖ ਲਈਦਾ। ਮੰਨ ਲਓ ਬੰਦਾ ਸਾਡੇ ਨਾਲ ਗੱਲ ਕਰਦਾ, ਪਤਾ ਲੱਗ ਜਾਂਦਾ ਕਿੱਥੋਂ ਬੋਲਦਾ, ਕਹਿਣਾ ਕੀ ਚਾਹੁੰਦਾ, ਕਰੂ ਕੀ, ਸਾਈਕੀ ਤੇ ਪਕੜ ਹੋ ਗਈ, ਦਿਮਾਗ ਖੁੱਲ ਗਿਆ, ਪਤਾ ਲੱਗ ਗਿਆ, ਹਰ ਚੀਜ਼ ਦੀ ਸਮਝ ਹੋ ਗਈ। ਕਾਟੀ ਬੇਰੀ ਪਗੈ ਤੇ ਗੁਰਕੀਨੀ ਬੰਦ ਖਲਾਸ, ਆਜ਼ਾਦ ਹੋ ਗਏ ਜੀ, ਹੁਣ ਆਜ਼ਾਦ ਹੋ ਗਏ, ਖੁੱਲ ਕੇ ਸੋਚਣ ਲੱਗ ਪਏ, ਖੁੱਲ ਕੇ। ਅਗਲੀਆਂ ਪੰਕਤੀਆਂ, ਆਵਣ ਜਾਣ ਰਹਿਓ ਤਪਤ ਕੜਾਹਾ ਬੁਝ ਗਿਆ, ਗੁਰ ਸੀਤਲ ਨਾਮ ਦੀ। ਅੱਗੇ ਤੇ ਤਪੀ ਜਾਈਦਾ ਸੀ, ਅੰਦਰੇ ਅੰਦਰ ਤਪੀ ਜਾਈਦਾ ਸੀ, ਹੁਣ ਸਭ ਠੀਕ ਹੈ। ਤਜਰਬਾ ਕਰਕੇ ਵੇਖੋ ਵੀਰੋ, ਲਗਾਤਾਰ ਦੀਵਾਨ ਸੁਣ ਲਓ, 5-7-10 ਇੰਡੀਆ ਦੇ ਨੈੱਟ ਤੇ ਹੀ ਪਏ ਹੁੰਦੇ ਆ, ਤੇ ਜੋ ਕਹਿ ਰਿਹਾ ਇਹਨੂੰ ਐਕਸਪੀਰੀਅੰਸ ਕਰਕੇ ਵੇਖਿਓ, ਬੜਾ ਕੁਝ ਤਜਰਬੇ ਕਰ ਕਰਕੇ ਵੇਖੇ ਆ, ਮਹੀਨਾ ਕੇ ਵੀ ਕਰਕੇ ਵੇਖ ਲਓ, ਜੇ ਨਾ ਫਰਕ ਪਏ ਤੇ ਤਾਂ ਕਹਿ ਦਿਓ। ਗੁਰੂ ਜੀ ਦੇ ਗਿਆਨ ਨੂੰ ਲਾਗੂ ਕਰਕੇ ਵੇਖੋ, ਸ਼ਾਂਤ ਕਰ ਦਿੰਦਾ ਜ਼ਿੰਦਗੀ। ਜਿਵੇਂ ਜਿਵੇਂ ਅਸੀਂ ਇਹਨੂੰ, ਅਸੀਂ ਹੁਣ ਜਦੋਂ ਕੰਮ ਸਹੀ ਕਰਨ ਲੱਗ ਪਏ, ਡਿਊਟੀ ਸਹੀ ਕਰਨ ਲੱਗ ਗਏ, ਜੌਬ ਸਹੀ ਕਰਨ ਲੱਗ ਪਏ, ਹਰ ਆਪਣਾ ਫਰਜ਼ ਵਧੀਆ ਨਿਭਾਉਣ ਲੱਗ ਪਏ, ਸਿਹਤ ਦਾ ਧਿਆਨ ਰੱਖਣ ਲੱਗ ਪਏ, ਤੇ ਆਪੇ ਹੀ ਸਟ੍ਰੈਸ ਖਤਮ ਹੈ। ਹਰ ਫਰਜ਼ ਵਧੀਆ ਨਿਭਾਓ, ਖੱਤਰੀਆਂ ਤਾਂ ਧਰਮ ਛੋੜਿਆ ਮਲੇਸ਼ ਪਾਖਿਆ ਗਈ। ਗੁਰੂ ਜੀ ਕਹਿੰਦੇ ਧਰਮ ਛੱਡਣਾ, ਆਪਣੀ ਜ਼ਿੰਮੇਵਾਰੀ ਛੱਡਣੀ ਧਰਮ ਛੱਡਣਾ ਹੈ, ਜ਼ਿੰਮੇਵਾਰੀ ਸਮਝਣੀ ਧਰਮ ਸਮਝਣਾ ਹੈ, ਜ਼ਿੰਮੇਵਾਰੀ ਨਾਲ ਜੁੜਦੇ ਰਹਿਣਾ ਧਰਮ ਨਾਲ ਜੁੜੇ ਰਹਿਣਾ ਹੈ, ਜ਼ਿੰਮੇਵਾਰ ਬਣਨਾ ਧਰਮੀ ਬਣਨਾ ਹੈ, ਤੇ ਜ਼ਿੰਮੇਵਾਰੀ ਤੁਹਾਡੀ ਸਾਈਕ ਦਿਮਾਗ ਵੀ ਸ਼ਾਂਤ ਰਹੇ ਇਹ ਵੀ ਤੁਹਾਡੀ ਜ਼ਿੰਮੇਵਾਰੀ ਹੈ, ਸਿਹਤ ਠੀਕ ਰਹੇ ਇਹ ਵੀ ਤੁਹਾਡੀ ਜ਼ਿੰਮੇਵਾਰੀ ਹੈ, ਬੱਚਿਆਂ ਦਾ ਧਿਆਨ ਰੱਖਣਾ ਇਹ ਵੀ ਤੁਹਾਡੀ ਜ਼ਿੰਮੇਵਾਰੀ ਹੈ, ਨਿਆਣਿਆਂ ਨੂੰ ਸਾਂਭਣਾ ਹੈ, ਘਰ ਵਾਲੀ ਦੀ ਪ੍ਰਤੀ ਗੱਲਬਾਤ ਕਰਨੀ ਹੈ, ਟਾਈਮ ਦੇਣਾ ਹੈ, ਇਹ ਵੀ ਜ਼ਿੰਮੇਵਾਰੀ ਹੈ, ਮਾਂ ਪਿਓ ਦੇ ਪ੍ਰਤੀ ਗੱਲਬਾਤ ਕਰਨੀ ਹੈ, ਇਹ ਵੀ ਜ਼ਿੰਮੇਵਾਰੀ ਹੈ, ਜਿਸ ਦੁਨੀਆ 'ਚ ਰਹਿੰਦੇ ਹਾਂ, ਜਿਸ ਕੰਟਰੀ 'ਚ ਰਹਿੰਦੇ ਹਾਂ, ਇਹਦਾ ਸਹੀ ਟੈਕਸ ਭਰੀਏ, ਇਹ ਵੀ ਸਾਡੀ ਜ਼ਿੰਮੇਵਾਰੀ ਹੈ, ਆਲਾ ਦੁਆਲਾ ਸਾਫ਼ ਸੁਥਰਾ ਰਹੇ, ਇਸ ਵਾਤਾਵਰਨ 'ਚ ਸਾਹ ਲੈਂਦੇ ਹਾਂ, ਇਹ ਵੀ ਸਾਡੀ ਜ਼ਿੰਮੇਵਾਰੀ ਹੈ। ਬਸ ਸਾਰੀਆਂ ਜ਼ਿੰਮੇਵਾਰੀਆਂ ਪਰਫੈਕਟ ਨਿਭਾ ਕੇ ਵੇਖੋ, ਹੋ ਹੀ ਨਹੀਂ ਸਕਦਾ ਬੰਦਾ ਦੁਖੀ ਹੋ ਜਾਏ। ਦੁਖੀ ਕਿਉਂ ਨੇ, ਕਿਤੇ ਕੁੰਡੀ ਅੜੀ ਹੋਈ ਹੈ, ਕੋਈ ਜ਼ਿੰਮੇਵਾਰੀ ਹੈ ਜਿਹੜੀ ਸਹੀ ਨਹੀਂ ਨਿਭ ਰਹੀ, ਕੋਈ ਫਰਜ਼ ਹੈ ਜਿਹੜਾ ਸਹੀ ਨਹੀਂ ਨਿਭ ਰਿਹਾ, ਕਿਤੇ ਨਾ ਕਿਤੇ ਕੋਈ ਪ੍ਰੋਬਲਮ ਹੈ ਜਿਹੜੀ ਤੰਗ ਕਰਦੀ ਹੈ ਬੰਦੇ। ਤਾਂ ਕਰਕੇ ਜ਼ਿੰਮੇਵਾਰੀਆਂ ਨਿਭਾ ਕੇ ਵੇਖੋ, ਫਰਜ਼ ਨਿਭਾ ਕੇ ਵੇਖੋ। ਬੇੜੀ ਕਹਿੰਦੇ ਕੱਟਤੀ, ਮੈਂ ਤੇ ਜਕੜਿਆ ਪਿਆ ਸੀ, ਕਹਿੰਦੇ ਬੇੜੀ ਤੋੜਤੀ, ਉਹ ਸੰਗਲ ਤੋੜਤੇ, ਕਾਟੀ ਬੇਰੀ ਪਗੈ ਤੇ ਗੁਰਕੀਨੀ ਬੰਧ ਖਲਾਸ। ਆਵਣ ਜਾਣ ਰਹੇ ਹੋ, ਤਪਤ ਕੜਾਹਾ ਬੁਝ ਗਿਆ ਗੁਰਸੀਤਲ ਨਾਮ ਅੱਗੇ।
ਜਬ ਤੇ ਸਾਧੂ ਸੰਗ ਪਾਇਆ ਤੋ ਛੋਟ ਗਏ ਨਿਗੁਹਾ,
ਸਾਰੇ ਛੱਡ ਗਏ ਵਕਾਰ ਸੀ ਜਿਹੜੇ, ਵਕਾਰ ਅਕਲ ਆਈ ਹੈ ਜਦੋਂ ਤੋਂ। ਹਾਂ,
ਜਿਸ ਕੀ ਅਟਕ ਤਿਸ ਤੇ ਛੁੱਟੀ ਤਉ ਕਹਾਂ ਕਰੈ ਕੋਟਵਾਰ।
ਕੋਟਵਾਰ ਕਹੀਏ ਧਰਮਰਾਜ, ਧਰਮਰਾਜ ਕਹੀਏ ਕੁਦਰਤੀ ਲਾਅ, ਨਿਯਮ, ਲਾਅ ਆਫ ਨੇਚਰ। ਹੁਣ ਉਹ ਮੈਨੂੰ ਕੀ ਕਹੇਗਾ ਜਦੋਂ ਮੈਂ ਮਾੜਾ ਕੰਮ ਹੀ ਛੱਡਤਾ, ਉਹਨੇ ਸਜ਼ਾ ਮੈਨੂੰ ਕੀ ਦੇਣੀ ਹੈ? ਹੁਣ ਜਦੋਂ ਮੈਂ ਬੰਦਾ ਬਣ ਗਿਆ, ਮੈਂ ਸਹੀ ਚੱਲ ਪਿਆ, ਮੈਨੂੰ ਕਾਹਦਾ ਖਤਰਾ ਹੈ? ਗਲਤ ਕੰਮ ਕਰਨੇ ਹੀ ਬੰਦ ਕਰ ਦਿੱਤੇ ਜਦੋਂ, ਹੁਣ ਅੱਗੇ ਕੀ ਹੈ? ਦੇ ਕਵਾੜ ਅਣਕ ਪੜਦੇ ਮੈਂ ਪਰਦਾ ਰਾ ਸੰਗ ਫੱਕ ਹੈ, ਚਿੱਤਰਗੁਪਤ ਜਬ ਲੇਖਾ ਮੰਗੈ ਤਬ ਕੌਣ ਪੜਦਾ ਤੇਰਾ। ਹੁਣ ਚਿੱਤਰਗੁਪਤ ਹੈ ਹੀ ਕੋਈ ਨਹੀਂ, ਮੇਰਾ ਗੁਪਤ ਚਿੱਤਰ ਹੈ ਹੀ ਕੋਈ ਨਹੀਂ, ਜਿੱਦਾਂ ਦਾ ਬਾਹਰੋਂ ਉਦਾਂ ਦਾ ਅੰਦਰੋਂ, ਜਿੱਦਾਂ ਦਾ ਅੰਦਰੋਂ ਉਦਾਂ ਦਾ ਬਾਹਰੋਂ, ਚਿੱਤਰਗੁਪਤ ਰਿਹਾ ਹੀ ਨਹੀਂ। ਬੰਦੇ ਨੂੰ ਤੰਗ ਕੌਣ ਕਰਦਾ ਹੈ? ਉਹਦੇ ਗੁਪਤ ਚਿੱਤਰ। ਇੱਕ ਹੁੰਦਾ ਨਾ ਪ੍ਰਗਟ ਚਿੱਤਰ, ਆ ਵੇਖੋ ਆ ਮੈਂ ਤੁਹਾਡੇ ਸਾਹਮਣੇ ਬੈਠਾ, ਇਹ ਮੇਰਾ ਪ੍ਰਗਟ ਚਿੱਤਰ ਹੈ। ਜਿਹੜੇ ਮੇਰੇ ਅੰਦਰ ਚੱਲਦੇ ਨੇ, ਜੋ ਅੱਜ ਤੱਕ ਮੈਂ ਜ਼ਿੰਦਗੀ ਜਿਉਈ ਹਾਂ, ਉਹਦਾ ਤੁਹਾਨੂੰ ਨਹੀਂ ਪਤਾ, ਤੁਹਾਡੀ ਜ਼ਿੰਦਗੀ ਦਾ ਮੈਨੂੰ ਨਹੀਂ ਪਤਾ, ਬਾਹਰੋਂ ਹੀ ਵੇਖ ਰਹੇ ਹਾਂ ਇੱਕ ਦੂਜੇ ਨੂੰ ਆਪਾਂ, ਇਹ ਸਾਡੇ ਪ੍ਰਗਟ ਚਿੱਤਰ ਹੈ। ਪਰ ਸਾਡਾ ਮਨ ਉਹ ਸਾਡੇ ਗੁਪਤ ਚਿੱਤਰ ਹੈ, ਅੰਦਰ ਸਾਡੇ ਜਿਹੜੇ ਚਿੱਤਰ ਬਣੇ ਆ, ਜੋ ਜੋ ਸੰਸਕਾਰ ਕੀਤੇ, ਕੰਮ ਕੀਤੇ ਜਿਹੜੇ। ਹੁਣ ਬੰਦੇ ਤੋਂ ਲੇਖਾ ਕੌਣ ਮੰਗਦਾ? ਗੁਪਤ ਚਿੱਤਰ, ਗੁਪਤ ਚਿੱਤਰ। ਹੁਣ ਇੱਥੇ ਮਹਾਰਾਜ ਕਹਿੰਦੇ ਦੇ ਕਵਾੜ ਅਣਕ ਪੜਦੇ ਮੈਂ ਪਰਦਾ ਰਾ ਸੰਗ ਫੱਕ ਹੈ। ਕਹਿੰਦੇ ਬੂਹੇ ਬੰਦ ਸੀ, ਦਰਵਾਜ਼ੇ ਬੰਦ ਸੀ, ਘਰ ਵਾਲੀ ਬਗਾਨੀ ਸੀ, ਮੇਰੀ ਨਹੀਂ ਸੀ, ਬਗਾਨੀ ਸੀ, ਪਰਦਾਰਾ ਬਗਾਨੀ ਔਰਤ ਹੈ ਕੋਈ, ਜਾਂ ਬਗਾਨਾ ਮਰਦ ਕਹਿ ਲਓ, ਪਰਦਾਰਾ ਸੰਗ ਫੱਕ ਹੈ। ਬੰਦਾ ਰਿਲੇਸ਼ਨ ਬਣਾ ਰਿਹਾ ਤੇ ਕਹਿੰਦਾ ਕਿਹੜਾ ਕਿਸੇ ਨੂੰ ਪਤਾ ਲੱਗਿਆ? ਪਰ ਕਹਿੰਦੇ ਤੈਨੂੰ ਤੇ ਪਤਾ ਹੈ, ਕਿਸੇ ਨੂੰ ਨਹੀਂ ਪਤਾ, ਤੈਨੂੰ ਤੇ ਪਤਾ, ਗੁਪਤ ਚਿੱਤਰ ਜਿਹੜਾ ਤੈਨੂੰ ਤੇ ਪਤਾ ਵੀ ਕੀ ਕੀਤਾ ਸੀ ਜ਼ਿੰਦਗੀ 'ਚ, ਜਿਹੜੇ ਬੰਦੇ ਨੇ ਜੋ ਜੋ ਗਲਤ ਕੀਤਾ, ਹਰ ਇੱਕ ਨੂੰ ਆਪਣੀ ਆਪਣੀ ਪਿਕਚਰ ਅੰਦਰ ਹੈ ਕਿ ਨਹੀਂ ਹੈ। ਪਰਿਵਾਰ ਤੋਂ ਬਾਹਰ ਗਏ, ਜਿਹੜਾ ਗਿਆ, ਚਾਹੇ ਬੰਦਾ ਗਿਆ ਚਾਹੇ ਬੀਬੀ ਗਈ ਹੈ, ਹਰ ਇੱਕ ਦੇ ਅੰਦਰ ਪਿਕਚਰਾਂ ਨੇ, ਤੇ ਉਹਨਾਂ ਪਿਕਚਰਾਂ ਨੇ ਤੰਗ ਕਰਨਾ ਹੈ। ਜਦੋਂ ਕਦੇ ਬਿਮਾਰ ਪਿਆ, ਘਰ ਵਾਲੀ ਨੇ ਹੱਥ ਫੜਿਆ, ਉਹਨੇ ਕਹਿਣਾ ਹੈ, ਜਦੋਂ ਇਹਨੇ ਉਹਨੇ ਉਹਨੇ ਤੂੰ ਸਾਂਭਣਾ, ਇਹਦੀ ਸੇਵਾ ਕਰਨੀ ਹੈ, ਤੇ ਧੱਕੇ ਨਾਲ ਹੀ ਬੰਦੇ ਦਾ ਰੋਣ ਨਿਕਲ ਜਾਂਦਾ, ਕਹੇਗਾ ਮੈਂ ਤੇਰੇ ਨਾਲ ਧੋਖਾ ਕਰਦਾ ਰਿਹਾ, ਮੈਂ ਤੇਰੇ ਨਾਲ ਗਲਤ, ਮੈਂ ਤੇਰੇ ਨਾਲ ਧੋਖਾ ਕੀਤਾ ਹੈ। ਇਦਾਂ ਰੋ ਆਪਣੇ ਆਪ ਬੰਦਾ ਰੋਣ ਲੱਗ ਜਾਂਦਾ। ਉਹ ਗੁਪਤ ਚਿੱਤਰ ਬੰਦੇ ਨੂੰ ਤੰਗ ਕਰਦੇ ਆ, ਖਿਹੜਾ ਨਹੀਂ ਛੱਡਦੇ, ਜਿਹੜੇ ਹਰ ਇੱਕ ਦੇ ਅੰਦਰ ਗੁਪਤ ਚਿੱਤਰ ਨੇ। ਆ ਜਿਹੜੇ ਵੀਰ ਬਾਹਰ ਖੜੇ ਆ ਫੱਟੀਆਂ ਲੈ ਕੇ, ਇਹ ਗੁਪਤ ਚਿੱਤਰ ਪਤਾ ਕਿੰਨਾ ਨੂੰ ਕਹਿੰਦੇ ਨੇ? ਇਹ ਕਹਿੰਦੇ ਇੱਕ ਸੱਜੇ ਮੋਢੇ ਤੇ ਬੈਠਾ ਹੁੰਦਾ, ਇੱਕ ਖੱਬੇ ਤੇ ਬੈਠਾ ਹੁੰਦਾ। ਕਹਿੰਦੇ ਇੱਕ ਦਿਨ ਫਿਰ ਹਿਸਾਬ ਕਿਤਾਬ ਹੋਏਗਾ। ਮੈਂ ਹੱਸਦਾ ਹੁੰਦਾ ਵੀ 750 ਕਰੋੜ ਬੰਦਾ ਹੈ, ਦੋ ਦੋ ਦੇ ਹਿਸਾਬ ਨਾਲ 1500 ਕਰੋੜ ਤੇ ਚਿੱਤਰਗੁਪਤ ਰੱਖਿਆ ਹੋਣਾ ਰੱਬ ਨੇ, ਏਦਾਂ ਹੀ ਰੱਖਿਆ ਹੋਣਾ, ਇੱਕ ਸੱਜੇ ਮੋਢੇ ਤੇ ਇੱਕ ਖੱਬੇ ਮੋਢੇ ਤੇ ਬੈਠਾ। ਬਸ ਸਾਡੇ ਹੀ ਗੁਪਤ ਚਿੱਤਰ ਨੇ ਜਿਨ੍ਹਾਂ ਨੇ ਸਾਨੂੰ ਤੰਗ ਕਰਨਾ ਹੈ, ਉਹ ਲੇਖਾ ਲੈਂਦੇ ਹੈ ਸਾਡੇ, ਸਾਡੇ ਕੰਮ ਮਾੜੇ ਕੀਤੇ ਸਾਡੇ, ਉਹ ਸਾਡੀ ਡਬਲ ਫੇਸ ਹੈ ਜਿਹੜਾ ਸਾਡਾ। ਤੇ ਜਦੋਂ ਬੰਦਾ ਜਿੱਦਾਂ ਦਾ ਅੰਦਰੋਂ ਉਦਾਂ ਦਾ ਬਾਹਰੋਂ ਹੋ ਕੇ ਵਿਚਰਦਾ, ਫਿਰ ਕੋਈ ਖਤਰਾ ਨਹੀਂ। ਸਾਡੇ ਵਾਲੇ ਇੱਥੇ ਕਹਿ ਤੇ ਦਿੰਦੇ ਆ ਗੋਰੇ ਆ ਜੀ ਜਿਹੜੇ ਬੜੇ ਗਲਤ ਬੰਦੇ। ਮੈਂ ਕਿਹਾ ਕਿਵੇਂ? ਕਹਿੰਦੇ ਜੀ ਲੈ ਜ਼ਿੰਦਗੀ ਦੇ ਵਿੱਚ 2 ਵਿਆਹ 3 ਵਿਆਹ 3 3 ਰਿਲੇਸ਼ਨ 4 4। ਮੈਂ ਕਿਹਾ ਰਹਿਣ ਦੇ, ਤੁਹਾਡੇ ਵਾਲੇ ਦਿਸਦੇ ਇੱਕ ਨਾਲ ਹੈ, ਹੁੰਦੇ ਇਹ ਵੀ 4 4 ਨਾਲ, ਦਿਸਦੇ ਇੱਕ ਇੱਕ ਨਾਲ ਹੈ। ਸਾਡੇ ਵਾਲੇ ਇੱਕ ਟਾਈਮ ਤੇ 2 2 3 3 ਧੱਕੇ ਖਾਂਦੇ ਫਿਰਦੇ ਰਹਿੰਦੇ ਆ। ਮਾਫ ਕਰਨਾ, ਸੱਚਾਈ ਇਹ ਹੈ। ਅਗਲਾ ਕਹਿੰਦਾ ਅੱਜ ਮੈਂ ਤੇਰੇ ਨਾਲ ਨਹੀਂ ਰਹਿ ਸਕਦਾ, ਮੇਰਾ ਮਨ ਆਪਾਂ ਆਪਣੇ 'ਚ ਹੁਣ ਪਿਆਰ ਨਹੀਂ ਰਿਹਾ, ਆਪਾਂ ਅੱਡ ਅੱਡ ਹੋ ਜਾਈਏ। ਸਾਡੇ ਵਾਲੇ ਅੱਡ ਅੱਡ ਵੀ ਨਹੀਂ ਹੁੰਦੇ, ਪਿਆਰ ਵੀ ਨਹੀਂ ਹੁੰਦਾ, ਬਸ ਜ਼ਿੰਦਗੀ ਟਾਈਮ ਪਾਸ ਘੜੀਸਦੇ ਨੇ, ਰਿਸ਼ਤੇ ਧੂ ਕੇ ਧੂਈ ਫਿਰਦੇ ਨੇ, ਸਾਰੇ ਰਿਸ਼ਤਿਆਂ ਨੂੰ ਧੂ ਰਹੇ ਹੈ, ਖਿੱਚ ਰਹੇ ਹੈ, ਬਸ ਰਸ ਰੁਸ ਕੋਈ ਨਹੀਂ ਜ਼ਿੰਦਗੀ 'ਚ। ਕਹਿਣ ਦੀ ਹਿੰਮਤ ਨਹੀਂ ਸੀ, ਨਾ ਸਾਨੂੰ ਛੱਡਣਾ ਹੀ ਆਉਂਦਾ ਹੈ, ਨਾ ਰੱਖਣਾ ਹੀ ਆਉਂਦਾ। ਖੁੱਲ੍ਹ ਕੇ ਕਦੇ ਐਵੇਂ ਨਹੀਂ ਕਹਿ ਸਕਦੇ ਮੈਂ ਤੇਰੇ ਨਾਲ ਪ੍ਰੇਮ ਕਰਦਾ, ਅਤੇ ਨਾ ਖੁੱਲ੍ਹ ਕੇ ਇਹ ਕਹਿ ਸਕਦਾ ਵੀ ਮੈਂ ਹੁਣ ਤੇਰੇ ਨਾਲ ਪ੍ਰੇਮ ਨਹੀਂ ਕਰਦਾ। ਦੋਨੇ ਗੱਲਾਂ ਹੀ ਨਹੀਂ ਕਹਿਣੀਆਂ ਆਉਂਦੀਆਂ। ਮੈਂ ਕਈ ਵਾਰੀ ਕਹਿੰਦਾ ਹੁੰਦਾ ਸਾਰੀ ਜ਼ਿੰਦਗੀ ਘਰ ਵਾਲੀ ਨਾਲ ਰਹਿੰਦਾ, ਜੇ ਕਰਦਾ ਪ੍ਰੇਮ ਤਾਂ ਕਦੀ ਤਾਂ ਉਹਨੂੰ ਧੰਨਵਾਦ ਕਰਦੇ ਵੀ ਤੂੰ ਮੇਰਾ ਟੱਬਰ ਸਾਂਭਿਆ, ਮੈਂ ਤਾਂ ਇਹੋ ਜਿਹਾ ਨਿਕੰਮਾ ਸੀ ਨਾ, ਤੂੰ ਹੀ ਮੈਨੂੰ ਸਾਂਭ ਲਿਆ। ਕਦੀ ਤਾਂ ਕਹਿੰਦੇ ਥੈਂਕ ਯੂ ਤਾਂ ਕਰਦੇ ਕਦੇ ਉਹਦਾ, ਜਾਂ ਬੀਬੀ ਕਦੇ ਧੰਨਵਾਦ ਕਰ ਦੇਵੇ ਵੀ ਮੇਰਾ ਸੁਭਾਅ ਤਾਂ ਇਹੋ ਜਿਹਾ ਸੀ ਪਰ ਤੂੰ ਚੰਗਾ ਸੀ, ਭਲਾ ਮਾਣਸ ਸੀ। ਕਦੀ ਤਾਂ ਥੈਂਕ ਯੂ ਕਰ ਦਿਉ ਇੱਕ ਦੂਜੇ ਦਾ। ਨਾ ਧੰਨਵਾਦ ਕਰਨਾ ਆਉਂਦਾ, ਨਾ ਸੌਰੀ ਕਹਿਣਾ ਆਉਂਦਾ, ਨਾ ਛੱਡਣਾ ਆਉਂਦਾ, ਨਾ ਰੱਖਣਾ ਆਉਂਦਾ। ਪਰ ਡਬਲ ਫੇਸ ਨਾ ਕਦੇ ਬਣੋ, ਜਿੱਦਾਂ ਦੇ ਦਿਸਦੇ ਹੋ ਉਦਾਂ ਦੇ ਬਣੋ, ਤੇ ਜਿੱਦਾਂ ਦੇ ਹੋ ਉਦਾਂ ਦੇ ਹੀ ਦਿਸੋ, ਫਿਰ ਜ਼ਿੰਦਗੀ ਰਿਲੈਕਸ ਰਹਿੰਦੀ ਹੈ। ਉਹ ਬਲੈਕਮੇਲ ਕਰਦੇ ਨੇ ਜੀ ਜਿਹੜੇ ਅੰਦਰ ਬੈਠੇ ਆ ਕਰਮ, ਕਈ ਬੰਦਿਆਂ ਨੂੰ ਹੁੰਦਾ ਨਾ, ਕਈ ਬੰਦੇ ਬਲੈਕਮੇਲ ਕਰਦੇ ਆ, ਜੇ ਤੂੰ ਐਂ ਨਾ ਕੀਤਾ ਫਿਰ ਮੈਂ ਐਂ ਦੱਸ ਦੂੰ, ਬਲੈਕਮੇਲ ਕਰਦੇ ਨੇ ਕਈ। ਜਿਹੜੇ ਸਾਡੇ ਕੰਮ ਨੇ ਅੰਦਰ ਕੀਤੇ, ਜਿੰਨੇ ਕਰਮ ਅਸੀਂ ਕਰੀ ਜਾਂਦੇ ਹਾਂ, ਇਹ ਸਾਰੇ ਕਰਮਾਂ ਨੇ ਤੈਨੂੰ ਬਲੈਕਮੇਲ ਕਰਨਾ, ਇਹ ਚਿੱਤਾ ਰੱਖੀ। ਜਿੰਨੇ ਵੀ ਕਿਤੇ ਗਲਤ ਕੰਮ ਕਰਨਾ ਬਲੈਕਮੇਲ ਕਰਨਾ। ਆ ਜਿੰਨੇ ਬੰਦੇ ਦੋ ਨੰਬਰ ਦੇ ਕੰਮ ਕਰਦੇ ਆ ਵੀ ਲਓ ਜੀ ਕਿਹੜਾ ਪਤਾ ਲੱਗਦਾ, ਸਰਕਾਰਾਂ ਨੂੰ ਵੀ ਠੱਗੀਆਂ ਲਈ ਜਾਂਦੇ ਆ, ਉਹਨਾਂ ਨੂੰ ਵੀ ਇਹ ਕੰਮਾਂ ਨੇ ਬਲੈਕਮੇਲ ਕਰਨਾ। ਉਹ ਸੁੱਖ ਦੀ ਨੀਂਦ ਨਹੀਂ ਸੌਂਦੇ, ਹਰ ਵੇਲੇ ਡਰ ਲੱਗਦਾ ਯਾਰ ਫੜੇ ਨਾ ਜਾਈਏ, ਯਾਰ ਕਿਤੇ ਪਤਾ ਨਾ ਲੱਗ ਜਾਵੇ। ਆ ਜਦੋਂ ਮੈਂ ਦੋ ਨੰਬਰ ਦੀ ਗੱਲ ਕਰਦਾ, ਮੈਂ ਇੰਡੀਆ ਵਿੱਚ ਗੱਲ ਕਰਦਾ ਹੁਣ ਆਮ, ਵੀ ਜੇ ਤੁਸੀਂ ਹੱਥ ਵੇਖੋਗੇ ਨਾ ਪਸੀਨਾ ਆ ਜਾਏਗਾ। ਆ ਜਦੋਂ ਦੋ ਨੰਬਰ ਦੀ ਗੱਲ ਕਰਦਾ, ਪਰਦਾਰਾ ਸੰਗ ਫੱਕ ਹੈ, ਜਿਹੜੇ ਬੰਦੇ ਗਲਤ ਕੰਮ ਕਰਨ ਵਾਲੇ ਹੋਣਗੇ ਇੱਥੇ ਵੀ ਉਹਨਾਂ ਦੇ ਸਿਰ 'ਚ ਖਾਜ ਹੋਣ ਲੱਗ ਜਾਂਦੀ ਹੈ, ਹੱਥਾਂ 'ਤੇ ਪਸੀਨਾ ਆ ਜਾਂਦਾ ਹੈ, ਐਂ ਝਰਨਾਹਟ ਛਿੜਦੀ ਹੈ ਸਰੀਰ ਵਿੱਚ। ਸਹੀ ਚੱਲਣ ਵਾਲਾ ਬੰਦਾ ਉਹਦਾ ਦਿਲ ਦੀ ਧੜਕਣ ਤੇਜ਼ ਨਹੀਂ ਹੁੰਦੀ। ਇੱਧਰੋਂ ਮੈਂ ਗੱਲ ਕਰ ਲਾਂ ਸ਼ੁਰੂ, ਉਹਦੇ ਦਿਲ 'ਤੇ ਹੱਥ ਰੱਖ ਕੇ ਵੇਖਿਓ ਧੜਕਣ ਐਂ ਚੱਲੂ ਤੇਜ਼ ਤੇਜ਼। ਪਰ ਜਿਹੜਾ ਸਹੀ ਹੈ ਉਹਨੂੰ ਨਹੀਂ ਕੁਛ ਹੋਣਾ, ਲੇਖਾ ਮੰਗਦਾ ਨਹੀਂ, ਆ ਹੁਣ ਲੇਖਾ ਦੇ ਰਿਹਾ, ਜਿਉਂਦਾ ਲੇਖਾ ਦੇ ਰਿਹਾ। ਨੀਂਦ ਨਹੀਂ ਵਧੀ ਆਉਂਦੀ ਉਹਨਾਂ ਬੰਦਿਆਂ ਨੂੰ ਜਿਹੜੇ ਦੋ ਨੰਬਰੀ।
ਪਾਪੀ ਕਰਮ ਕਮਾਉਂਦੇ ਕਰਦੇ ਹਾਏ ਹਾਏ, ਨਾਨਕ ਜਿਉਂ ਮਥਨ ਮਾਦਾਣੀਆਂ ਤਿਉਂ ਮੱਥੇ ਧਰਮ ਰਾਏ।
ਕੁਦਰਤੀ ਕਾਨੂੰਨ ਹੈ ਜਿਹੜਾ ਇਹ ਸਜ਼ਾ ਦਿੰਦਾ ਉਹਨੂੰ, ਜਿਹੜਾ ਨਿਯਮ ਬਣਿਆ ਕੁਦਰਤ ਦਾ ਵਿਧਾਨ ਬਣਿਆ ਇਹ ਉਹਨੂੰ ਸਜ਼ਾ ਦਿੰਦਾ। ਤਾਂ ਕਰਕੇ ਬਲੈਕਮੇਲ ਕਰਨਾ ਇਹਨਾਂ ਕੰਮਾਂ ਨੇ, ਨੀਂਦ ਉੱਡ ਜਾਣੀ ਹੈ। ਬਸ ਥੋੜ੍ਹਾ ਕਰੋ ਪਰ ਸਹੀ ਕਰੋ, ਗਲਤ ਨਾ ਕਰੋ। ਅਗਲਾ ਕਹਿੰਦਾ $3,000 ਕਮਾਉਣਾ, ਤਿੰਨ ਹੀ ਠੀਕ ਹੈ, 30 ਤੇ ਜਾਣ ਦੀ ਲੋੜ ਨਹੀਂ, 3 ਬਹੁਤ ਹੈ। ਪਰ ਜੇ 1 ਨੰਬਰ ਦਾ ਤੇ 30 ਕਰ, 30,000 3 ਲੱਖ, 30 ਲੱਖ ਤੱਕ ਚੱਲਿਆ ਜਾ ਮਹੀਨਾ, 3 ਮਿਲੀਅਨ ਤੱਕ ਜਾ, 30 ਮਿਲੀਅਨ ਤੱਕ ਜਾ, ਪਰ 1 ਨੰਬਰ 'ਚ ਗਲਤ ਕੰਮ ਕਰਕੇ। ਗਲਤ ਕੰਮ ਕਰਕੇ ਉਹਨੇ ਛੱਡਣਾ ਨਹੀਂ ਸਾਨੂੰ, ਤੇ ਫਾਇਦਾ ਫਿਰ ਕੀ ਹੋਇਆ? ਖਸਮ ਵਸਾਰ ਕੁਦਰਤੀ ਨਿਯਮ ਛੱਡ ਕੇ ਕੀਏ ਰਸ ਭੋਗ, ਤਾਂ ਤਨ ਉੱਠ ਖਲੋਏ ਰੋਗ, ਮਨ ਅੰਧੇ ਕੋ ਮਿਲੇ ਸਜਾਏ, ਵੈਦ ਨਾ ਭੋਲੇ। ਉਹ ਤਾਂ ਵੈਦ ਵੀ ਇਲਾਜ ਨਹੀਂ ਕਰਦਾ, ਹੱਥ ਖੜੇ ਕਰ ਦਿੰਦੇ, ਕਹਿੰਦੇ ਇਹਨੂੰ ਡਿਪਰੈਸ਼ਨ ਹੋ ਗਿਆ, ਇਹਦਾ ਇਲਾਜ ਕੋਈ ਨਹੀਂ। ਇਹ ਸੋਚਦਾ ਜ਼ਿਆਦਾ ਰਹਿੰਦਾ ਜੀ, ਇਹਦਾ ਇਲਾਜ ਕੋਈ ਨਹੀਂ। ਉਹਦੇ ਡਾਕਟਰਾਂ ਕੋਲ ਵੀ ਉਹਦਾ ਕੋਈ ਇਲਾਜ ਨਹੀਂ। ਬਸ 1 ਨੰਬਰ ਦਾ ਕੰਮ ਕਰਨਾ, ਪਰਿਵਾਰ ਹੈ, ਘਰ ਵਾਲੀ ਹੈ, ਬੱਚੇ ਹੈ, ਬਸ ਕਿਤੇ ਵੀ ਜਿੱਥੇ ਵੀ ਕਿਤੇ ਗਲਤ ਚੱਲ ਰਹੇ ਆ ਉੱਥੇ ਸਿੱਧੇ ਹੋ ਕੇ ਤੁਰੀਏ, ਸਿੱਧੇ ਹੋ ਕੇ ਤੁਰੀਏ, ਜ਼ਿੰਦਗੀ ਸੋਹਣੀ ਬਣ ਜਾਏ। ਤਾਂ ਕਰਕੇ ਸਤਿਗੁਰੂ ਜੀ ਨੇ ਸਾਨੂੰ ਜੀਵਨ ਜਾਚ ਸਿਖਾਈ ਹੈ, ਗੁਰਮਿਲ ਚੱਜ ਅਚਾਰ, ਸਿੱਖ ਤੁਧ ਕਦੇ ਨਾ ਲੱਗੇ ਦੁੱਖ। ਸੁਣ ਸੁਣ ਜੀਵਾਂ ਤੇਰੀ ਬਾਣੀ ਦਾ ਮਤਲਬ ਹੈ, ਤੇਰਾ ਗਿਆਨ ਸੁਣ ਸੁਣ ਕੇ ਸਾਨੂੰ ਜ਼ਿੰਦਗੀ ਜਿਉਣ ਦਾ ਚੱਜ ਆਇਆ, ਸੱਚ ਨਾਲ ਜੁੜੇ ਹਾਂ ਤੇ ਜ਼ਿੰਦਗੀ ਜਿਉਣ ਦਾ ਸਵਾਦ ਆ ਰਿਹਾ। ਨਹੀਂ ਤੇ ਜ਼ਿੰਦਗੀ ਦਾ ਸਵਾਦ ਥੋੜ੍ਹਾ ਸੀ ਕੋਈ, ਆਨੰਦ ਬੜਾ ਆਉਂਦਾ। ਸੱਚ ਨਾਲ ਜੁੜ ਕੇ ਵੇਖੋ ਵੀਰੋ, ਆਨੰਦ ਬੜਾ ਆਉਂਦਾ, ਵੱਖਰਾ ਜਿਹਾ ਆਨੰਦ ਆਏਗਾ। ਆਪਣੇ ਰਸਤੇ ਆਪ ਚੁਣੋ, ਆਪਣੇ ਸਿਧਾਂਤ ਘੜੋ ਜ਼ਿੰਦਗੀ ਜਿਉਣ ਲਈ, ਆਪਣੇ ਫੈਸਲੇ ਲਓ, ਆਪਣੇ ਫੈਸਲਿਆਂ 'ਤੇ ਸਟੈਂਡ ਲਓ, ਉਹਦਾ ਸਵਾਦ ਹੀ ਕੁਝ ਵੱਖਰਾ ਹੁੰਦਾ। ਸੋ ਇਸ ਕਰਕੇ ਆਪ ਸਾਰਿਆਂ ਨੂੰ ਬੇਨਤੀ ਹੈ ਕਿ ਤੁਸੀਂ 4 ਦਿਨ ਹਾਜ਼ਰੀ ਭਰੀ ਹੈ, ਅਤੇ ਅਰਜ਼ ਇਹ ਹੈ ਕਿ ਸਹਿਜ ਪਾਠ ਕਰੋ, ਆਪ ਗੁਰਬਾਣੀ ਘਰਾਂ 'ਚ ਪੜਿਆ ਕਰੋ। ਹਰ ਸਿੱਖ ਦਾ ਸਹਿਜ ਪਾਠ ਚੱਲਦਾ ਰਹੇ, ਤੁਸੀਂ ਬੱਚਿਆਂ ਦੇ ਜਨਮ ਦਿਨਾਂ ਦੇ ਸਹਿਜ ਪਾਠ ਰੱਖੋ, ਅਗਲੇ ਸਾਲ ਭੋਗ ਪਾ ਦਿਆ ਕਰੋ। ਸਾਲ ਵਿੱਚ ਇੱਕ ਸਹਿਜ ਪਾਠ ਕਰ ਲਿਆ, ਘਰ ਵਾਲੀ ਕਰਦੀ, ਘਰ ਵਾਲਾ ਦੋਵੇਂ ਕਰਦੇ ਆ, ਦੋ ਪਾਠ ਕਰੋ। ਬਾਬੇ ਦਾ ਫੋਨ ਆਵੇ, ਕਰਾਓ ਜੀ ਲੜੀ 'ਚ ਪਾਠ ਕਰਾਉਣਾ, ਬਾਬਾ ਜੀ ਅਸੀਂ ਤਾਂ ਦੋ ਕਰ ਲਏ, ਇੱਥੇ ਤੁਸੀਂ ਰਹਿਣ ਦਿਓ, ਅਸੀਂ ਦੋ ਪਾਠ ਕਰ ਲਏ। ਇੱਦਾਂ ਕਹੋ, ਆਪਣੇ ਆਪ ਨੂੰ ਕਾਇਮ ਕਰੋ, ਗੁਰਬਾਣੀ ਨੂੰ ਸਮਝ ਸਮਝ ਕੇ ਜ਼ਿੰਦਗੀ ਵਿੱਚ ਲਾਗੂ ਕਰੋ। ਗੁਰਬਾਣੀ ਨੂੰ ਜ਼ਿੰਦਗੀ ਜਿਉਣ ਦਾ ਗੁਰੂ ਸਾਹਿਬ ਤੋਂ ਤਰੀਕਾ ਸਿੱਖੀਏ, ਵੇ ਆਫ ਲਾਈਫ, ਜ਼ਿੰਦਗੀ ਜਿਉਣੀ ਕਿੱਦਾਂ ਗੁਰੂ ਸਾਹਿਬ ਤੋਂ ਸਿੱਖੀਏ, ਆਪ ਗੁਰਬਾਣੀ ਨੂੰ ਸਮਝ ਕੇ ਆਪਣੇ ਜੀਵਨ ਨੂੰ ਸੋਹਣਾ ਬਣਾਈਏ। ਅਤੇ ਭਰਾਵੋ, ਜਿਹੜੇ ਬੰਦੇ ਰੌਲਾ ਪਾਉਂਦੇ ਆ ਨਾ ਬਾਹਰ ਖੜ੍ਹੇ, ਇਹ ਉਹ ਲੋਕ ਹੈ ਜਿਨ੍ਹਾਂ ਨੇ ਇਹਨਾਂ ਇੱਦਾਂ ਦੀਆਂ ਗੱਲਾਂ ਨੂੰ ਪ੍ਰਮੋਟ ਕੀਤਾ ਸਾਰੀ ਜ਼ਿੰਦਗੀ। ਆਪ ਇੱਥੇ ਬੈਠੇ ਆ, ਪਾਠ ਇੰਡੀਆ 'ਚ ਚੱਲੀ ਜਾਂਦੇ ਆ, ਇੱਦਾਂ ਦੇ ਕੰਮ ਸਾਰੀ ਜ਼ਿੰਦਗੀ ਕੀਤੇ ਆ। ਅਤੇ ਜਦੋਂ ਮੇਰੇ ਵਰਗਾ ਬੰਦਾ ਸਟੇਜ 'ਤੇ ਗੱਲ ਕਰਦਾ, ਇਹਨਾਂ ਦੇ ਧੰਦਿਆਂ 'ਤੇ ਸੱਟ ਵੱਜਦੀ, ਪ੍ਰੋਬਲਮ ਹੋਰ ਕੋਈ ਨਹੀਂ। ਸੋ ਅਸੀਂ ਆਪਣੇ ਰਾਹ ਤੁਰੇ ਹਾਂ, ਤੁਰਦੇ ਰਹਿਣਾ। ਆਪ ਸਾਰਿਆਂ ਨੂੰ ਬੇਨਤੀ ਹੈ, ਜਿਨ੍ਹਾਂ ਜਿਨ੍ਹਾਂ ਦੇ ਗੱਲ ਸਮਝ ਵਿੱਚ ਪੈਂਦੀ ਹੈ, ਘਰਾਂ 'ਚ ਬਹਿ ਕੇ ਸੁਣੋ, ਕੋਸ਼ਿਸ਼ ਕਰੋ ਜੇ ਸਮਝ ਸਕਦੇ ਹੋ। ਜਿਹੜਾ ਬੰਦਾ ਨਹੀਂ ਸਮਝਦਾ ਭਾਈ, ਉਹਨੂੰ ਨਾ ਮੈਂ ਸਮਝਾ ਸਕਦਾ, ਨਾ ਕੋਈ ਹੋਰ ਸਮਝਾ ਸਕਦਾ। ਜਿਹੜਾ ਬੰਦਾ ਆਪਣੀ, ਹਰ ਬੰਦਾ ਆਜ਼ਾਦ ਹੈ ਆਪਣੇ ਤਰੀਕੇ ਨਾਲ ਸੋਚ ਸਕਦਾ, ਪਰ ਜਿਹੜੇ ਮੇਰੇ ਵੀਰ ਮੇਰੀਆਂ ਭੈਣਾਂ ਸਮਝਣਾ ਚਾਹੁੰਦੇ ਹੈ, ਉਹ ਸਮਝੋ, ਕੋਸ਼ਿਸ਼ ਕਰੋ ਆਪਣੇ ਆਪ ਨੂੰ ਬਦਲਣ ਦੀ, ਆਪਣੀ ਸੋਚ ਨੂੰ ਬਦਲਣ ਦੀ। ਅਤੇ ਅਸੀਂ ਆਪਣੇ ਰਾਹ ਤੁਰੀਏ, ਆਪਣਾ ਮਾਰਗ ਸਤਿਗੁਰ ਦੇ ਦੱਸੇ ਰਾਹ 'ਤੇ ਤੁਰੇ ਚੱਲੀਏ, ਆਪਣੀ ਜ਼ਿੰਦਗੀ ਦੀ ਜ਼ਿੰਮੇਵਾਰੀ ਲਈਏ। ਗਲਤ ਹੋਏਗੀ ਤਾਂ ਵੀ ਰਿਸਪੋਂਸੀਬਿਲਟੀ ਮੇਰੀ ਹੈ, ਸਹੀ ਹੈ ਤਾਂ ਕ੍ਰੈਡਿਟ ਵੀ ਲੈਣਾ ਹੈ, ਪਰ ਜੇ ਗਲਤ ਹੋਏਗੀ ਤਾਂ ਜ਼ਿੰਮੇਵਾਰੀ ਆਪ ਚੱਕੀਏ। ਆਪਾਂ ਪਹਿਲੇ ਦੀਵਾਨ 'ਚ ਗੱਲ ਕੀਤੀ ਸੀ ਕਿ ਆਜ਼ਾਦੀ ਸਾਨੂੰ ਕੁਦਰਤ ਨੇ ਦਿੱਤੀ ਹੈ, ਅਤੇ ਆਓ ਗੁਰਬਾਣੀ ਨੂੰ ਸਮਝ ਕੇ ਆਪਣੇ ਜੀਵਨ ਨੂੰ ਸੋਹਣਾ ਬਣਾਓ। ਆਪ ਵਿਚਾਰੋ, ਆਪ ਪੜ੍ਹੋ, ਆਪ ਸੋਚੋ। ਸੋ ਇਸ ਕਰਕੇ ਜੇ ਆਪ ਸਮਝੋਗੇ, ਜਿਵੇਂ ਉਹ ਗੇਟ ਅੱਗੇ ਲਿਖਿਆ ਹੁੰਦਾ ਨਾ, ਉਹਨਾਂ ਲਿਖਿਆ ਢੱਡਰੀਆਂ ਵਾਲਾ ਗੋ ਬੈਕ, ਇੱਦਾਂ ਕਹਿੰਦੇ ਨਾ, ਢੱਡਰੀਆਂ ਵਾਲਾ ਗੋ ਬੈਕ, ਗੋ ਬੈਕ, ਗੋ ਬੈਕ। ਇਹ ਪਤਾ ਕਿਉਂ ਰੌਲਾ ਪਾਉਂਦੇ ਆ? ਕਹਿੰਦੇ ਜੇ ਇਹ ਜਿਉਂਦਾ ਰਹਿ ਗਿਆ ਜਾਂ ਬੋਲਦਾ ਰਹਿ ਗਿਆ, ਸਾਡੇ ਬਾਬੇ ਆ ਸਾਰੇ ਬਾਬੇ ਸਿੱਖਾਂ ਦੀ ਸੁਰਤ 'ਚੋਂ ਗੋ ਬੈਕ ਹੋ ਜਾਣਗੇ, ਸੁਰਤ 'ਚੋਂ, ਦਿਮਾਗ 'ਚੋਂ ਨਿਕਲ ਜਾਣਗੇ। ਜੇ ਐਂ ਚੱਲਦਾ ਰਿਹਾ, ਐਂ ਸਮਝਦੇ ਗਏ, ਜੇ ਨੌਜਵਾਨੀ ਸਮਝ ਗਈ ਤੇ ਗੋ ਬੈਕ ਕਹਿ ਦੇਣਾ ਜੀ, ਕਹਿ ਰਹੇ ਆ ਜੀ ਅੱਜ। ਜਿਹੜੇ ਬਾਬੇ ਐਂ ਫਿਰਦੇ ਸੀ ਦਗੜ ਦਗੜ ਕਰਦੇ, ਉਹੀ ਪੰਜਾਬ ਹੈ, ਵੇਖੋ ਜਾ ਕੇ ਕਿੰਨੇ ਕਿੰਨਾ ਕਿੰਨੇ ਕੁ ਲੋਕ ਸੁਣਦੇ ਆ, ਜਿਨ੍ਹਾਂ ਨੂੰ ਕਿਸੇ ਸਮੇਂ 20,000 ਬੰਦਾ ਸੁਣਦਾ ਸੀ, ਅੱਜ 20 ਬੰਦੇ ਇਕੱਠੇ ਨਹੀਂ ਹੁੰਦੇ। ਗੋ ਬੈਕ ਲੋਕਾਂ ਨੇ ਦਿਮਾਗ 'ਚੋਂ ਕਹਿ ਦਿੱਤਾ।
ਸਤਿ ਸ੍ਰੀ ਅਕਾਲ।
ਵੇਖੋ ਭਰਾਵੋ, ਉਹ ਸੁਣੋ, 20 ਬੰਦੇ, 30 ਬੰਦੇ, 50 ਬੰਦੇ ਗੋ ਬੈਕ ਕਹਿ ਸਕਦੇ ਆ, ਆਹ ਸੰਗਤ ਕਿੱਥੇ ਗੋ ਬੈਕ ਕਹਿੰਦੀ ਹੈ? ਆਹ ਟੋਰਾਂਟੋ ਦੇ ਲੋਕਾਂ ਨੂੰ ਪੁੱਛ ਕੇ ਵੇਖੋ, ਇੰਨਾ ਇੰਨਾ ਟੋਰਾਂਟੋ ਦੇ ਵਿੱਚ ਥੋੜੇ ਬਾਬੇ ਆਉਂਦੇ ਆ ਕਿਤੇ? ਰੋਜ਼ ਕੋਈ ਨਾ ਕੋਈ ਨਵਾਂ ਟੋਰਾਂਟੋ ਦੇ ਏਅਰਪੋਰਟ 'ਤੇ ਉਤਰਦਾ ਹੋਣਾ। ਪੰਜਾਬ ਦੀ ਧਰਤੀ ਉੱਤੇ ਬਥੇਰੇ ਫਿਰਦੇ ਆ ਗੱਡੀਆਂ ਲੈ ਕੇ, ਪਰ ਅੱਜ ਤੋਂ 20 ਸਾਲ ਪਹਿਲਾਂ ਗੱਲ ਕੁਝ ਹੋਰ ਸੀ ਅਤੇ ਅੱਜ ਗੱਲ ਕੁਝ ਹੋਰ ਹੈ। ਲੋਕ ਅਵੇਅਰ ਹੋ ਗਏ, ਜਾਗ ਪਏ, ਅਤੇ ਗੋ ਬੈਕ 'ਤੇ ਕਹਿ ਦਿੱਤਾ ਆ। ਮੈਂ ਤਾਂ ਗੋ ਬੈਕ, ਉਹ ਤਾਂ ਮੈਂ ਵੈਸੇ ਹੀ ਚਲੇ ਹੀ ਜਾਣਾ ਇੰਡੀਆ, ਮੈਂ ਤਾਂ ਪਤਾ ਨਹੀਂ ਹੋਣਾ ਕਿ ਨਹੀਂ ਹੋਣਾ, ਪਰ ਤੁਹਾਡੇ ਬੰਦੇ 'ਤੇ ਗੋ ਬੈਕ ਹੋ ਚੁੱਕੇ ਆ, ਹੋ ਗਏ ਆ, ਕੱਢ ਦਿੱਤੇ ਆ ਲੋਕਾਂ ਨੇ ਦਿਮਾਗ 'ਚੋਂ, ਅਤੇ ਰਹਿੰਦੇ ਖੁੰਦੇ ਆਉਣ ਵਾਲੇ ਸਮੇਂ ਵਿੱਚ ਕੱਢ ਦੇਣੇ ਆ, ਆਪਣੇ ਆਪ ਕੱਢ ਦੇ, ਡਿਲੀਟ ਕਰ ਦੇਣੇ ਆ। ਤੁਹਾਡੀ ਰਿਸਪੈਕਟ, ਤੁਹਾਡਾ ਸਤਿਕਾਰ, ਤੁਹਾਡਾ ਡਰ ਲੋਕਾਂ ਦੇ ਦਿਮਾਗ 'ਚੋਂ ਨਿਕਲ ਰਿਹਾ। ਰਿਸਪੈਕਟ ਸੀ ਜਿਹੜੀ ਬਣੀ ਹੋਈ, ਉਹ ਖਤਮ ਕਰ ਲਈ ਤੁਸੀਂ ਇੱਦਾਂ ਦਾ ਕੁਛ ਕਰ ਕਰਕੇ। ਸਾਡੇ ਵਰਗੇ ਬੰਦੇ ਥੋੜ੍ਹੀ ਰਿਸਪੈਕਟ ਕਰਦੇ ਸੀ, ਕਿਤੇ ਰੱਜ ਕੇ ਰਿਸਪੈਕਟ ਕਰਦੇ ਸੀ, ਮਰਦੇ ਸੀ ਇਹਨਾਂ ਵਾਸਤੇ, ਵਲੰਟੀਅਰ ਬਣ ਕੇ ਕੰਮ ਕਰਦੇ ਸੀ, ਇਹਨਾਂ ਅੱਗੇ ਛਾਤੀਆਂ ਡਾਉਂਦੇ ਸੀ ਆਪਣੀਆਂ, ਸਾਡੇ ਨਾਲ ਗੱਲ ਕਰੋ, ਅਸੀਂ ਆ ਬਾਬਿਆਂ ਦੇ ਵਲੰਟੀਅਰ, ਅਸੀਂ ਸਾਡੇ ਨਾਲ ਗੱਲ ਕਰੋ। ਪਰ ਇਹਨਾਂ ਦੀਆਂ ਗੱਲਾਂ ਕਰ ਕਰਕੇ ਸਮਝ ਆ ਗਈ, ਜਿਵੇਂ ਜਿਵੇਂ ਇਹਨਾਂ ਦੀਆਂ ਇਹ ਕੰਮਾਂ ਕਰਕੇ ਆਪਣੇ ਆਪ ਪਿੱਛੇ ਹਟ ਗਏ, ਸਾਡੇ ਦਿਮਾਗ 'ਚੋਂ ਵੀ ਬਾਬਿਆਂ ਦਾ ਕੀ ਹੋ ਗਿਆ? ਗੋ ਬੈਕ। ਅਤੇ ਸਾਡੇ ਕਿੰਨੇ ਬੰਦਿਆਂ ਦੇ ਦਿਮਾਗ 'ਚ ਹੋ ਗਿਆ? ਗੋ ਬੈਕ, ਚੱਲ ਬਾਬਾ ਗੋ ਬੈਕ, ਕਿੰਨੇ ਕੱਢਤੇ ਦਿਮਾਗ 'ਚ। ਸੋ ਬਾਕੀ ਭਾਈ, ਇਹਨਾਂ ਨੂੰ ਵੀ ਇਸ ਗੱਲ ਦਾ ਪਤਾ ਹੈ ਵੀ ਜੇ ਇਦਾਂ ਨਾ ਹੋਇਆ ਤੇ ਆਉਣ ਵਾਲੇ ਸਮੇਂ ਚ ਹੋਰ ਅਵੇਅਰ ਹੋ ਜਾਣੇ ਆ, ਲੋਕ ਜਾਗ ਪੈਣੇ ਆ, ਜਾਗ ਰਹੇ ਐ ਤੇ ਜਾਗ ਪੈਣਾ ਸਾਰਿਆਂ ਨੇ। ਤਾਂ ਕਰਕੇ ਸਾਰੇ ਬੰਦੇ ਆਪੋ ਆਪਣੀ ਕੋਸ਼ਿਸ਼ ਕਰਦੇ ਐ, ਜੱਦੋ ਜਹਿਦ ਕਰਦੇ ਐ ਵੀ ਕਿਵੇਂ ਨਾ ਕਿਵੇਂ ਅਸੀਂ ਲੋਕਾਂ ਦੇ ਦਿਮਾਗ ਵਿੱਚ ਆਪਣਾ ਲੋਕਾਂ ਦੇ ਦਿਮਾਗ ਤੇ ਆਪਣਾ ਅਸਰ ਪਾਈਏ। ਪਰ ਇਦਾਂ ਨਹੀਂ ਹੋਣਾ, ਹੁਣ ਤੇ ਸਮਾਂ ਬਦਲ ਰਿਹਾ, ਜ਼ਮਾਨਾ ਬਦਲ ਰਿਹਾ। ਬਾਕੀ ਮੈਂ ਤੁਹਾਨੂੰ ਕੱਲ ਰਾਤ ਦੇ ਦੀਵਾਨ 'ਚ ਵੀ ਕਿਹਾ ਸੀ ਵੀ ਇਹਨਾਂ ਨੂੰ ਚਾਹੀਦਾ ਨਹੀਂ ਸੀ ਐਦਕੀ ਵਿਰੋਧ ਕਰਨਾ। ਵਿਰੋਧ ਕਰਨ ਦਾ ਮਤਲਬ ਹੈ ਡਿਕਸੀ ਵਿੱਚ ਮੁੜ ਕੇ ਸਮਾਗਮ ਨਾ ਹੋਵੇ, ਵਿਰੋਧ ਕਰਨ ਦਾ ਅਰਥ ਇਹ ਹੈ। ਤੇ ਤੁਹਾਡੇ ਪੰਥ ਵਾਲਿਆਂ ਨੇ ਫੈਸਲਾ ਕਰ ਹੀ ਲਿਆ ਵੀ ਇਹਨੂੰ ਛੇਕਣਾ ਹੈ, ਅਕਾਲ ਤਖ਼ਤ ਵਾਲੇ ਤਿਆਰੀ ਕਰ ਹੀ ਬੈਠੇ ਹੈ, 2 ਮਹੀਨੇ ਹੈ, 4 ਮਹੀਨੇ ਹੈ, ਤੁਸੀਂ ਪੰਥ 'ਚੋਂ ਤਾਂ ਵੈਸੇ ਹੀ ਸਾਨੂੰ ਬਾਹਰ ਕੱਢ ਦੇਣਾ ਅਤੇ ਡਿਕਸੀ 'ਚ ਤਾਂ ਵੈਸੇ ਹੀ ਸੀ ਸਮਾਗਮ ਹੋਣਾ, ਇੱਥੇ ਤਾਂ ਪ੍ਰੋਗਰਾਮ ਵੈਸੇ ਹੀ ਨਹੀਂ ਸੀ ਹੋਣਾ, ਐਦਕੀ ਆਉਣ ਦੀ ਲੋੜ ਨਹੀਂ ਸੀ। ਇਹਨਾਂ ਨੂੰ ਪਤਾ ਹੀ ਹੈ ਭਾਈ, ਮੈਂ ਕੱਲ੍ਹ ਵੀ ਕਿਹਾ ਸੀ ਛੇਕਿਆਂ ਨੂੰ ਨਹੀਂ ਕੋਈ ਝੱਲਦਾ ਹੁੰਦਾ, ਜਦੋਂ ਕੋਈ ਪੰਥ 'ਚੋਂ ਬਾਹਰ ਕੱਢ ਦੇਵੇ ਫਿਰ ਕੋਈ ਕੋਈ ਗੁਰਦੁਆਰਾ ਖੜ੍ਹਦਾ ਹੈ ਜੀ, ਲੱਤਾਂ ਭਾਰ ਵਿਰਲੇ ਵਿਰਲੇ ਦੀਆਂ ਝੱਲਦੀਆਂ, ਫਿਰ ਵਿਰਲੀ ਸਟੇਜ ਬਚਦੀ ਹੈ, ਕੋਈ ਕੋਈ ਬੰਦਾ ਖੜ ਸਕਦਾ, ਕਿੱਥੇ ਖੜਦਾ ਅਗਲਾ, ਪੰਥ 'ਚੋਂ ਬਾਹਰ ਕੱਢਿਆ ਰੋਟੀ ਬੇਟੀ ਦੀ ਸਾਂਝ ਨਾ ਕਰੋ, ਇਹਦੇ ਤੋਂ ਕੀ ਲੈਣਾ ਅਸੀਂ, ਫਿਰ ਤਾਂ ਕੋਈ ਕੋਈ ਖੜਨਾ। ਅਤੇ ਮੈਂ ਕੱਲ੍ਹ ਵੀ ਬੇਨਤੀ ਕੀਤੀ ਸੀ ਭਾਈ ਵੀ ਭਾਵੇਂ ਘਰੋਂ ਕੱਢ ਦਿਓ, ਵਾਹਿਗੁਰੂ ਪੰਥ 'ਚੋਂ ਕੱਢ ਦਿਓ, ਜੋ ਗੱਲਾਂ ਕਹੀਆਂ ਹੈ, ਜੋ ਸਟੈਂਡ ਲਿਆ ਉਹਦੇ 'ਤੇ ਰਹਿਣਾ, ਆਪਣੇ ਰਾਹ ਤੁਰੇ ਹਾਂ ਅਤੇ ਆਪਣੇ ਰਾਹ ਤੁਰਦੇ। ਇੱਕ ਕਵਿਤਾ ਹੈ ਜੇ ਕਹੀਏ ਤਾਂ ਪੜ੍ਹੀਏ ਪਿਆਰਿਓ, 4 ਵਜੇ ਹੈ, 5 ਕੁ ਮਿੰਟ ਲੱਗਣੇ ਆ। ਲਓ ਇੱਕ ਕਵਿਤਾ ਥੋੜ੍ਹਾ ਚਿਰ ਸੁਣ ਲੈਂਦੇ ਹਾਂ ਸਾਰੇ ਵੀਰ ਰਲ ਕੇ, ਪੜ੍ਹੋ। ਜਿਹੜੇ ਰਾਹ 'ਤੇ ਤੁਰੇ ਹਾਂ ਉਸ ਰਾਹ 'ਤੇ ਤੁਰੇ ਰਹੀਏ, ਆਪਣਾ ਕੰਮ ਕਰਦੇ ਰਹੀਏ, ਆਪਣੀ ਡਿਊਟੀ ਕਰਦੇ ਰਹੀਏ, ਜਿੰਨਾ ਕੁ ਕਰ ਸਕਦੇ ਸੀ ਕੀਤਾ ਭਾਈ, ਜਿੰਨਾ ਕੁ ਆਪਣੇ ਵੱਲੋਂ ਕਹਿ ਸਕਦੇ ਸੀ, ਜਿੰਨਾ ਸਮਝ ਆਈ ਹੈ ਉਹਨਾਂ ਸਮਝਾਇਆ, ਆਪਣੇ ਕੋਲ ਨਹੀਂ ਰੱਖਿਆ, ਕਿਸੇ ਨਾਲ ਧੋਖਾ ਨਹੀਂ ਕੀਤਾ, ਆਪਣੇ ਸੁਣਨ ਵਾਲਿਆਂ ਨੂੰ ਗੁੰਮਰਾਹ ਨਹੀਂ ਕੀਤਾ। ਮੈਨੂੰ ਇਹ ਲੱਗਦਾ ਸੀ ਮੇਰੇ ਵਰਗੇ ਦੀ ਜ਼ਿੰਮੇਵਾਰੀ ਬਣਦੀ ਜੇ ਇੰਨੇ ਲੋਕ ਸੁਣਦੇ ਆ ਤਾਂ ਸੱਚ ਦੱਸੀਏ, ਖਮਿਆਜ਼ਾ ਤਾਂ ਉਹਦਾ ਭੁਗਤਣਾ ਹੀ ਪੈਣਾ। ਮੈਨੂੰ ਪੱਤਰਕਾਰ ਪੁੱਛਦੇ ਹੁੰਦੇ ਆ ਜੀ ਇੱਦਾਂ ਹੁੰਦਾ ਰੌਲਾ ਪੈਂਦਾ, ਮੈਂ ਕਿਹਾ ਮੈਨੂੰ ਹਲਕੇ ਕੁੱਤੇ ਨੇ ਥੋੜ੍ਹਾ ਵੱਢਿਆ ਵੀ ਮੈਂ ਐਵੇਂ ਹੀ ਰੌਲਾ ਪਾਉਂਦਾ ਰਹੂੰਗਾ, ਪਰ ਮੈਂ ਆਪਣੀ ਗੱਲ ਕਹੀ ਹੈ, ਨਹੀਂ ਕਿਸੇ ਨੂੰ ਫਿੱਟ ਆਉਂਦੀ ਨਾ ਸਹੀ। ਪਰ ਇਹੀ ਬੰਦੇ ਜਿਹੜੇ ਅੱਜ ਬਾਹਰ ਖੜ੍ਹੇ ਆ ਹੱਥਾਂ 'ਤੇ ਚੱਕਦੇ ਸੀ ਜਦੋਂ ਮੈਂ ਬਾਬਾ ਸੀ, ਇਹੀ ਬੰਦੇ ਆ ਜਦੋਂ ਮੈਂ ਬਾਬਾ ਸੀ ਮੱਥੇ ਟਿਕਾਉਂਦਾ ਸੀ, ਇਹਨਾਂ ਨੂੰ ਐਂ ਪੈਰਾਂ 'ਚ ਪਾਉਂਦਾ ਸੀ ਫਿਰ ਬੜੇ ਖੁਸ਼ ਸੀ, ਕਹਿੰਦੇ ਵਾਹ ਜੀ ਵਾਹ ਬਾਬਾ ਜੀ ਸਾਡੇ ਤੋਂ ਮੱਥਾ ਟਿਕਾਉਂਦੇ ਐ, ਮੈਂ ਇਹਨਾਂ ਦੇ ਸਿਰ 'ਤੇ ਹੱਥ ਰੱਖਦਾ ਸੀ ਫਿਰ ਸਾਰੇ ਖੁਸ਼ ਸੀ। ਪਰ ਹੁਣ ਜਦੋਂ ਤੋਂ ਇਹ ਕਹਿ ਰਿਹਾ ਸਿਰ ਵਰਤਣਾ ਸ਼ੁਰੂ ਕਰ ਦਿਓ ਫਿਰ ਪੰਗਾ ਪੈ ਗਿਆ, ਦਿਮਾਗ ਚਲਾਓ ਫਿਰ ਪੰਗਾ ਪੈ ਗਿਆ, ਉਸ ਵੇਲੇ ਤਾਂ ਸਾਰਾ ਕੁਝ ਹੀ ਇੱਦਾਂ ਹੀ ਸੀ। ਇਹੀ ਕਨੇਡਾ ਹੈ, ਇਹੀ ਗੁਰਦੁਆਰੇ ਜਿਹੜੇ ਉੱਧਰਲੇ ਪਾਸੇ ਦੀਵਾਨ ਲੱਗਾ ਸੀ, ਉਹੀ ਰੋਡ ਹੈ ਅੱਜ ਤੋਂ 15 ਸਾਲ 14 ਸਾਲ ਪਹਿਲਾਂ, ਉਹੀ ਮੈਂ ਹਾਂ, ਉਦੋਂ ਮੈਂ ਉੱਧਰ ਆਇਆ ਸੀ, ਉਦੋਂ ਮੈਂ ਉਹਨਾਂ ਨਾਲ ਸੀ, ਉਸ ਵੇਲੇ ਸਾਰੇ ਕਹਿੰਦੇ ਸੀ ਵੀ ਇਹਦੇ ਵਰਗਾ ਬੰਦਾ ਕੋਈ ਨਹੀਂ, ਹੁਣ ਜਦੋਂ ਆਪਾਂ ਸਮਝ ਆ ਗਈ ਹੁਣ ਉਹੀ ਬੰਦੇ ਜਿਹੜੇ ਦੂਜੇ ਪਾਸੇ ਤੁਰ ਪਏ। ਸਵਾਓ ਆਪਾਂ ਆਪਣੇ ਰਾਹ 'ਤੇ ਤੁਰੇ ਹਾਂ ਅਤੇ ਤੁਰਦੇ ਰਹੀਏ। ਲੋ ਆ ਲਾਈਨਾਂ ਸੁਣੋ, ਪੜ੍ਹੋ ਪੜ੍ਹੋ।
ਪਾਉਂਦੀ ਹਾਂ ਸੱਜਦਿਆਂ ਰਾਵਾਂ ਦੇ ਮੰਜ਼ਲ ਵੱਲ ਤੁਰਦੇ ਰਹਿਣਾ ਏ, ਪਾਉਂਦੀ ਹਾਂ ਸੱਜਦਿਆਂ ਰਾਵਾਂ ਦੇ ਮੰਜ਼ਲ ਵੱਲ ਤੁਰਦੇ ਰਹਿਣਾ ਏ। ਦਹਿਸ਼ਤ ਦਾ ਜਾਲ ਵਿਛਾਉਣ ਲਈ ਉਹ ਵਾਰ ਸਾਡੇ ਤੇ ਕਰ ਦੇਣੇ।
ਇੱਥੇ ਬਸ ਨਹੀਂ, ਜੇ ਛਬੀਲਾਂ ਲੱਗਦੀਆਂ ਇੰਡੀਆ 'ਚ, ਮੈਂ ਰਾਤ ਇਸ ਗੁਰਦੁਆਰੇ ਤੋਂ ਗਿਆ 3-4 ਗੱਡੀਆਂ ਸਾਡੇ ਮਗਰ ਲੱਗੀਆਂ, ਮੈਂ ਜਿਹੜੇ ਘਰ ਠਹਿਰਿਆ ਹੋਇਆ ਉੱਥੇ ਗੇਟ ਅੱਗੇ ਗਾਲਾਂ ਕੱਢ ਕੇ ਜਾਂਦੇ ਆ ਗੱਡੀਆਂ 'ਚੋਂ ਬਾਹਰ ਨਿਕਲ ਕੇ ਇੱਦਾਂ ਹੱਥ ਕਰ ਕਰਕੇ, ਤੇ ਗੇਟ ਦੇ ਅੱਗੇ ਖੜ ਕੇ ਰੌਲਾ ਪਾ ਕੇ ਜਾਂਦੇ। ਨਾਲੇ ਇਹ ਵੀ ਪਤਾ ਵੀ ਕਿੰਨੇ ਬੰਦੇ ਆ ਕਿੰਨੇ, ਪਰ ਇਹਨਾਂ ਦੇਸ਼ਾਂ ਵਿੱਚ ਵੀ ਘੱਟ ਨਹੀਂ ਕਰਦੇ। ਤੇ ਕਾਹਦੇ ਲਈ? ਦਹਿਸ਼ਤ ਪਵੇ, ਇਹਦੇ ਦਿਮਾਗ 'ਤੇ ਅਸਰ ਕਿਉਂ ਨਹੀਂ ਪੈਂਦਾ, ਇਹ ਡਰਦਾ ਕਿਉਂ ਨਹੀਂ? ਨਾ ਲੜਨਾ ਹੈ ਨਾ ਹਥਿਆਰ ਚੱਕਣੇ ਹੈ, ਪਰ ਡਰ ਨਹੀਂ ਮੰਨਣਾ। ਕਿਉਂ ਭਲਾ? ਸਾਡੇ ਦੂਜੇ ਬੰਦਿਆਂ ਦਾ ਵੀ ਇਹਨਾਂ ਲੋਕਾਂ ਦਾ ਡਰ ਚੁੱਕਿਆ ਜਾਏ, ਕਾਇਮ ਹੋਣ। ਬਾਕੀ ਵੀ ਬੜੇ ਬੰਦੇ ਆ ਜੀ ਜਿਨ੍ਹਾਂ ਨਾਲ ਧੱਕਾ ਹੋਇਆ ਪਰ ਬੋਲਦੇ ਨਹੀਂ ਡਰਦੇ, ਪਰ ਹਿੰਮਤ ਆ ਜੇ ਬਾਕੀ ਦਿਆਂ ਵਿੱਚ ਤੇ ਅੱਜ ਖੜੋਗੇ, ਕੱਲ੍ਹ ਨੂੰ ਆਪਣੀ ਗੱਲ ਕਹਿਣ ਦਾ ਹੱਕ ਸਭ ਨੂੰ ਮਿਲੇਗਾ। ਤੇ ਜੇ ਅੱਜ ਨਾ ਖੜੇ, ਅੱਜ ਕਾਇਮ ਨਾ ਹੋਏ, ਇਹਨਾਂ ਨੇ ਇਕੱਲੇ ਇਕੱਲੇ ਨੂੰ ਦੱਬਣਾ, ਇਕੱਲੇ ਇਕੱਲੇ ਕਿਸੇ ਨੂੰ ਬੋਲਣ ਨਹੀਂ ਦੇਣਾ। ਮੇਰੇ ਨਾਲ 15 ਗੱਡੀਆਂ ਹੁੰਦੀਆਂ ਤੇ ਜੇ ਅੱਜ ਮੇਰੇ ਤੇ ਦਹਿਲ ਪਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਇੱਥੇ ਇਕੱਲੇ ਤੋਂ ਇਕੱਲੇ ਬੰਦੇ ਨੂੰ ਕਿਹੜਾ ਬੋਲਣ ਦੇਗਾ? ਇੱਥੇ ਇਕੱਲੇ ਬੰਦੇ ਦੀ ਕੀ ਪਾਇਆ ਕਿ ਬੰਦੇ ਨਾਲ ਗੱਲ, ਬੰਦੇ ਨੂੰ ਗੱਲ ਕਰਨ ਦੇ ਦੇਣਗੇ? ਇਹ ਤੇ ਇਦਾਂ ਦੇ ਬੰਦੇ ਤੇ ਜੇ ਆਪਣਾ ਦਹਿਸ਼ਤ ਪਾ ਸਕਦੇ ਆ, ਬਾਕੀਆਂ ਨੂੰ ਕਿੱਥੇ ਬੋਲਣ ਦੇਣਗੇ? ਤਾਂ ਕਰਕੇ ਆਪਣੇ ਆਪ ਨੂੰ ਕਾਇਮ ਕਰਨਾ ਪੈਣਾ। ਇਹਨਾਂ ਦੇ ਦਿਮਾਗ 'ਚ ਇਹ ਦਹਿਸ਼ਤ ਪਵੇ, ਡਰੇ ਬੰਦਾ ਸੱਥ, ਗੁੰਡਾਗਰਦੀ ਪੂਰੀ ਗੁੰਡਾਗਰਦੀ, ਇੰਡੀਆ 'ਚ ਵੀ, ਪੰਜਾਬ 'ਚ ਵੀ, ਇਹਨਾਂ ਦੇਸ਼ਾਂ 'ਚ ਆ ਕੇ ਵੀ ਗੁੰਡਾਗਰਦੀ, ਧੱਕਾ। ਲਓ ਸੁਣੋ,
ਦਹਿਸ਼ਤ ਦਾ ਜਾਲ ਵਿਛਾਉਣ ਲਈ ਉਹ ਵਾਰ ਸਾਡੇ ਤੇ ਕਰਦੇ ਨੇ, ਸਾਥੋਂ ਬੋਲਣ ਦਾ ਹੱਕ ਖੋਣ ਲਈ ਗੱਲ ਗੂਠਾ ਸਾਡੇ ਧਰਦੇ ਨੇ, ਅਸੀਂ ਜ਼ੁਲਮ ਕਿਸੇ ਤੇ ਕਰਨਾ ਨਹੀਂ, ਨਾ ਜ਼ੁਲਮ ਕਿਸੇ ਦਾ ਸਹਿਣਾ ਹੈ, ਪਾਉਂਦੀ ਹਾਂ ਸੱਚ ਦੇ ਆਰਾਮਾਂ ਦੇ ਮੰਜ਼ਲ ਵੱਲ ਤੁਰਦੇ ਰਹਿਣਾ ਹੈ, ਡਰ ਜਾਣਾ ਸ਼ਬੀਨਾ ਤੋਂ ਸੀਵੇਂ ਪਾਲਿਆ ਦਾਡਿਆਂ ਨੇ, ਉਹ ਕੀ ਜਾਣਨ ਕਿੰਜ ਗਤੀ ਫੜੀ, ਉਸ ਦਿਨ ਤੋਂ ਵਿਚਾਰਾਂ ਸਾ ਸਦਾ ਰਹੂ ਅਡੋਲ ਸੁਭਾਅ ਸਾਡਾ, ਨਾ ਹੌਸਲਾ ਕਦੇ ਵੀ ਟਹਿਣਾ ਹੈ, ਪਾਉਂਦੀ ਹਾਂ ਸੱਚ ਦੇ ਆਰਾਮਾਂ ਦੇ ਮੰਜ਼ਲ ਵੱਲ ਤੁਰਦੇ ਰਹਿਣਾ ਹੈ, ਸੋਜੀ ਨਾਲ ਕਾਬੂ ਕਰਨਾ ਏ, ਨਾ ਪੱਖੀ ਦਿਲੀ ਖਿਆਲਾਂ ਨੂੰ ਅਗਿਆਨ ਹਨੇਰਾ ਚੁੱਕਣਾ ਏ, ਫੜ ਹੱਥੀ ਗਿਆਨ ਮਸ਼ਾਲਾਂ ਨੂੰ ਬਾਬੇ ਦੀ ਗਲੀ ਚੋਂ ਗੁਜ਼ਰਨ ਲਈ ਸੀਸ ਤਲੀ ਤੇ ਧਰਨਾ ਪੈਣਾ ਏ, ਪਾਉਂਦੀ ਹਾਂ ਸੱਚ ਦੇ ਆਰਾਮਾਂ ਦੇ ਮੰਜ਼ਲ ਵੱਲ ਤੁਰਦੇ ਰਹਿਣਾ, ਪਿਆ ਉਜੜ ਨਾ ਜੇ ਕਰਤਾਰਪੁਰੋਂ, ਅਸੀਂ ਨਵਾਂ ਖਡੂਰ ਵਸਾਵਾਂਗੇ, ਹੱਕ ਜੀਵਨ ਦਾ ਜਿੱਥੇ ਸਭਨਾਂ ਨੂੰ ਉਹ ਸਮਾਜ ਸਿਰਜ ਕੇ ਜਾਵਾਂਗੇ, ਸ਼੍ਰੀ ਚੰਦ ਤੇ ਪਿਰਥੀ
ਮਰ ਗਿਆ ਨਾ ਬੇਮਤਲਬ ਨਾ ਅਸੀਂ ਖੈਣਾ ਏ ਪਾਂਦੀ ਹਾਂ ਸੱਚ ਦੇ ਜਲ ਵੱਲ ਤੁਰਦੇ ਮੈਨਾਂ ਏ
ਗੱਲ ਛੱਡ ਦਿੱਤੀ ਜਿੱਥੇ ਪੁਰਖਿਆਂ ਨੇ ਉੱਥੋਂ ਹੁਣ ਅੱਗੇ ਤੋਰਾਂਗੇ ਜੋ ਬਣੀਆਂ ਨੇ ਨਿਜ ਪਾਲਣ ਲਈ ਹੁਣ ਅਸੀਂ ਮਨੋ ਤਾਂ ਤੋੜਾਂਗੇ ਦੜਵਟ ਕੇ ਬਹਿਣਾ ਔਖਾ ਏ ਜੋ ਜਾਣਿਆ ਉਹੀ ਕਹਿਣਾ ਏ ਪਾਂਦੀ ਹਾਂ ਸੱਚ ਦੇ ਜਲ ਵੱਲ ਤੁਰਦੇ ਰਹਿਣਾ
ਹੱਕ ਲੈਣਾ ਫਰਜ਼ ਨਿਭਾਏ ਆਪਣੇ ਕੋਈ ਡਰ ਨਹੀਂ ਉਹ ਜਿੱਤਾਂ ਹਾਰਾਂ ਦਾ ਇਹ ਭੀੜ ਨਹੀਂ ਸਿਰ ਖੁਦ ਮੁਖ ਪਿਆਰਾਂ ਦਾ ਤੋੜਨ ਲਈ ਸੰਗਲ ਗੁਲਾਮੀ ਦੇ ਹਰ ਘਾਟਾ ਵਾਦਾ ਸਹਿਣਾ ਏ ਪਾਂਦੀ ਹਾਂ ਸੱਚ ਦਿਆ ਮੰਜ਼ਲ ਵੱਲ ਤੁਰਦੇ ਰਹਿਣਾ ਏ ਪਾਂਦੀ ਹਾਂ ਸੱਚ ਦੇ ਆਰਾਂ ਦੇ ਮੰਜ਼ਲ ਵੱਲ ਤੁਰਦੇ ਰਹਿਣਾ ਏ
ਇਸ ਕਰਕੇ ਮੇਰੀ ਬੇਨਤੀ ਹੈ ਵੀਰੋ ਮੈਂ ਅੱਗੇ ਵੀ ਗੱਲ ਕੀਤੀ ਹੈ ਵੀ ਮੈਨੂੰ ਕਿਸੇ ਹਲਕੇ ਕੁੱਤੇ ਨੇ ਨਹੀਂ ਵੱਢਿਆ ਇੰਨੀ ਚੜ੍ਹਾਈ ਹੈ ਨਾ ਜਿਹੜੀ ਚੜ੍ਹਾਈ ਬੱਲੇ ਬੱਲੇ ਇਹ ਸਾਰੀ ਦਾਅ 'ਤੇ ਲੱਗਣੀ ਹੈ ਜਿਹੜੀਆਂ ਸਟੇਜਾਂ 'ਤੇ ਮੈਂ ਕੀਰਤਨ ਕਰਦਾ ਮੇਰੇ ਕੋਲ ਕੋਈ ਨਹੀਂ ਬਚਣੀਆਂ ਇੰਡੀਆ ਦੇ ਵਿੱਚ ਵੱਡੇ ਵੱਡੇ ਇਕੱਠ ਹੁੰਦੇ ਆ 50-50 ਹਜ਼ਾਰ 70-70 ਹਜ਼ਾਰ ਦਾ ਇਕੱਠ ਵੀ ਹੁੰਦਾ ਪਰ ਜੇ ਮੈਂ ਪੰਥ 'ਚੋਂ ਕੱਢਿਆ ਜਾਂਦਾ ਉਹ ਸਾਰਾ ਜਾਏਗਾ ਜਿੱਤਾਂ ਹਾਰਾਂ ਦਾ ਕੋਈ ਪਰਵਾਹ ਨਹੀਂ ਹਾਰ ਵੀ ਜਾਵਾਂ ਪਰ ਇਹਨਾਂ 'ਤੇ ਜ਼ਰੂਰ ਹੋਏਗਾ ਵੀ ਖੇਡਿਆ ਸੀ ਆਪਣੀ ਜ਼ਿੰਦਗੀ 'ਚ ਹਾਰ ਜਾਵਾਂ ਭਾਵੇਂ ਇਹ 'ਤੇ ਹੋਏਗਾ ਵੀ ਖੇਡਿਆ ਸੀ ਤਾਂ ਕਰਕੇ ਵਾਧਾ ਘਾਟਾ ਨਾ ਜਿਹੜਾ ਭਾਵੇਂ ਰੱਜ ਕੇ ਘਾਟਾ ਚੱਲਾਂਗਾ ਰੱਜ ਕੇ ਪਰ ਇਹ ਜ਼ਰੂਰ ਹੋਏਗਾ ਵੀ ਆਪਣੇ ਮਨ ਦੀ ਕੀਤੀ ਸੀ ਦਬਿਆ ਨਹੀਂ ਆਪਣੀ ਗੱਲ ਕਹਿੰਦਾ ਰਿਹਾ ਸੀ ਕੱਢਦੇ ਨੇ ਕੱਲ੍ਹ ਮੈਂ ਅੱਗੇ ਵੀ ਅਕਾਲ ਤਖ਼ਤ ਵਾਸਤੇ ਕਿਹਾ ਉੱਦਣ ਕੱਲ੍ਹ ਕੱਢਦੇ ਨੇ ਅੱਜ ਕੱਢਦੇ ਨੇ ਅੱਜ ਕੱਢਦੇ ਨੇ ਹੁਣੇ ਕੱਢਦੇ ਨੇ ਪਰ ਜੋ ਕਿਹਾ ਇਹਦੇ 'ਤੇ ਸਟੈਂਡ ਰੱਖਾਂਗਾ ਆਪਣਾ ਇਹਨਾਂ ਦੀਆਂ ਮਰਿਆਦਾਵਾਂ ਵੇਖੋ ਅੱਜ ਬੀਬੀਆਂ ਦੇ ਕੀਰਤਨ ਕਰਨ ਦੀ ਗੱਲ ਚੱਲੀ ਹੈ ਨਾ ਪੰਜਾਬ ਵਿੱਚ ਵੀ ਬੀਬੀਆਂ ਕੀਰਤਨ ਕਿਉਂ ਨਹੀਂ ਕਰਦੀਆਂ ਅਤੇ ਕਿਵੇਂ ਸੰਤ ਸਮਾਜ ਔਖਾ ਹੋ ਗਿਆ ਰੌਲਾ ਪਾ ਦਿੱਤਾ ਸਾਡੀਆਂ ਪਰੰਪਰਾਵਾਂ ਸਾਡੀ ਮਰਿਆਦਾ ਵਿੱਚ ਕੀਰਤਨ ਕਰਨ ਦੀ ਆਗਿਆ ਨਹੀਂ ਬੀਬੀਆਂ ਹਰਿਮੰਦਰ ਸਾਹਿਬ ਕੀਰਤਨ ਨਹੀਂ ਕਰ ਸਕਦੀਆਂ ਬੀਬੀਆਂ ਨਹੀਂ ਦਰਬਾਰ ਸਾਹਿਬ ਕਿਉਂ ਨਹੀਂ ਕਰ ਸਕਦੀਆਂ ਕਹਿੰਦੇ ਬੀਬੀਆਂ ਅਪਵਿੱਤਰ ਹੁੰਦੀਆਂ ਪੰਜ ਦਿਨ ਦਾ ਸਮਾਂ ਆਉਂਦਾ ਬੀਬੀ 'ਤੇ ਬੀਬੀਆਂ ਅਪਵਿੱਤਰ ਹੋ ਜਾਂਦੀਆਂ ਪਰ ਸੋਚਣ ਵਾਲੀ ਗੱਲ ਇਹ ਆ ਵੀ ਪੁਰਾਤਨ ਮਰਿਆਦਾ ਅੱਜ ਤੋਂ 100 ਸਾਲ ਪਹਿਲਾਂ 125 ਸਾਲ ਪਹਿਲਾਂ ਹਰਿਮੰਦਰ ਸਾਹਿਬ ਉੱਤੇ ਕਬਜ਼ਾ ਕਿਹਨਾਂ ਦਾ ਸੀ ਕਿਹੜੇ ਮਹੰਤਾਂ ਦਾ ਨਿਰਮਲਿਆਂ ਦਾ ਬੋਲੋ ਗੱਜ ਕੇ ਕਿਹੜੇ ਕਿਹਦਾ ਕਬਜ਼ਾ ਸੀ ਨਿਰਮਲੇ ਮਹੰਤਾਂ ਦਾ ਫਿਰ ਬੀਬੀਆਂ ਨੂੰ ਕੀਰਤਨ ਨਹੀਂ ਕਰਨ ਦੇਣਾ ਇਹ ਕਿਹਦੀ ਮਰਿਆਦਾ ਨਿਰਮਲੇ ਮਹੰਤਾਂ ਦੀ ਇਹ ਜਿਹੜੇ ਫਿਰਦੇ ਨੇ ਤੁਰੇ ਇਹ ਹੈ ਕੌਣ ਨੇ ਅਸਲ ਵਿੱਚ ਹੈ ਇਹ ਨਿਰਮਲੇ ਸਾਧ ਹੀ ਨੇ ਹੈ ਇਹ ਮਰਿਆਦਾ ਸਾਧਾਂ ਵਾਲੀ ਹੈ, ਮਹੰਤਾਂ ਵਾਲੀ ਹੈ, ਜਿਹਨੂੰ ਇਹ ਮਰਿਆਦਾ ਦੱਸਦੇ ਆ ਵੀ ਇਹ ਮਹੰਤਾਂ ਵਾਲੀ ਮਰਿਆਦਾ। ਪਰ ਗੁਰਬਾਣੀ ਨੇ ਕਿਤੇ ਇਦਾਂ ਦੀ ਗੱਲ ਨਹੀਂ ਮੰਨੀ ਭਾਈ। ਗੁਰੂ ਸਾਹਿਬ ਤੇ ਕਹਿੰਦੇ ਆ ਉਹ ਤੂੰ ਮੰਦਰ 'ਚ ਬੀਬੀ ਨੂੰ ਨਹੀਂ ਵੜਨ ਦਿੰਦਾ, ਤੂੰ ਕਹਿੰਦਾ ਬੀਬੀ ਅਪਵਿੱਤਰ ਹੈ, ਪੰਜ ਦਿਨ ਵਾਸਤੇ ਬੀਬੀ ਨਹੀਂ ਕੀਰਤਨ ਕਰ ਸਕਦੀ। ਉਹ ਕਹਿੰਦੇ ਜਿਉਂ ਜੋਰੂ ਸਿਰਨਾਵਣੀ ਆਵੈ ਵਾਰੋ ਵਾਰ, ਜੂਠਾ ਜੂਠਾ ਮੁੱਖ ਵਸੈ ਨਿਤ ਨਿਤ ਹੋਏ ਖੁਆਰ। ਕਹਿੰਦੇ ਉਹ ਤੂੰ ਨੇਤੀ ਖੁਆਰ ਹੁੰਦਾ ਉਹ ਤੇ ਪੰਜ ਦਿਨ ਵਾਸਤੇ ਜੂਠੀ, ਤੂੰ ਕਹਿੰਦਾ ਵੀ ਪੰਜ ਦਿਨ ਲਈ ਜੂਠੀ ਹੁੰਦੀ ਹੈ। ਉਹ ਤੂੰ ਪਾਂਡਿਆ ਤੇਰੇ ਮੂੰਹ ਵਿੱਚ ਤੇ ਸਦਾ ਹੀ ਝੂਠ ਰਹਿੰਦੀ ਹੈ। ਆਖੋ ਸਤਨਾਮ, ਆਪ ਮੰਦਰਾਂ 'ਚ ਵੜੇ ਫਿਰਦੇ ਹੋ, ਤੁਸੀਂ ਤੇ ਸਦਾ ਹੀ ਝੂਠੇ ਹੋ। ਆਪ ਮੰਦਰਾਂ 'ਚ ਵੜੇ ਫਿਰਦੇ ਹੋ, ਤੁਸੀਂ ਤੇ ਸਦਾ ਹੀ ਝੂਠੇ ਹੋ। ਸੂਚੇ ਇਹ ਨਾ ਆਖੀਏ ਬਹਿਣ ਜੇ ਪਿੰਡਾ ਧੋਏ, ਸੂਚੇ ਸਹੀ ਨਾਨਕਾ ਜਿਨ ਮਨ ਵਸਿਆ ਸੋਏ। ਉਹ ਕਹਿੰਦੇ ਸੁੱਚਾ ਉਹ ਹੈ ਜਿਹਦਾ ਜਿਹਦੇ ਅੰਦਰ ਵਸਿਆ, ਉਹ ਜਿਹੜਾ ਅਕਲ ਵਾਲਾ ਹੋ ਗਿਆ, ਸਮਝ ਵਾਲਾ ਹੋ ਗਿਆ। ਇਹ ਇੱਦਾਂ ਬੰਦਾ ਨਹਾ ਕੇ ਸੁੱਚਾ ਨਹੀਂ ਹੋ ਜਾਂਦਾ, ਪਰ ਸਾਨੂੰ ਅੱਜ ਤੱਕ ਦੱਸਿਆ ਹੀ ਇਹ ਕੁਝ ਗਿਆ ਵੀ ਇੱਦਾਂ ਕਰੋਗੇ ਇੱਦਾਂ ਹੋ ਜਾਣਾ, ਇੱਦਾਂ ਨਹਾਓਗੇ ਇੱਦਾਂ ਹੋ ਜਾਣਾ। ਜਲ ਕੇ ਮੱਜਨ ਜੇਗਤ ਹੋਵੇ, ਨਿਤ ਨਿਤ ਮੈਂਡਕ ਨਹਾਵੇ, ਜੈਸੇ ਮੈਂਡਕ ਤੈਸੇ ਹੋਏ ਨਰ, ਫਿਰ ਫਿਰ ਜੋਨੀ ਆਵੇ। ਸਾਨੂੰ ਗੁਰੂ ਸਾਹਿਬ ਨੇ ਕੁਝ ਹੋਰ ਸਮਝਾਇਆ, ਉਹਨਾਂ ਨੇ ਕਿਹਾ ਗਿਆਨ ਵਿੱਚ ਇਸ਼ਨਾਨ ਕਰ, ਆਪਣੇ ਮਨ ਦਾ ਇਸ਼ਨਾਨ ਕਰਾ। ਸਤਿਗੁਰੂ ਜੀ ਨੇ ਸਾਨੂੰ ਜੋ ਦੱਸਿਆ ਉਹਦੇ ਰਾਹ 'ਤੇ ਤੁਰੋ। ਅਕਲ ਵਾਲੇ ਬਣੋ, ਸਮਝ ਵਾਲੇ ਹੋਵੋ, ਦਿਮਾਗੀ ਹੋਵੋ। ਸਾਰੀਆਂ ਸੰਗਤਾਂ ਦਾ ਧੰਨਵਾਦ। ਪਤਾ ਨਹੀਂ, ਮੈਂ ਸੱਚ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਕਹਿ ਰਿਹਾ ਵੀ ਪਤਾ ਨਹੀਂ ਮੈਂ ਮੁੜ ਕੇ ਡਿਕਸੀ ਗੁਰਦੁਆਰੇ ਵਿੱਚ ਕੀਰਤਨ ਕਰਾਂਗਾ ਕਿ ਨਹੀਂ ਕਰਾਂਗਾ, ਪਰ ਮੈਂ ਇਸ ਗੱਲ ਦਾ ਧੰਨਵਾਦ ਬਹੁਤ ਕਰਦਾ ਤੁਹਾਡਾ। ਮੈਂ ਪਿਛਲੀ ਵਾਰੀ ਆਇਆ, ਤੁਸੀਂ ਸਾਨੂੰ ਹੱਥਾਂ 'ਤੇ ਚੁੱਕਿਆ, ਬਹੁਤ ਪਿਆਰ ਕੀਤਾ। ਇਸ ਵਾਰੀ ਆਇਆ, ਇਸ ਵਾਰੀ ਵੀ ਅੱਗੇ ਨਾਲੋਂ ਵੱਧ ਕੇ ਪਿਆਰ ਕੀਤਾ। ਭਾਵੇਂ ਰੌਲਾ ਪੈਂਦਾ ਰਿਹਾ, ਬਾਹਰ ਖੜ੍ਹੇ ਰਹੇ, ਅਤੇ ਪਰ ਤੁਸੀਂ ਫਿਰ ਵੀ ਇੰਨੇ ਚਾਅ ਨਾਲ, ਤੁਹਾਡਾ ਐਡੀ ਵੱਡੀ ਗਿਣਤੀ ਵਿੱਚ ਫਿਰ ਵੀ ਆਉਣਾ, ਵਿਰੋਧ ਹੋਣ ਦੇ ਬਾਵਜੂਦ ਵੀ, ਇਹ ਬਹੁਤ ਤੁਹਾਡਾ ਪਿਆਰ ਹੈ। ਅਤੇ ਸਾਡੇ ਵਿਰੋਧ ਕਰਨ ਵਾਲਿਆਂ ਨੂੰ ਵੀ ਪਤਾ ਲੱਗਦਾ ਵੀ ਨਹੀਂ, ਕਿੰਨੇ ਲੋਕ ਹੈ ਜਿਹੜੇ ਸੁਣਨਾ ਚਾਹੁੰਦੇ ਹੈ, ਜਿਹੜੇ ਬਦਲਣਾ ਚਾਹੁੰਦੇ ਹੈ, ਜਿਹੜੇ ਸਮਝਣਾ ਚਾਹੁੰਦੇ ਹੈ। ਸੋ ਆਪ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ, ਜਿੱਥੇ ਇੰਨਾ ਪਿਆਰ ਦਿੱਤਾ ਹੈ, ਇੰਨੇ ਸਾਲ ਜੋ ਤੁਸੀਂ ਪ੍ਰੇਮ ਕੀਤਾ ਹੈ, ਪਰ ਜੇ ਅੱਜ ਆਉਣ ਵਾਲੇ ਸਮੇਂ 'ਚ ਜਿੱਦਾਂ ਦਾ ਵੀ ਫੈਸਲਾ ਆਉਂਦਾ ਹੈ, ਤੁਹਾਨੂੰ ਪਤਾ ਲੱਗਦਾ ਰਹਿਣਾ ਹੈ। ਪਰ ਮੇਰੀ ਇੰਨੀ ਕੁ ਬੇਨਤੀ ਹੈ ਵੀ ਇੰਟਰਨੈੱਟ ਦੇ ਉੱਤੇ ਅੱਜ ਕੱਲ੍ਹ ਔਨਲਾਈਨ ਹੈ, ਮੈਂ ਕੈਨੇਡਾ ਨਾ ਵਾਂ, ਆਵਾਜ਼ 'ਤੇ ਆ ਹੀ ਜਾਣੀ ਹੈ। ਜੇ ਜਿਉਂਦੇ ਰਹੇ, ਅੱਜ ਕੱਲ੍ਹ ਇੰਟਰਨੈੱਟ ਦਾ ਸਮਾਂ ਹੈ, ਸਾਰੀਆਂ ਗੱਲਾਂ ਦਾ ਪਤਾ ਲੱਗਦਾ ਹੀ ਰਹਿੰਦਾ ਹੈ। ਸੋ ਯੂਟਿਊਬ ਦੇ ਉੱਤੇ MP ਚੈਨਲ ਚੱਲਦਾ ਹੈ, ਪਰਮੇਸ਼ਰ ਦੁਆਰ ਭਰੋਗੇ ਜਾਂ ਢੱਡਰੀਆਂ ਵਾਲੇ ਵੀ ਭਰੋਗੇ ਤਾਂ ਵੀ ਯੂਟਿਊਬ 'ਤੇ ਆ ਜਾਂਦਾ। ਉਹ ਚੈਨਲ ਸਬਸਕ੍ਰਾਈਬ ਕਰ ਲਓ, ਉਹਦੇ ਉੱਤੇ ਜਿੰਨੀ ਵੀ ਅਪਡੇਟ ਹੈ ਪਤਾ ਲੱਗਦਾ ਰਹਿੰਦਾ। ਅਤੇ ਲਗਾਤਾਰ ਸੁਣਦੇ ਰਹੋ ਸਾਰੀਆਂ ਗੱਲਾਂ ਨੂੰ, ਕੱਟ ਕੱਟ ਕੇ ਨਾ ਸੁਣਿਓ, ਸਾਰਾ ਸੁਣਿਓ, ਸ਼ੁਰੂ ਤੋਂ ਲੈ ਕੇ ਅਖੀਰ ਤੱਕ ਜਦੋਂ ਸਾਰੀ ਗੱਲ ਸੁਣੋਗੇ ਤਾਂ ਸਾਰੀ ਜਿਹੜੀ ਪਿਕਚਰ ਹੈ ਆਪਣੇ ਆਪ ਕਲੀਅਰ ਹੋ ਜਾਂਦੀ ਹੈ ਵੀ ਸੱਚ ਕੀ ਹੈ, ਝੂਠ ਕੀ ਹੈ, ਗਲਤ ਕੀ ਹੈ ਅਤੇ ਠੀਕ ਕੀ ਹੈ। ਆਪ ਸਾਰਿਆਂ ਨੂੰ ਬੇਨਤੀ ਹੈ ਕਿ ਜਿੰਨਾ ਹੋ ਸਕੇ ਆਪ ਜੀ ਧਿਆਨ ਨਾਲ ਸੁਣਿਓ, ਸਮਝਿਓ, ਵਿਚਾਰਿਓ ਅਤੇ ਫਿਰ ਫੈਸਲਾ ਕਰਿਓ। ਸੋ ਸਾਡਾ ਮੇਰਾ ਫੈਸਲਾ ਇਹ ਹੈ ਕਿ ਜਿੱਦਾਂ ਦਾ ਵੀ ਫੈਸਲਾ ਹੋਏਗਾ ਅਕਾਲ ਤਖਤ ਦਾ, ਉਹਦੇ ਵਾਸਤੇ ਮੈਂ ਰੈਡੀ ਹਾਂ, ਮੈਂ ਤਿਆਰ ਹਾਂ। ਪਰ ਮੈਂ ਜਿਹੜੀਆਂ ਗੱਲਾਂ ਕਹੀਆਂ ਉਹ ਗਲਤ ਨਹੀਂ ਕਹੀਆਂ। ਮੈਂ ਕੋਈ ਕਮਲਾ ਨਹੀਂ ਸੀ ਜਿਹੜਾ ਇੱਦਾਂ ਦੀ ਗੱਲ 'ਤੇ ਸਟੈਂਡ ਲੈ ਕੇ ਬੈਠਾ। ਇੰਨੀ ਵੱਡੇ ਇਕੱਠ, ਐਡੀ ਦੁਨੀਆ ਸੁਣਦੀ ਹੈ, ਇੰਡੀਆ 'ਚ ਸੁਣਦੇ ਹੈ, ਪਰ ਜੇ ਮੈਂ ਆਪਣੀ ਗੱਲ 'ਤੇ ਅੜਿਆ ਤਾਂ ਕਿਸੇ ਗੱਲ ਕਰਕੇ ਅੜਿਆ। ਮੇਰੇ ਅੰਦਰ ਪ੍ਰੇਮ ਹੈ ਵੀ ਮੈਂ ਉਹ ਜੇ ਇਹ ਗੱਲਾਂ ਨਹੀਂ ਕਰਦਾ ਤਾਂ ਡਿਵੈਲਪ ਨਹੀਂ ਹੋਣਾ ਦਿਮਾਗ ਸਾਡਾ, ਸਾਡਾ ਦਿਮਾਗ ਖੁੱਲ੍ਹਣਾ ਨਹੀਂ, ਸਾਡੇ ਅੰਦਰ ਕੌਨਫੀਡੈਂਸ ਆਵੇ, ਸਾਡੇ ਵੀਰ ਸਾਡੇ ਬੱਚੇ ਆਪਣੇ ਪੈਰਾਂ 'ਤੇ ਖੜ੍ਹੇ ਹੋਣ, ਆਪਣੇ ਆਪ 'ਤੇ ਭਰੋਸਾ ਕਰਨ, ਰੱਬ ਸਾਡੇ ਵਿੱਚ ਹੈ। ਕੱਲ੍ਹ ਵੀ ਮੈਂ ਗੱਲ ਕੀਤੀ ਸੀ, ਸਾਨੂੰ ਗੁਰੂ ਸਾਹਿਬ ਕਹਿੰਦੇ ਰੱਬ ਸਾਡੇ ਵਿੱਚ ਹੈ। ਹੁਣ ਆਪਾਂ ਕਹਿੰਦੇ ਹਾਂ ਮਹਾਰਾਜ ਆਪਾਂ ਇੱਕ ਗੱਲ ਕਰਨੀ ਆ, ਰੱਬ 'ਤੇ ਭਰੋਸਾ ਕਰੋ, ਰੱਬ ਸਾਡੇ ਵਿੱਚ ਹੈ। ਗੁਰੂ ਸਾਹਿਬ ਨੇ ਕਿਹਾ ਰੱਬ ਸਾਡੇ ਵਿੱਚ ਹੈ, ਅਤੇ ਆਪਾਂ ਕਹਿੰਦੇ ਰੱਬ 'ਤੇ ਭਰੋਸਾ ਕਰੋ, ਇਹਦਾ ਮਤਲਬ ਕੀ ਬਣਿਆ ਫਿਰ? ਆਪਣੇ ਆਪ 'ਤੇ ਭਰੋਸਾ ਕਰੋ, ਰੱਬ 'ਤੇ ਵਿਸ਼ਵਾਸ ਕਰੋ। ਗੁਰੂ ਸਾਹਿਬ ਕਹਿੰਦੇ ਰੱਬ ਤੁਹਾਡੇ ਵਿੱਚ ਹੈ, ਆਪਣੇ ਆਪ 'ਤੇ ਵਿਸ਼ਵਾਸ ਕਰੋ। ਜਿਹੜੇ ਕੰਮ ਕਰਨੇ ਨੇ ਤੁਸੀਂ ਆਪ ਕਰਨੇ, ਕਾਇਮ ਹੋਵੋ, ਤਕੜੇ ਹੋਵੋ, ਸਿਹਤ ਦਾ ਖਿਆਲ ਰੱਖਿਆ ਕਰੋ। ਠੰਡ ਇੱਥੇ ਬਹੁਤ ਪੈਂਦੀ ਹੈ, ਤਿੰਨ ਕਈ ਕਈ ਦਿਨ ਬਾਹਰ ਨਹੀਂ ਨਿਕਲਿਆ ਜਾਂਦਾ, ਬਾਹਰ ਤੁਰਿਆ ਫਿਰਿਆ ਨਹੀਂ ਜਾਂਦਾ। ਜਿੰਮ ਵਗੈਰਾ 'ਚ ਜਾਓ, ਨਹੀਂ ਤਾਂ ਤੁਰਨ ਵਾਲੀ ਮਸ਼ੀਨ ਜਾਂ ਸਾਈਕਲ ਵਗੈਰਾ ਘਰੇ ਲਿਆ ਕੇ ਰੱਖੋ, ਅੱਧਾ ਘੰਟਾ 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 ਰੋਜ਼ ਲਾਓ। ਜਿੰਨੇ ਬਜ਼ੁਰਗ ਹੈ, ਜਿੰਨੇ ਉਹ ਭਾਈ, ਤੁਰਨ ਦੀ ਆਦਤ ਪਾ ਕੇ ਰੱਖੋ। ਆਪਣੀ ਸਿਹਤ ਤੁਹਾਡੀ, ਤੁਹਾਡੇ ਹੱਥ ਹੈ, ਆਪਣੀ ਸਿਹਤ ਦਾ ਪੂਰਾ ਪੂਰਾ ਖਿਆਲ ਰੱਖੋ। ਹੁਣ ਜੇ ਕਹਿਣਾ ਕੋਈ ਨਹੀਂ ਜੀ ਰੱਬ ਦੀ ਮਰਜ਼ੀ ਹੈ ਜੀ ਉਹਨੇ ਕਰਨਾ ਜੀ ਗੋਡੇ ਦੁਖਦੇ ਆ ਸਰੀਰ ਤੁਰਦਾ ਨਹੀਂ ਮਾਲਕ ਦੀ ਮਰਜ਼ੀ ਹੈ ਨਹੀਂ ਪਕੌੜੇ ਤੂੰ ਝੁਲਸਦਾ ਭਾਈ ਇਹ ਤੇਰੀ ਮਰਜ਼ੀ ਤੇ ਚੱਲਦਾ ਸਾਰਾ ਕੁਝ ਤੂੰ ਥੋੜਾ ਖਿਆਲ ਰੱਖਿਆ ਕਰ ਤੁਰਿਆ ਫਿਰਿਆ ਕਰ ਮਿਹਨਤ ਕਰਿਆ ਕਰ ਆਪਣੇ ਆਪ ਨੂੰ ਕਾਇਮ ਕਰੋ ਆ ਮੈਂ 15 ਕੁ ਦਿਨ ਰਿਹਾ ਠੰਡ 'ਚ ਆਇਆ ਮੈਂ ਇੱਥੇ ਮੇਰੇ ਤੋਂ ਬਾਹਰ ਨਹੀਂ ਤੁਰਿਆ ਗਿਆ ਇੱਦਾਂ ਲੱਗਦਾ ਜਕੜੇ ਗਏ ਆ 15 ਦਿਨਾਂ 'ਚ ਅਤੇ 15 ਦਿਨਾਂ 'ਚ ਜਕੜੇ ਗਏ ਆ ਜਿਹੜੇ 15-15 ਸਾਲਾਂ ਦੇ ਇੱਥੇ ਰਹਿੰਦੇ ਆ ਨਿਕਲਦੇ ਹੀ ਨਹੀਂ ਬਾਹਰ ਕਈ ਉਹਨਾਂ ਦੇ ਸਰੀਰ ਦਾ ਕੀ ਬਣਦਾ ਹੋਣਾ ਤਾਂ ਕਰਕੇ ਮੇਰੀ ਅਰਜ਼ ਹੈ ਵੀ ਘਰਾਂ 'ਚ ਤੁਰਨ ਤਰਨ ਵਾਲੀਆਂ ਸਾਰੇ ਮਸ਼ੀਨਾਂ ਲਿਆ ਕੇ ਰੱਖੋ ਤੁਰਿਆ ਕਰੋ ਖਾਣ ਪੀਣ ਦਾ ਖਿਆਲ ਰੱਖਿਆ ਕਰੋ ਸਾਡੇ ਤਾਂ ਕਈ ਵਾਰੀ ਗੁਰਦੁਆਰਿਆਂ 'ਚ ਫੋਨ ਕਰ ਲੈਂਦੇ ਨੇ ਕੀ ਬਣਿਆ ਅਗਲਾ ਕਹਿੰਦੇ ਇੱਧਰ ਮਟਰ ਪਨੀਰ ਇੱਧਰ ਆ ਹੁਣ ਜਦੋਂ ਮਸ਼ਰੂਮ ਬਣਿਆ ਇੱਧਰ ਆ ਅਗਲਾ ਕਹਿੰਦਾ ਚੱਲ ਇਸ ਗੁਰਦੁਆਰੇ ਜਾਂਦੇ ਹਾਂ ਜੇ ਇੱਧਰ ਵਧੀਆ ਬਣਿਆ ਦੂਜੇ ਗੁਰਦੁਆਰੇ ਜਾਂਦੇ ਉੱਧਰ ਵਧੀਆ ਸੱਚੀ ਜੀ ਕਈ ਇੱਦਾਂ ਦੇ ਬੰਦੇ ਵੀ ਹੈ ਫੋਨ ਕਰਕੇ ਮੈਂ ਇੰਗਲੈਂਡ 'ਚ ਮੈਨੂੰ ਦੱਸਿਆ ਸੀ ਕਹਿੰਦੇ 5-7 ਗੁਰਦੁਆਰੇ ਲਾਈਨ 'ਚ ਹੀ ਹੈ ਅਤੇ 5-7 ਗੁਰਦੁਆਰਿਆਂ 'ਚ ਫੋਨ ਕਰਕੇ ਪੁੱਛਦੇ ਵੀ ਅੱਜ ਇੱਥੇ ਬਣਿਆ ਕੀ ਹੈ ਅਸੀਂ ਇਹਨਾਂ ਗੱਲਾਂ 'ਚ ਆ 550 ਸਾਲਾਂ ਮਨਾ ਕੇ ਹਟੇ ਹਾਂ ਤੁਸੀਂ ਘਰਾਂ 'ਚ ਨੈੱਟ 'ਤੇ ਬਹਿ ਕੇ ਸੁਣਿਆ ਪੀਜ਼ੇ ਸੀ ਬਰਗਰ ਸੀ ਫਰਾਈਆਂ ਸੀ ਆਹ ਸੀ ਪਰ ਮੈਂ ਆਊਟਪੁੱਟ ਕੀ ਵੇਖ ਰਿਹਾ ਕੀ ਬਦਲਿਆ ਸਾਡੇ ਵਿੱਚ ਕੀ ਚੇਂਜ ਆਈ ਹੈ ਆਊਟਪੁੱਟ ਕੀ ਹੈ ਕਰੋੜਾਂ ਅਰਬਾਂ ਰੁਪਈਆ ਲਾ ਕੇ ਅਤੇ ਗੱਲਾਂ ਪੀਜ਼ਿਆਂ ਦੀਆਂ ਹੀ ਕਰਨੀਆਂ ਸੀ ਖਾਣ ਦੀਆਂ ਹੀ ਕਰਨੀਆਂ ਸੀ ਗੱਲਾਂ ਕਰੋੜਾਂ ਰੁਪਈਆ ਲਾ ਕੇ ਆਊਟਪੁੱਟ ਇਹੀ ਕੱਢਣੀ ਸੀ ਅਸੀਂ ਲੋਕਾਂ ਨੂੰ ਇਸੇ ਕਰਕੇ ਖਿੱਚ ਰਹੇ ਹਾਂ ਬਸ ਵੀ ਆਓ ਜੀ ਤੁਹਾਨੂੰ ਆਹ ਖਵਾਵਾਂਗੇ ਤੁਹਾਨੂੰ ਆਹ ਖਵਾਵਾਂਗੇ ਯਾਰ ਆਹ ਖੁਰਾਕ ਇੱਥੇ ਦਿਮਾਗ ਖੁੱਲ੍ਹਦਾ ਇਹਦੇ 'ਚ ਪੈਂਦਾ ਗਿਆਨ ਮਹਾਰਾਜ ਦੇ ਅੱਗੇ ਝੋਲੀ ਅੱਡ ਕੇ ਖੜ ਗਿਆ ਬਟੂਆ ਅੱਡ ਕੇ ਖੜ ਗਿਆ ਮਹਾਰਾਜ ਭਰ ਦਿਓ ਉਹ ਨਿਰਮਲ ਬਾਬੇ ਕੋਲ ਜਾਂਦੇ ਨੇ ਉਹ ਕਹਿੰਦਾ ਖੋਲ੍ਹੋ ਬਟਵੇ ਕਿਰਪਾ ਆਉਣ ਲੱਗੀ ਹੈ ਅਤੇ ਅਸੀਂ ਵੀ ਕਹਿੰਦੇ ਹਾਂ ਵੀ ਇੱਥੇ ਝੋਲੀ ਭਰਾਓ ਵੀਰੋ ਇੱਥੇ ਦਿਮਾਗ ਖੋਲ੍ਹਣਾ ਆਹ ਸਿਰ ਲੈ ਕੇ ਬਹਿਣਾ ਇਹਨੂੰ ਖੋਲ੍ਹ ਕੇ ਬੈਠੋ ਬਾਬਾ ਜੀ ਇਹਦੇ 'ਚ ਗਿਆਨ ਪਾ ਦਿਓ ਅਕਲ ਆ ਗਈ ਦਿਮਾਗ ਆ ਗਿਆ ਜੇਬ 'ਤੇ ਤੂੰ ਕਮਾਈ ਕਰਕੇ ਆਪੇ ਭਰ ਲੈਣੀ ਹੈ ਮਿਹਨਤ ਕਰਕੇ ਭਰ ਲੈਣੀ ਹੈ ਦਿਮਾਗ 'ਚ ਪਾਓ ਜੋ ਮੇਰੇ ਗੁਰੂ ਸਾਹਿਬ ਸਿਖਾ ਰਹੇ ਹੈ ਇਹਨੂੰ ਆਪਣੇ ਦਿਮਾਗ 'ਚ ਪਾਓ ਆ ਆ ਖੋਲ੍ਹ ਕੇ ਬੈਠੋ ਇੱਥੇ ਆਹ ਦਿਮਾਗ ਖੋਲ੍ਹਣ ਆਇਆ ਇੱਥੇ ਇੱਥੇ ਖਾਣ ਦੀਆਂ ਗੱਲਾਂ ਨਾ ਕਰੀਏ ਇੱਥੇ ਦਿਮਾਗ ਦੀ ਗੱਲ ਕਰੀਏ ਦਿਮਾਗ ਉੱਚਾ ਕਿਵੇਂ ਹੋਵੇ ਸੋਚ ਉੱਚੀ ਕਿਵੇਂ ਹੋਵੇ ਠੀਕ ਹੈ ਲੰਗਰ 'ਚ ਪ੍ਰਬੰਧਕਾਂ ਨੇ ਪ੍ਰਸ਼ਾਦੇ ਦਾ ਇੰਤਜ਼ਾਮ ਕੀਤਾ 3-3 4-4 ਸਬਜ਼ੀਆਂ ਬਣਾਈਆਂ ਹੁੰਦੀਆਂ ਮਿੱਠਾ ਨਾਲ ਬਣਾਇਆ ਹੁੰਦਾ ਖੀਰ ਜਲੇਬੀਆਂ ਚੱਲਦੇ ਆ ਇਹਨਾਂ ਦੇਸ਼ਾਂ 'ਚ ਤਾਂ ਬਹੁਤ ਕੁਛ ਲੰਗਰ ਵਿੱਚ ਚੱਲਦਾ ਪਰ ਸਭ ਤੋਂ ਵੱਡਾ ਜਿਹੜੀ ਗੱਲ ਉਹ ਹੈ ਦਿਮਾਗ ਖੋਲ੍ਹਣਾ ਇਹਨੂੰ ਚਲਾਉਣਾ ਕਿੱਦਾਂ ਇਹਨੂੰ ਅਸੀਂ ਖੋਲ੍ਹੀਏ ਕਿਵੇਂ ਇਹਦੇ ਵਾਲੇ ਪਾਸੇ ਧਿਆਨ ਦਿਓ ਸੋ ਤਾਂ ਕਰਕੇ ਭਾਈ ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ ਤਾਂ ਮੇਰੇ ਮਨ ਭਇਆ ਨਿਦਾਨਾ ਆਹ ਖਜ਼ਾਨਾ ਜਿਹੜਾ ਬੜਾ ਜ਼ਰੂਰੀ ਹੈ ਇਹਨੂੰ ਖੋਲ੍ਹੀਏ ਦਿਮਾਗ ਖੋਲ੍ਹੀਏ ਸਿਹਤ ਦਾ ਜ਼ਰੂਰ ਖਿਆਲ ਰੱਖਿਆ ਕਰੋ ਜਿੱਥੇ ਤੁਸੀਂ ਐਕਸਰਸਾਈਜ਼ ਕਰਦੇ ਹੈ ਉੱਥੇ ਨਾਲ ਤੁਰਨਾ ਫਿਰਨਾ ਨਾਲ ਜ਼ਰੂਰੀ ਹੈ ਉੱਥੇ ਖਾਣ ਪੀਣ 'ਤੇ ਕਾਬੂ ਵੀ ਪਾ ਕੇ ਰੱਖਣਾ ਆਹ ਜਿਹੜੇ ਬੱਚੇ ਹੈ ਨਿਆਣੇ ਹੈ ਚਲੋ ਫਾਸਟ ਫੂਡ ਬੱਚੇ ਖਾਂਦੇ ਹੈ ਸੈਲਡ ਵਗੈਰਾ ਉਹਨਾਂ ਨੂੰ ਜ਼ਿਆਦਾ ਖਵਾਇਆ ਕਰੋ ਜਿਹੜੇ ਬੱਚਿਆਂ ਨੂੰ ਆਦਤ ਪਾਓ ਧੱਕੇ ਨਾਲ ਬਾਕੀ ਤੁਸੀਂ ਆਪ ਜਿਹੜੇ ਵੱਡੇ ਆ ਉਹ ਤਾਂ ਹਟ ਜਾਓ ਸਾਡੇ ਵਾਲੇ ਹਾਏ ਬਰਗਰ ਇੱਥੇ ਵੀ ਕਰਦੇ ਨੇ ਤਾਂ ਉਹ ਬਰਗਰਾਂ ਵਰਗੀ ਬਣੀ ਜਾਂਦੇ ਫਿਰ ਸਿਕਸ ਪੈਕ ਅੱਗੇ ਨਿਕਲਣਾ ਨਿਕਲ ਆਲੇ ਦੁਆਲੇ ਜ਼ਰੂਰ ਨਿਕਲ ਆਉਂਦੇ ਇੰਨੇ ਸੱਚੀ ਇੰਨਾ ਬੁਰਾ ਹਾਲ ਹੋਇਆ ਪਿਆ ਸਰੀਰਾਂ ਦਾ ਯਾਰ ਕਾਇਮ ਹੋਵੋ ਭਰਾਵੋ ਮੇਰੇ ਉਹ ਸਿਹਤ ਜੇ ਨਾ ਭੱਜੇ ਨੱਠੇ ਕਰੀਏ ਨਾ ਐਕਸਰਸਾਈਜ਼ ਕਰੀਏ ਦਿਮਾਗ ਬੁੱਝ ਹੋ ਜਾਂਦਾ ਡੈੱਡ ਹੋ ਜਾਂਦਾ ਹੈ ਜਿੰਨੇ ਬੱਚੇ ਇਗਜ਼ਾਮ ਦੇਣ ਵਾਲੇ ਹੈ ਤੁਸੀਂ ਪੜ੍ਹਨ ਵਾਲੇ ਹੈ ਜਿੰਨੇ ਬੱਚੇ ਜਿੰਮ ਜਾਓਗੇ ਅਤੇ ਨਾਲ ਪੜ੍ਹੋਗੇ ਤੁਹਾਡਾ ਦਿਮਾਗ ਜ਼ਿਆਦਾ ਐਕਟਿਵ ਹੋਏਗਾ ਇਗਜ਼ਾਮ ਦੇ ਦਿਨਾਂ ਵਿੱਚ ਜਿੰਮ ਜ਼ਰੂਰ ਕਰੋ ਅੱਗੇ ਪਿੱਛੇ ਕਦੇ ਅੱਗੇ ਪਿੱਛੇ ਨਾਗਾ ਪੈ ਗਿਆ ਹਫ਼ਤੇ ਵਿੱਚ 5 ਦਿਨ ਜਾਓ ਕੋਈ ਗੱਲ ਨਹੀਂ ਪਰ ਜਦੋਂ ਇਗਜ਼ਾਮ ਚੱਲਦੇ ਹੋਣ ਉਦੋਂ ਤਾਂ ਰੋਜ਼ ਜਾਣਾ ਸ਼ੁਰੂ ਕਰ ਦੇ ਵੀ ਇੱਕ ਮਹੀਨਾ ਮੈਂ ਰੋਜ਼ ਜਾਣਾ ਜਿੰਨਾ ਜਿੰਮ 'ਚ ਜਾਓਗੇ ਜ਼ੋਰ ਲਾਓਗੇ ਸਟ੍ਰੈੱਸ ਘੱਟਦੀ ਹੈ ਓਨਾ ਹੀ ਦਿਮਾਗ ਰਿਲੈਕਸ ਰਹਿੰਦਾ ਫੀਲਿੰਗ ਬਦਲ ਜਾਂਦੀ ਹੈ ਸੋਚ ਬਦਲ ਜਾਂਦੀ ਹੈ ਹੌਲੀ ਹੌਲੀ ਜਿੰਨੇ ਵੀਰ ਕੰਮ ਕਰਨ ਵਾਲੇ ਹੈ ਹੌਲੀ ਹੌਲੀ ਸੈੱਟ ਹੋ ਕੇ ਅਤੇ ਆਪਣੇ ਆਪ ਨੂੰ ਕਾਇਮ ਕਰੋ ਜਿੰਨੇ ਇੰਡੀਆ ਤੋਂ ਆਏ ਹੈ ਮਰਜ਼ੀ ਨਾਲ ਆਏ ਹੈ ਮੈਂ ਜਾਣਾ BBA ਬਾਹਰ ਮਰਜ਼ੀ ਨਾਲ ਆਏ ਹਾਂ ਤੁਸੀਂ ਅਗਲੇ ਨੇ 15-15-20-20 ਲੱਖ ਰੁਪਈਆ ਤੁਹਾਡੇ 'ਤੇ ਲਾਇਆ ਇੱਥੇ ਬਹਿ ਕੇ ਭਾਵੇਂ ਟਿਫਨ ਮੰਗਾ ਭਾਵੇਂ ਆਪੇ ਬਣਾ ਭਾਵੇਂ ਕੱਚਾ ਖਾ ਭਾਵੇਂ ਪੱਕਾ ਖਾ ਪਰ ਬੀਬੀ ਨੂੰ ਨਾ ਦੱਸਿਆ ਕਰ ਮੈਂ ਅੱਜ ਭੁੱਖਾ ਸੁੱਤਾਂ ਤੈਨੂੰ ਤਾਂ ਭਾਵੇਂ ਨੀਂਦਰ ਆ ਜਾਏ ਤੇਰੀ ਬੀਬੀ ਨਹੀਂ ਸੌਂਦੀ ਉੱਥੇ ਤੇਰੀ ਮਾਂ ਨੂੰ ਨੀਂਦ ਨਹੀਂ ਆਉਂਦੀ ਉੱਥੇ ਇੱਦਾਂ ਨਾ ਦੱਸਿਆ ਕਰੋ ਮਾਤਾ ਮੈਂ ਅੱਜ ਰੋਟੀ ਨਹੀਂ ਖਾਧੀ ਐਡਜਸਟਮੈਂਟ ਕਰੋ ਇੱਦਾਂ ਮੰਨ ਕੇ ਚੱਲੋ ਵੀ 3 ਸਾਲ ਸਟਰਗਲ ਟਾਈਮ ਹੈ ਇੱਥੇ ਤੁਹਾਡੇ ਕਈ ਵੀਰਾਂ ਨੂੰ ਵੇਖਦਾ ਮੈਂ 3 ਮਹੀਨੇ ਹੋਇਆ ਇਹਨੂੰ ਬੜਾ ਠੀਕ ਹੈ ਜੀ ਬਸ ਅਜੇ ਤਾਂ ਔਖਾ ਜੀ ਕਰਨਾ ਪਰ ਕਈਆਂ ਨੂੰ 2 ਸਾਲ ਹੋ ਗਏ ਹਾਂ ਭਾਸ ਜੀ ਚੱਲੀ ਜਾਂਦਾ ਕੀ ਹੈ ਜੀ ਕਿਵੇਂ ਹੈ ਜੀ ਇੱਦਾਂ ਹੀ ਕਰੀ ਜਾਂਦੇ ਐਂ ਨਾ ਕਰੋ ਇੱਥੇ ਆਏ ਹੈ ਪੋਜ਼ਿਟਿਵ ਰਹੋ ਕਾਇਮ ਰਹੋ ਪੂਰੇ ਸਾਰੇ ਆਪਣੇ ਆਪ ਨੂੰ ਉਹ ਦਿਨ ਯਾਦ ਕਰੋ ਜਿੱਦਣ ਤੇਰਾ ਪਿੰਡ ਵਾਲਾ ਭਾਪਾ ਕਹਿੰਦਾ ਜਿਹਨੂੰ ਦੇਸੀ ਬੰਦਾ ਜਿੱਦਣ ਅੰਬੈਸੀ 'ਚ ਆਉਣਾ ਹੈ ਉਹਨੂੰ ਵੀਜ਼ਾ ਮਿਲਣਾ ਹੈ ਜਿੱਦਣ ਉਹਨੇ ਦਿੱਲੀ ਵੱਲ ਨੂੰ ਟੈਚੀ ਰੱਖ ਕੇ ਉੱਤੇ ਤੇਰੇ ਮਾਤਾ ਪਿਤਾ ਨੇ ਆਉਣਾ ਹੈ ਉਹ ਦਿਨ ਯਾਦ ਕਰ ਉੱਦਣ ਉਹਦਾ ਦਿਲ ਕਿੱਡਾ ਚੌੜਾ ਹੋਣਾ ਵੀ ਸਾਨੂੰ ਸਾਡੇ ਪੁੱਤ ਨੇ ਕਨੇਡਾ ਵਿਖਾਇਆ ਕਿੰਨਾ ਖੁਸ਼ ਹੋਏਗਾ ਉਹ ਸਮਾਂ ਯਾਦ ਕਰਿਆ ਕਰੋ ਆਉਣ ਵਾਲਾ ਸਮਾਂ ਜਿਹੜਾ 10 ਸਾਲ 20 ਸਾਲ ਜਿਹੜੇ ਆਉਣ ਵਾਲਾ ਟਾਈਮ ਹੈ ਆਪਣੇ ਆਪ ਇੱਥੇ ਸੈੱਟ ਹੋ ਜਾਣਾ ਕੋਈ ਗਲਤੀ ਨਾ ਕਰੀਏ ਕੋਈ ਰੂਲ ਨਾ ਤੋੜੀਏ ਜਿਸ ਦੇਸ਼ ਵਿੱਚ ਆਏ ਹਾਂ ਆਪਣੇ ਆਪ ਨੂੰ ਓਡੇ ਵੱਡੇ ਕਰੀਏ ਸੁਣੋ ਇੱਥੋਂ ਦੇ ਸਿਸਟਮ ਦੇ ਵਿੱਚ ਆਪਣੇ ਆਪ ਨੂੰ ਢਾਲੀਏ ਇਹ ਢਾਂਚੇ ਦੇ ਵਿੱਚ ਆਪਣੇ ਆਪ ਨੂੰ ਢਾਲੀਏ ਪੁਰਾਣੇ ਆਏ ਪੰਜਾਬੀਆਂ ਨੂੰ ਵੀ ਬੇਨਤੀ ਹੈ ਕੁਛ ਬੱਚੇ ਗਲਤ ਹੋ ਸਕਦੇ ਆ ਹੁੰਦੇ ਆ ਉਹਨਾਂ ਨੂੰ ਸਜ਼ਾ ਤੇ ਕਾਨੂੰਨ ਨੇ ਵੀ ਦੇ ਦੇਣੀ ਡਿਪੋਰਟ ਤੱਕ ਕਰ ਦੇਣਾ ਅਗਲਿਆਂ ਨੇ ਪਰ ਜਿੰਨਾ ਬਾਹਾਂ ਪਸਾਰ ਕੇ ਜੀ ਆਇਆਂ ਕਹਿ ਸਕਦੇ ਆ ਕਹੋ ਕਿਸੇ ਨੇ ਕਿਤੇ ਜਾ ਪਹੁੰਚਣਾ ਕਿਸੇ ਨੇ ਕਿਤੇ ਓਨਾ ਹੀ ਡਿਵੈਲਪ ਹੋਏਗਾ ਪੰਜਾਬੀ ਜਿਹੜੇ ਹੈ ਅੱਗੇ ਜਾਣਗੇ ਕੋਸ਼ਿਸ਼ ਕਰੋ ਰਲ ਮਿਲ ਕੇ ਸਾਰਿਆਂ ਦਾ ਸਾਥ ਦਿਓ ਸਮੂਹ ਸੰਗਤਾਂ ਦਾ ਸਮੂਹ ਪ੍ਰਬੰਧਕਾਂ ਦਾ ਧੰਨਵਾਦ ਚਾਰੇ ਦਿਨ ਬੋਲਦਿਆਂ ਹੋਈਆਂ ਭੁੱਲਾਂ ਆਪ ਜੀ ਨੇ ਖਿਮਾ ਕਰਨੀਆਂ ਆਪ ਸਾਰੀਆਂ ਸੰਗਤਾਂ ਨੇ ਪਿਆਰ ਨਾਲ ਚਾਅ ਨਾਲ ਆ ਕੇ ਇੱਥੇ ਹਾਜ਼ਰੀ ਭਰੀ ਸਾਰਿਆਂ ਨੂੰ ਜੀ ਆਇਆਂ ਨੂੰ ਇੱਥੋਂ ਦੇ ਪ੍ਰਬੰਧਕਾਂ ਦਾ ਪ੍ਰਬੰਧਕ ਕਮੇਟੀ ਦਾ ਸਾਰਿਆਂ ਦਾ ਧੰਨਵਾਦ ਜਿਨ੍ਹਾਂ ਨੇ ਰਲ ਮਿਲ ਕੇ ਉਪਰਾਲਾ ਕੀਤਾ ਪੂਰਾ ਸਿਕਿਉਰਿਟੀ ਦਾ ਇੰਤਜ਼ਾਮ ਕੀਤਾ ਰਲ ਮਿਲ ਕੇ ਇਹ ਉਪਰਾਲਾ ਹੋਇਆ ਜੇ ਭਾਈ ਇਹ ਨਾ ਇੰਤਜ਼ਾਮ ਕੀਤਾ ਹੋਵੇ ਤਾਂ ਸੱਚੀ ਮੈਂ ਕਹਿ ਰਿਹਾ ਸਟੇਜ ਤੋਂ ਚੱਕ ਕੇ ਲੈ ਜਾਣ ਇੱਦਾਂ ਦੇ ਬੰਦੇ ਹੈ ਇੰਨੇ ਇੱਦਾਂ ਦੇ ਹੈ ਇਹ ਤਾਂ ਚਲੋ ਸਾਡੇ ਆਲੇ ਦੁਆਲੇ ਮੈਂ ਵੇਖਦਾ ਜੀ ਸਾਡੇ 20 ਬੰਦੇ ਅਮਰੀਕਾ ਤੋਂ ਆਏ ਹੋਏ ਹੋਣ ਮੌਂਟਰੀਅਲ ਦੇ ਵਿੱਚ ਇੱਥੇ ਮੇਰੇ ਨਾਲ ਮੈਂ ਕਿਹਾ ਕੋਈ ਗੱਲ ਨਹੀਂ ਤੁਸੀਂ ਰਹਿਣ ਦਿਓ ਕਹਿੰਦੇ ਨਾ ਜੀ ਨਾ ਤੁਸੀਂ ਜਾਣਾ ਅਸੀਂ ਤੁਹਾਡੇ ਨਾਲ ਖੜਨਾ ਨਾਲ ਜਾਣਾ ਹਰ ਜਗ੍ਹਾ ਹਰ ਥਾਂ ਜਿਵੇਂ ਮਰਜ਼ੀ ਜਿੱਥੇ ਮਰਜ਼ੀ ਅਸੀਂ ਰਿਸਕ ਨਹੀਂ ਲੈ ਸਕਦੇ ਇੰਨਾ ਮੈਨੂੰ ਪਿਆਰ ਕਰਨ ਵਾਲੇ ਵੀ ਹੈ ਜਿਹੜੇ ਮਗਰ 15-15 ਦਿਨ ਮਹੀਨਾ ਮਹੀਨਾ ਟਰੱਕ ਖਿਲਾਰ ਕੇ ਆਪਣੀਆਂ ਜੋਬਾਂ ਛੱਡ ਕੇ ਆਪਣੀਆਂ ਡਿਊਟੀਆਂ ਛੱਡ ਕੇ ਮਹੀਨਾ ਮਹੀਨਾ ਉਹਨਾਂ ਨੇ ਮੇਰੇ ਨਾਲ ਟਾਈਮ ਸਪੈਂਡ ਕੀਤਾ ਮੇਰੇ ਨਾਲ ਖੜੇ ਹੈ ਅੱਗੇ ਖੜਦੇ ਆ ਛਾਤੀਆਂ ਡਾਕ ਜਿਹੜੇ ਕਹਿੰਦੇ ਉਹ ਵੀ ਬੰਦੇ ਹੈ ਕੋਈ ਸ਼ੱਕ ਨਹੀਂ ਸੋ ਮੈਂ ਇਸ ਗੱਲ ਦੀ ਵੀ ਮਾਫ਼ੀ ਮੰਗਦਾ ਕਿ ਸਿਕਿਉਰਿਟੀ ਰੀਜਨ ਕਰਕੇ ਮੈਂ ਸੰਗਤ ਨੂੰ ਕਈਆਂ ਨੂੰ ਮਿਲ ਨਹੀਂ ਸਕਿਆ ਇਸ ਗੱਲ ਦੀ ਮੈਂ ਆਪ ਸਾਰਿਆਂ ਤੋਂ ਮਾਫ਼ੀ ਮੰਗਦਾ ਹੱਥ ਜੋੜ ਕੇ ਕਈ ਬੱਚੇ ਬਜ਼ੁਰਗ ਕਈ ਭੱਜ ਭੱਜ ਕੇ ਆਉਂਦੇ ਆ ਜੀ ਇੱਕ ਮਿੰਟ ਫੋਟੋ ਖਿਚਾ ਲਈਏ ਫਤਿਹ ਬੁਲਾ ਲਈਏ ਮੈਂ ਹੱਥ ਜੋੜ ਕੇ ਸਟੇਜ ਤੋਂ ਮਾਫ਼ੀ ਮੰਗਦਾ ਪਿਛਲੀ ਵਾਰ ਮੈਂ 1 ਘੰਟਾ 2 ਘੰਟੇ ਮੈਂ ਉੱਪਰ ਖੜਿਆ ਰਿਹਾ ਇਕੱਲੇ ਇਕੱਲੇ ਨੂੰ ਮੈਂ ਮਿਲ ਕੇ ਗਿਆ ਸੀ ਪਿਛਲੀ ਵਾਰ ਆਪਾਂ ਸਾਰਿਆਂ ਨੂੰ ਮਿਲੇ ਪਰ ਐਦਕੀ ਥੋੜ੍ਹੀ ਜਿਹੀ ਸਿਕਿਉਰਿਟੀ ਵਾਲਿਆਂ ਨੇ ਪੁਲਿਸ ਵਾਲਿਆਂ ਨੇ ਮੈਨੂੰ ਕਿਹਾ ਜੀ ਸਾਡੀ ਮਜਬੂਰੀ ਹੈ ਇਸ ਕਰਕੇ ਮੈਂ ਸੰਗਤ ਤੋਂ ਮਾਫ਼ੀ ਮੰਗਦਾ ਚਾਰੇ ਦਿਨ ਹੋਈਆਂ ਭੁੱਲਾਂ ਖਿਮਾ ਕਰਨੀਆਂ ਇੱਕ ਦੀਵਾਨ ਸਰੀ ਵਿੱਚ ਹੈ ਜਿਹੜੇ ਤੁਹਾਡੇ ਕੋਈ ਦੋਸਤ ਮਿੱਤਰ ਸਰੀ ਵਿੱਚ ਹੋਣ ਉਹਨਾਂ ਨੂੰ ਦੱਸਿਆ ਜਾ ਸਕਦਾ 28 ਤਰੀਕ ਦਾ ਵੀਰਵਾਰ ਦਾ ਦੀਵਾਨ ਹੈ 28 ਤਰੀਕ ਵੀਰਵਾਰ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਉੱਥੇ ਇੱਕ ਦੀਵਾਨ ਹੈ ਜਿਨ੍ਹਾਂ ਕੋਲ ਜਿਹੜੇ ਵੀ ਵੀਰ ਉੱਤਰ ਦੇ ਏਰੀਏ ਦੇ ਹੈ ਉਹਨਾਂ ਨੂੰ ਦੱਸ ਦੇਣਾ ਸ਼੍ਰੀ ਗੁਰੂ ਸਿੰਘ ਸਭਾ 28 ਤਰੀਕ ਸਰੀ ਦੇ ਵਿੱਚ ਪ੍ਰੋਗਰਾਮ ਇੱਕ ਦਿਨ ਦਾ ਹੈ ਸਮੂਹ ਸੰਗਤਾਂ ਦਾ ਪ੍ਰਬੰਧਕਾਂ ਦਾ ਪ੍ਰਬੰਧਕ ਕਮੇਟੀ ਦਾ ਸਭ ਦਾ ਧੰਨਵਾਦ ਅਤੇ ਸਭ ਤੋਂ ਵੱਧ ਧੰਨਵਾਦ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਨ੍ਹਾਂ ਦੀ ਕਿਰਪਾ ਨਾਲ ਰਲ ਮਿਲ ਕੇ ਬੈਠਣ ਦਾ ਸਾਨੂੰ ਸਾਰਿਆਂ ਨੂੰ ਸਮਾਂ ਬਖਸ਼ਿਆ ਹੋਈਆਂ ਭੁੱਲਾਂ ਦੀ ਖਿਮਾ ਕਰਨੀ ਜੀ ਹੁਣ ਆਪਾਂ ਅੱਛਾ ਜੀ ਹੁਣ ਇਹਨਾਂ ਨੇ ਅਨਾਊਂਸਮੈਂਟ ਜੀ ਕਰਨੀ ਹੈ ਪ੍ਰਧਾਨ ਜੀ ਨੇ ਤੁਸੀਂ ਸਾਰਿਆਂ ਨੇ ਸਜੇ ਰਹਿਣਾ ਫਿਰ ਉਸ ਤੋਂ ਬਾਅਦ ਘਰੋ ਘਰੀ ਆਪਾਂ ਚਾਲੇ ਪਾਉਣਾ ਫਿਰ ਕੀਰਤਨ ਸ਼ੁਰੂ ਹੋ ਜਾਣਾ ਕੀਰਤਨੀਏ ਸਿੰਘਾਂ ਨੂੰ ਸਟੇਜ 'ਤੇ ਬੇਨਤੀ ਹੈ ਉਹ ਆ ਕੇ ਸੱਜ ਜਾਣ ਅਤੇ ਨਾਲ ਦੀ ਨਾਲ ਕੀਰਤਨ ਹੋਣ ਲੱਗ ਜਾਣਾ ਫਿਰ ਅਰਦਾਸ ਕਹਿੰਦੇ ਨੇ ਬਾਅਦ ਵਿੱਚ ਹੀ ਹੋਣੀ ਹੈ ਸਾਰੀ ਸੰਗਤ ਨੇ ਟਿੱਕ ਕੇ ਬੈਠ ਕੇ ਸਰਵਣ ਕਰਨਾ ਪ੍ਰਸ਼ਾਦਾ ਪਾਣੀ ਛੱਕ ਕੇ ਲੰਗਰ ਵਿੱਚ ਬੈਠ ਕੇ ਫਿਰ ਘਰੋ ਘਰੀ ਚਾਲਾ ਪਾਇਓ ਜੀ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤਾਂ ਦੇ ਚਰਨਾਂ 'ਚ ਬੇਨਤੀ ਹੈ ਆਪਾਂ ਭਾਈ ਸਾਹਿਬ ਹੁਣਾਂ ਨੂੰ ਸਨਮਾਨਿਤ ਕਰਨਾ ਪਲੀਜ਼ ਥੋੜ੍ਹਾ ਚਿਰ ਬੈਠਣ ਦੀ ਕਿਰਪਾਲਤਾ ਕਰੋ ਜਿੱਥੇ ਤੁਸੀਂ ਪਹਿਲਾਂ ਇੰਨਾ ਚਿਰ ਬੈਠੇ ਹੈ ਸਿਰਫ ਥੋੜ੍ਹੇ ਜਿਹੇ ਮਿੰਟ ਹੋਰ ਬੈਠਣ ਦੀ ਕਿਰਪਾਲਤਾ ਕਰੋ ਨਾਲ ਦੀ ਨਾਲ ਸੰਗਤਾਂ ਨੂੰ ਪਤਾ ਹੋਣਾ ਕਿ ਮੈਂ ਸਟੇਜ 'ਤੇ ਹੁਣੇ ਆਇਆ ਰੀਜ਼ਨ ਇਹ ਸੀ ਕਿ ਦਾਸ 550 ਸਾਲਾ ਸ਼ਤਾਬਦੀ ਦੇ ਸੰਬੰਧ ਵਿੱਚ ਇੰਡੀਆ ਗਿਆ ਹੋਇਆ ਸੀ हुणे हले एयरपोर्ट तो वापस आया, वापस आउंदे सारे ही तुहाडे दर्शन किए है, तीन दबान उत्थे मिस किए, अज इत्थे आके दबान सरवण करन दा मौका मिलिया। मैं सिर्फ एक दो गल्लां कह के उस तो बाद प्रधान साहब उन्होंने बोलना, बेनती है कि आपां कीर्तन सरवण करके हटे हैं जिहदे विच भाई साहब उन्होंने शब्द पढ़े सी, अरदास करी प्रभ अपने आगे सुन सुन जीवा तेरी बाणी। अरदास विच एडी वड्डी महत्ता है, जे आपां सारे जणे अरदास करिए पंथ विच एकता दी, मेरा ख्याल वह दिन आने नहीं, दवान इदां ही लगते रहणगे। अरदास विच बड़ी शक्ति, आपां हमेशा पंथ विच एके दी गल करदे हां, जे आपां वाकई सतगुरां दे चरणां च अरदास करिए, सतगुर कृपा करनी, पंथ विच एकता बख्शनी, तां मेरा ख्याल असी इसी तरह सतगुरांगे तरला करांगे, मिन्त करांगे, सतगुरु तेरी बाणी सुन ली, तेरा ज्ञान सुन ली, असी इसी तरह जा बैठे रहिए। सो मेरी भी अरदास इस सतगुरां दे चरणां च है कि इहो जी गल ना होवे, तां कि असी इहो जे दबानां तों वांझे हो जाइए। पॉजिटिव सोच, भाई साहब ने कहा आपां सारे ने पॉजिटिव सोच रखनी है, पॉजिटिव सोच रखते हुए सतगुरां दे चरणां च अरदास करनी है, सतगुर कृपा करनगे जरूर। सो मैं बहुता कुछ ना कहिंदा होया सारयां दा धन्नवाद करदा, नाल दी नाल बेनती करदा प्रधान साहबां नूं, वो आप जी ना कुछ मिनट विचारा सांझे करनगे। बेनती है बैठन की कृपा करो, जिथे आपां इन्ना चिर बैठे हैं, इन्ने दिन बैठे हैं, सिर्फ पांच सत्त मिनट होर है जी। वाहिगुरू जी का खालसा, वाहिगुरू जी की फतेह।
वाहिगुरू जी का खालसा, वाहिगुरू जी की फतेह। खालसा जी, पिछले कुछ महीनों तो जड़ी गलबात भाई साहब जी बारे कुछ संप्रदावान कट्ठिया होके अकाल तख्त साहिब के उपर जो इन्हों की शिकायत की, जड़ा सिख गुरु नूं प्यार करन वाला उहदे मन दे विच ये सवाल उठदा भी होऊ की, जिहड़ा सिख गुरु नूं प्यार करन वाला भाई साहब दे नाल उहनां दे दीवानां दा आनंद माणदा, उहनां ने कह के हटे वी 15 साल पहलां की सी ते अज की आ। मैं उस पासे बहुता नहीं जाणा, मैं आप जी नाल एक दो गल्लां सांझियां करनियां अज। गुरु प्यारे जदों 1984 दे दरबार साहब दे साके तों बाद तीन पहलू सिखां दे उभर के सामने आए। पहला श्री अकाल तख्त साहिब दे बारे होर सिख दा सिर उच्चा होया, माण होया, ते दूसरे कौम दे महान शहीद संत बाबा जरनैल सिंह जी ते नाल दमदम टकसाल प्रति होर मोह प्यार जागया। पर वह भी बख्शी जदों सरकार दी शह दे नाल सिख लीडरशिप ने उन्हां रल के दरबार साहब दे उपर हमला कराया, ते जो 1984 तो बाद संत बाबा जरनैल सिंह दी सोच सामने आई नौजवान पीढ़ी दे, वह तुसी सारे भली भात जानते हो। उही अकाल तख्त साहिब दे जथेदार ये बयान दिते, कोठा साहब भी ठीक है, सारा कुछ ठीक है, कौम फिर बेचारी भोली साड़ी इन्हां जथेदारां मगर लग गई, ते जदों कि सारा कुछ उन्होंने उजाड़ दिता। जो उस तो बाद दमदमी टकसाल का अक्स सिख कौम दे विच आया, उत्थों सारे भली भात जानते हो। उही अकाल तख्त साहिब चाहे वह निहंग सिंह जथेबंदियां सन, उन्हां दे एक बाबे तो संता सिंह तो अकाल तख्त बनवाया, तो सिख कौम ने उस नकार दिता। सिख कौम अपने दसां नौ दी किरदे विचों ही अकाल तख्त बनाया उन्होंने। तो गुरु प्यारे जी पुराने पुजारियों की गल करिए, 1873 विच सिंह सभा लहर शुरू हुई, जो कि सरकारे खालसा के खात्मे तो बाद महंता पुजारियां ਅਤੇ ਦਯਾਨੰਦ ਵਰਗੇ ਲੋਕਾਂ ਵੱਲੋਂ ਸਿੱਖੀ ਉੱਪਰ ਕੀਤੇ ਜਾਂਦੇ ਹਮਲਿਆਂ ਦਾ ਮੂੰਹ ਤੋੜਨ ਲਈ ਹੋਂਦ ਵਿੱਚ ਆਈ ਸੀ। ਇਹ ਉਹ ਸਮਾਂ ਸੀ ਜਦੋਂ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੀ ਪਰਿਕਰਮਾ ਵਿੱਚ ਮੂਰਤੀਆਂ ਇਹ ਮੌਜੂਦ ਹੁੰਦੀਆਂ ਸਨ। ਆਰੀਆ ਸਮਾਜੀਆਂ ਨੇ ਗੁਜਰਾਤ ਤੋਂ ਪੰਜਾਬ ਦਯਾਨੰਦ ਦੇ ਪ੍ਰਭਾਵ ਹੇਠ ਜਿੰਨੀਆਂ ਲਹਿਰਾਂ ਸ਼ੁਰੂ ਕੀਤੀਆਂ, ਗਿਆਨੀ ਦਿੱਤ ਸਿੰਘ ਅਤੇ ਗਿਆਨੀ ਗੁਰਮੁਖ ਸਿੰਘ ਵੱਲੋਂ ਚਲਾਈ ਗੁਰਮਤਿ ਗਿਆਨ ਦੀ ਰੋਸ਼ਨੀ ਦਾ ਚਾਨਣ ਕੀਤਾ। ਉਸ ਦੇ ਅਸਰ ਸਦਕਾ ਪੁਜਾਰੀਆਂ ਅਤੇ ਮਹੰਤਾਂ ਨੂੰ ਬਾਹਰ ਕਰਨ ਤੋਂ ਇਲਾਵਾ ਮੂਰਤੀਆਂ ਅਤੇ ਹੋਰ ਕਰਮ ਕਾਂਡਾਂ ਨੂੰ ਬਾਹਰ ਕੀਤਾ। ਅਤੇ ਗੁਰੂ ਪਿਆਰਿਓ, ਅਕਾਲ ਤਖ਼ਤ ਸਾਹਿਬ ਵਿਖੇ ਸੰਨ 1900 ਦੇ ਸ਼ੁਰੂਆਤੀ ਦੌਰਾਨ ਪੰਥਕ ਜਥੇਬੰਦੀ ਅਤੇ ਦੂਰ ਅੰਦੇਸ਼ੀ ਰੱਖਣ ਵਾਲੇ ਸਿੱਖਾਂ ਦਾ ਗੁਰੂ ਗ੍ਰੰਥ, ਗੁਰੂ ਪੰਥ, ਸੰਕਲਪ ਜੋ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਖਾਲਸਾ ਪੰਥ ਨੂੰ ਬਖਸ਼ਿਆ, ਉਸਦੀ ਰੋਸ਼ਨੀ ਵਿੱਚ ਸਿੰਘ ਸਭਾ ਲਹਿਰ ਦੇ ਅਗਲੇ ਪੜਾਅ ਵਿੱਚ ਰਹਿਤ ਮਰਿਆਦਾ ਸੰਬੰਧੀ ਇਕੱਠ ਹੋਣੇ ਸ਼ੁਰੂ ਹੋਏ। ਜਦੋਂ ਆਪਣੀ ਸਿੱਖ ਰਹਿਤ ਮਰਿਆਦਾ ਬਣਦੀ ਆ ਉਹਦੇ ਬਾਰੇ, ਪੰਥ ਪ੍ਰਵਾਨਿਤ ਰਹਿਤ ਮਰਿਆਦਾ ਦੀ ਤਿਆਰੀ ਵਿੱਚ ਸਮੁੱਚੇ ਜਗਤ ਵਿੱਚੋਂ ਸਿੱਖ ਸੰਸਥਾਵਾਂ ਦਾ ਯੋਗਦਾਨ ਪਾਇਆ ਗਿਆ। ਸਾਡੇ ਆਪਣੇ ਮੁਲਕ ਕੈਨੇਡਾ ਦੇ ਵਿੱਚੋਂ ਉਸ ਵਕਤ ਦੇ ਸਿੱਖਾਂ ਤੋਂ ਇਲਾਵਾ ਅਮੈਰੀਕਾ, ਬਰਮਾ ਅਤੇ ਹੋਰਨਾਂ ਮੁਲਕਾਂ ਤੋਂ ਸੁਝਾਅ ਆਏ ਸੀ ਅਤੇ ਇਹ ਉਦੋਂ ਰਹਿਤ ਮਰਿਆਦਾ ਆਪਣੀ ਜਿਹੜੀ ਬਣੀ। ਅਕਾਲ ਤਖ਼ਤ ਸਾਹਿਬ ਦੇ ਸੰਕਲਪ ਨੂੰ, ਉਸਦੀ ਦੁਰਵਰਤੋਂ, ਉਸ ਨੂੰ ਸੱਟ ਮਾਰਨ ਲਈ ਉਹ ਲੋਕ ਸਾਹਮਣੇ ਆਏ ਜਿਨ੍ਹਾਂ ਨੇ ਗੁਰੂ ਪਿਆਰੇ ਝੂਠੇ ਸਾਧ ਰਾਮ ਰਹੀਮ ਸਿੰਘ ਨੂੰ ਮਾਫ਼ ਕੀਤਾ, ਜਿਸ ਨੇ ਇੰਨੀ ਬੇਇੱਜ਼ਤੀ ਕੀਤੀ ਕੌਮ ਦੀ ਅਤੇ ਉਸ ਨੂੰ ਮੈਂ ਤਾਂ ਇਹੋ ਕਹਿ ਸਕਦਾ ਕੁਛ ਪੈਸੇ ਲੈ ਕੇ ਇਹਨਾਂ ਲਾਲਚੀ ਲੋਕਾਂ ਨੇ ਉਸ ਨੂੰ ਮਾਫ਼ ਕਰ ਦਿੱਤਾ। ਸਿੰਘ ਸਭਾ ਦੇ ਲਹਿਰ ਦੇ ਮੋਢੀ ਪ੍ਰੋਫੈਸਰ ਗੁਰਮੁਖ ਸਿੰਘ ਜੀ ਨੂੰ ਉਸ ਵਕਤ ਦੇ ਅਕਾਲ ਤਖ਼ਤ ਸਾਹਿਬ ਦੇ ਪੁਜਾਰੀਆਂ ਵੱਲੋਂ 18 ਮਾਰਚ 1887 ਵਿੱਚ ਪੰਥ ਵਿੱਚੋਂ ਛੇਕ ਦਿੱਤਾ ਅਤੇ ਫਿਰ ਦੁਬਾਰਾ ਉਹਨਾਂ ਨੂੰ 25 ਸਤੰਬਰ 1995 ਨੂੰ 108 ਸਾਲ ਬਾਅਦ ਪੰਥ ਵਿੱਚ ਮੁੜ ਸ਼ਾਮਲ ਕੀਤਾ ਗਿਆ। ਸਾਡੇ ਮੌਜੂਦੇ ਜਥੇਦਾਰ ਸਾਹਿਬਾਨਾਂ ਨੂੰ ਬੇਨਤੀ ਆ, ਹੱਥ ਜੋੜ ਕੇ ਅੱਜ ਗੁਰੂ ਦੀ ਹਜ਼ੂਰੀ ਦੇ ਵਿੱਚ ਸਮੁੱਚੀ ਸੰਗਤ ਦੋਨੇ ਹੱਥ ਕੜੇ ਕਰਕੇ ਇਹ ਸਤਿਗੁਰਾਂ ਦੇ ਹਜ਼ੂਰੀ 'ਚ ਬੇਨਤੀ ਕਰਨੀ ਆ। ਇਮੋਸ਼ਨਲ ਨਹੀਂ ਹੋਣਾ, ਇਹ ਨਹੀਂ ਅੱਜ ਭਾਈ ਸਾਹਿਬ ਬੈਠੇ ਆ ਉਹਨਾਂ ਕਰਕੇ।